मन की पूरी है जपिए सुख सागर हर के चरण आराधी है गुर शब्द रतनागर मिल साधु संग उदार हुए फाटे जमकागर जन्म पदार्थ जीतिए जप हर वैरागर सब पवो शरण सतगुर की सब पवो शरण सतगुरु की बिनसै दुख दागर जपिए सुख सागर जी जपिए सुख सागर जी ਸੰਕੋਚਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਦਾ ਵਚਨ ਗਾ ਕੇ ਪੜਿਆ। ਮਹਾਰਾਜ ਕਹਿੰਦੇ ਜੋ ਸੁੱਖਾਂ ਦਾ ਖਜ਼ਾਨਾ ਹੈ ਨਾ ਵਾਹਿਗੁਰੂ, ਉਹਦਾ ਤੁਸੀਂ ਜਾਪ ਕਰੋ। ਉਹਦਾ ਜਾਪ ਕਰਨ ਨਾਲ ਕੀ ਹੋਏਗਾ, ਇਹ ਗੱਲ ਜਿਹੜੀ ਗਾਂ ਦੀ ਮਹਾਰਾਜ ਦੱਸਦੇ ਨੇ ਉਹ ਸਾਡੀ ਸਮਝ ਨਹੀਂ ਪੈਂਦੀ। ਪਹਿਲੀ ਤਾਂ ਅਸੀਂ ਸਮਝ ਲੈਂਦੇ ਹਾਂ ਕਿ ਮਹਾਰਾਜ ਕਹਿੰਦੇ ਉਹਦਾ ਜਾਪ ਕਰੋ ਜੋ ਸੁੱਖਾਂ ਦਾ ਖਜ਼ਾਨਾ ਹੈ, ਸੁੱਖਾਂ ਦਾ ਸਮੁੰਦਰ ਹੈ, ਜਿਹਦੇ 'ਚ ਸੁੱਖ ਹੈ ਸੁੱਖ ਹੈ ਕੋਈ ਗਿਣਤੀ ਮਿਲਤੀ ਨਹੀਂ ਹੈ। ਉਹਦਾ ਜਾਪ ਕਰੋ, ਉਹਦੇ ਨਾਲ ਕੀ ਹੋਏਗਾ, ਮਨ ਦੀਆਂ ਸਾਰੀਆਂ ਇੱਛਾ ਵਾਸ਼ਨਾ ਸਭ ਪੂਰੀਆਂ ਹੋ ਜਾਂਦੀਆਂ। ਨਹੀਂ ਤਾਂ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਸਾਰੀਆਂ ਇੱਛਾ ਜਿੰਨੀਆਂ ਵੀ ਹੈ ਉਹ ਕੌੜੀਆਂ ਦਿਸਣ ਲੱਗ ਜਾਂਦੀਆਂ, ਫਿਰ ਲੋੜ ਹੀ ਨਹੀਂ ਰਹਿੰਦੀ ਕਿਸੇ ਦੀ, ਨਾ ਮਾਣ ਦੀ ਲੋੜ ਰਹਿੰਦੀ ਹੈ, ਨਾ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ। ਚੀਜ਼ਾਂ ਆਪਣੇ ਆਪ ਪਿੱਛੇ ਤੁਰ ਪਿਆ ਕਰਦੀਆਂ ਨੇ, ਜਿਹੜਾ ਪਿੱਠ ਦੇ ਦਿੰਦਾ ਪਰਛਾਵਾਂ ਉਹਦੇ ਪਿੱਛੇ ਹੋ ਜਾਂਦਾ। ਮਹਾਰਾਜ ਕਹਿੰਦੇ ਜੇ ਇੱਛਾ ਅਜੇ ਤੈਨੂੰ ਤੰਗ ਕਰਦੀ ਹੈ, ਤੇਰੀਆਂ ਇੱਛਾ ਪੁੱਤਰ ਦੀ ਲੋੜ ਹੈ ਪੁੱਤਰ ਮਿਲ ਜਾਂਦਾ, ਜਾਇਦਾਦ ਦੀ ਲੋੜ ਹੈ ਜਾਇਦਾਦ ਮਿਲ ਜਾਂਦਾ, ਕਾਰੋਬਾਰ ਦੀ ਲੋੜ ਹੈ ਕਾਰੋਬਾਰ ਮਿਲ ਜਾਂਦਾ, ਕਿਸੇ ਅਹੁਦੇ ਦੀ ਨੌਕਰੀ ਚਾਕਰੀ ਤਰੱਕੀ ਦੀ ਲੋੜ ਹੈ ਉਹ ਮਿਲ ਜਾਂਦੀ ਹੈ। ਤੂੰ ਜਪ ਕੇ ਤਾਂ ਦੇਖ ਕਦੇ ਜਪਦਾ ਨਹੀਂ ਹੈ। ਹਰ ਕੇ ਚਰਨ ਆਰਾਧਿਆ ਹੈ ਗੁਰ ਸ਼ਬਦ ਰਤਨਾਗਰ। ਰਤਨਾਗਰ ਕਹਿੰਦੇ ਨੇ ਬਹੁਤ ਹੀ ਕੀਮਤੀ ਜਿਹੜੀ ਚੀਜ਼ ਹੈ ਨਾ ਗੁਰੂ ਦਾ ਸ਼ਬਦ। ਉਹ ਹਰੀ ਦੇ ਚਰਨਾਂ ਦੀ ਆਰਾਧਨਾ ਕਰ ਮਿਲ ਸਾਧੂ ਸੰਗ ਉਤਾਰ ਲਈ। ਨਾਲ ਮਹਾਰਾਜ ਨੇ ਸ਼ਰਤ ਲਾ ਤੀ ਕਿਤੇ ਤੋਂ ਇਕੱਲੇ ਤੇ ਨਹੀਂ ਹੋਣਾ, ਸਾਧੂਆਂ ਦੀ ਸੰਗਤ ਦੇ ਨਾਲ ਮਿਲੇਗਾ, ਫਿਰ ਤੈਨੂੰ ਜਾਚ ਆ ਜਾਏਗੀ ਵੀ ਕਿਵੇਂ ਜਪੀਦਾ। ਜਪਦਾ ਤਾਂ ਸਾਰੀ ਦੁਨੀਆ ਰਾਮ ਰਾਮ ਸਭ ਕੋ ਕਹੇ ਕਹਿ ਰਾਮ ਨਾ ਹੋਏ। ਕਬੀਰ ਰਾਮ ਕਹਿਣ ਮੈਂ ਭੇਜਦਾ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭਾ ਕਹੇ ਸੋਈ ਕੌਤਖਾਰ। ਸਾਡਾ ਰਾਮ ਕਹੇ ਤੇ ਕਿਉਂ ਨੀ ਰਾਜੀ ਹੋ ਜਾਂਦਾ ਬੰਦਾ। ਤੇ ਮਾਤਾ ਲੋਹੀ ਜੀ ਨੇ ਤਿੰਨ ਵਾਰੀ ਰਾਮ ਕਹਿ ਕੇ ਰਾਜੇ ਦਾ ਨਾਲੇ ਕੋੜ ਹਟਾਤਾ, ਨਾਲੇ ਨਾਮ ਦੇਤਾ, ਨਾਲੇ ਪਾਪ ਹਟਾਤੇ, ਤਿੰਨ ਕੰਮ ਕਰਦੇ। ਸੋ ਐਡਾ ਨਾਮ ਕਹਿੰਦੇ ਮਿਲ ਸਾਧੂ ਸੰਗ ਉਧਾਰ ਹੋਏ ਫਾਟੇ ਜਮਕਾ ਕਰ। ਤੇ ਜਿਹੜੇ ਜਮਾਂ ਦੇ ਕਾਗਜ਼ ਸਾਡੇ ਪਏ ਨਾ ਦਫ਼ਤਰਾਂ ਦੇ ਦਫ਼ਤਰ ਰੱਖੇ ਹੋਏ, ਇੱਕ ਇੱਕ ਬੰਦੇ ਦੀ ਕਰੋੜ ਕਰੋੜ ਫਾਇਲ ਹੈ। ਐ ਮੇਰੀ ਗੱਲ ਨੂੰ ਐ ਨਾ ਸਮਝੋ ਕਿ ਮੈਂ ਹਰਕਤ ਨਹੀਂ ਕਰ ਰਿਹਾ। ਸਾਨੂੰ ਖਰਬਾਂ ਖਰਬਾਂ ਸਾਲ ਹੋ ਗਏ ਘੁੰਮਦਿਆਂ, ਅਸੀਂ ਲੇਖੇ ਪੱਤੇ ਬੀਜਦੇ ਤੁਰੇ ਜਾਂਦੇ, ਕਿਤੇ ਲੈਣਾ ਕਿਤੇ ਦੇਣਾ, ਕਿਸੇ ਨੂੰ ਤੰਗ ਕਰਿਆ ਕਿਸੇ ਨੇ ਇਹਨੂੰ ਤੰਗ ਕਰਿਆ। ਉਹ ਕਰਮ ਬਣਦੇ ਤੁਰੇ ਜਾਂਦੇ ਨੇ, ਅੱਡ ਅੱਡ ਕਰਮ ਅੱਡ ਅੱਡ ਫਾਇਲ। ਉਹ ਕਾਗਜ਼ਾਂ ਦੇ ਢੇਰ ਲੱਗੇ ਪਏ ਨੇ, ਅੰਬਾਰ ਲੱਗੇ ਪਏ ਨੇ। ਮਹਾਰਾਜ ਕਹਿੰਦੇ ਜਦੋਂ ਬੰਦਗੀ ਕਰਦਾ ਨਾ ਉਹ ਕਾਗਜ਼ ਜਿਹੜੇ ਨੇ ਉਹ ਸਾਰੇ ਹੀ ਪਾਟ ਜਾਂਦੇ ਨੇ। ਮਿਲ ਸਾਧੂ ਸੰਗ ਉਧਾਰ ਹੋਏ, ਸਾਧੂ ਨੇ ਐਸੀ ਜੁਗਤੀ ਦੱਸਣੀ ਹੈ, ਕਾਗਜ਼ ਪਏ ਦੇ ਪਏ ਰਹਿ ਜਾਂਦੇ ਨੇ, ਲੰਬੇ ਦੀ ਲੰਘ ਜਾਂਦੇ। ਜਨਮ ਪਦਾਰਥ ਜੀਤੀ ਹੈ ਜਪ ਹਰ ਵੈਰਾਗ। ਜਨਮ ਦਾ ਜੋ ਪਦਾਰਥ ਆਤਮਾ ਪ੍ਰਾਪਤੀ ਹੈ ਜਿਸ ਨੂੰ ਜਿੱਤਣਾ ਕਹਿੰਦੇ ਨੇ, ਕਹਿੰਦੇ ਉਹਨੂੰ ਵੈਰਾਗ ਦੇ ਵਿੱਚ ਆ ਕੇ ਜਪ। ਵੈਰਾਗ ਕਿਸੇ ਬਿਰਲੇ ਨੂੰ ਲੱਗਦਾ, ਭਾਗਾਂ ਵਾਲੇ ਨੂੰ, ਸਾਰਿਆਂ ਨੂੰ ਵੈਰਾਗ ਨਹੀਂ ਹੋਇਆ ਕਰਦਾ। ਕੋਈ ਕੋਈ ਹੁੰਦਾ ਉਹ ਵੀ ਪੂਰਵਲੇ ਸੰਸਕਾਰ। ਕੋਈ ਵੱਡਾ ਮਹਾਂਪੁਰਸ਼ ਮਿਲ ਜਾਵੇ ਜਿਹਦੇ ਨਾਲ ਦਿਲ ਦਾ ਸੌਦਾ ਕਰ ਲਿਆ ਜਾਵੇ, ਉਹਦੀ ਗੁਲਾਮੀ ਤੇ ਉਹਦੀ ਚਾਕਰੀ ਸਿਰ ਦੇ ਉੱਤੇ ਚੁੱਕ ਲਈ ਜਾਵੇ, ਫੇਰ ਵੈਰਾਗ ਲੱਗਿਆ ਕਰਦਾ। ਕਹਿੰਦੇ ਉਹ ਵੈਰਾਗ ਚ ਆ ਕੇ ਜਨਮ ਪਦਾਰਥ ਜਿੱਤਿਆ ਜਾਂਦਾ। ਸਭ ਪਵੋ ਸ਼ਰਨ ਸਤਿਗੁਰੂ ਜੀ ਬਿਨਸੈ ਦੁੱਖ ਦਾਗ। ਦੁੱਖਾਂ ਦੇ ਜਿਹੜੇ ਦਾਗ ਲੱਗੇ ਹੋਏ ਨੇ ਸਾਰਿਆਂ ਦਾ ਖਾਤਮਾ ਹੋ ਜਾਏਗਾ ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਪੂਰੀ ਤਰ੍ਹਾਂ ਪੂਰੇ ਭਰੋਸੇ ਨਾਲ ਪੂਰੇ ਨੇਚੇ ਨਾਲ ਰਿਜ਼ਰਵੇਸ਼ਨ ਛੱਡ ਕੇ ਜਦ ਗੁਰੂ ਦੇ ਦਰ ਤੇ ਆ ਜਾਵਾਂਗੇ, ਫੇਰ ਸੁੱਖ ਦੀ ਪ੍ਰਾਪਤੀ ਹੋ ਜਾਂਦੀ। ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਨੂੰ ਨਾਮ ਜਪਣ ਦੀ ਯੋਗਤੀ ਦੱਸੀ। ਨਾਮ ਤਾਂ ਬਹੁਤ ਦੁਨੀਆਂ ਜਪਦੀ ਸੀ, ਮਾਲਾ ਫੇਰਦੀ ਸੀ, ਨਾਮ ਵੀ ਪਰਮੇਸ਼ਰ ਦੇ ਅਨੇਕ ਸੀ। ਮਹਾਰਾਜ ਕਹਿੰਦੇ ਸਾਡਾ ਕਿਸੇ ਨਾਮ ਨਾਲ ਵਿਰੋਧ ਨਹੀਂ ਹੈ, ਹੋਂ ਬਲਿਹਾਰੇ ਜਾਓ ਜੇਤੇ ਤੇਰੇ ਨਾਮ। ਜਿੰਨੇ ਵੀ ਨਾਮ ਜਪਣ ਵਾਲੇ ਜਿਸ ਨਾਮ ਨਾਲ ਵੀ ਪਰਮੇਸ਼ਰ ਨੂੰ ਯਾਦ ਕਰਦੇ ਨੇ ਅਸੀਂ ਬਲਿਹਾਰ ਜਾਂਦੇ ਹਾਂ, ਕਿਉਂਕਿ ਉਹਦੇ ਵਿੱਚ ਭੇਤ ਨਹੀਂ ਹੋਇਆ ਕਰਦਾ। ਗੱਲ ਸਮਝ ਆ ਜਾਂਦੀ ਹੈ ਉਸ ਵੇਲੇ ਪਤਾ ਲੱਗਦਾ। ਉਹ ਜੁਗਤ ਮਹਾਰਾਜ ਨੇ ਸੰਸਾਰ ਨੂੰ ਦੱਸੀ, ਕਿਉਂਕਿ ਸੰਸਾਰ ਬਹੁਤ ਭੁੱਲ ਭੁਲਾਈਆਂ ਦੇ ਵਿੱਚ ਤੇ ਆ ਪਾਣੀ ਦੇ ਵਿੱਚ ਪੈਂਦੇ ਨੇ, ਕੱਪੜ ਜਿਹਨੂੰ ਕਹਿੰਦੇ ਨੇ, ਘੁੰਮਦਾ ਹੁੰਦਾ ਪਾਣੀ, ਇਹੋ ਜਿਹੇ ਥਾਂ ਫਸ ਗਿਆ ਸੀ, ਨਾ ਨਿਕਲ ਸਕਦਾ ਸੀ, ਡੁੱਬ ਰਿਹਾ ਸੀ ਦਿਨਾਂ ਦੇ। ਤੇ ਪਿਛਲੀ ਵਾਰੀ ਮੈਂ ਦੱਸਿਆ ਸੀ, ਬੇਨਤੀ ਕਰੀ ਸੀ ਕਿ ਹਿੰਦੁਸਤਾਨ ਦੇ ਅੰਦਰ ਇੱਕ ਸਮਾਂ ਵਾਧੂ ਗੱਲ ਚ ਬਤੀਤ ਕੀਤਾ ਜਾਂਦਾ ਸੀ, ਬੇਮਤਲਬਾ ਝਗੜਾ ਸੀ ਇੱਥੇ ਵੀ ਉਹ ਖਾਓ ਉਹ ਨਾ ਖਾਓ। ਮਹਾਰਾਜ ਕਹਿੰਦੇ ਤਾਂ ਮੂਰਖਾਂ ਦਾ ਝਗੜਾ ਜਿਹੜੇ ਖਾਣ ਪਿੱਛੇ ਦੀਆਂ ਗੱਲਾਂ ਕਰਦੇ ਆ। ਗੱਲ ਇਹ ਕਰੋ ਬਾਬਾ ਹੋਰ ਖਾਧਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ। ਜਿਹੜਾ ਖਾਣਾ ਮਨ ਦੇ ਵਿੱਚ ਵਿਕਾਰ ਪੈਦਾ ਕਰਦਾ, ਤਮੋ ਗੁਣ ਪੈਦਾ ਕਰਦਾ, ਰਜੋ ਗੁਣ ਕਰਦਾ, ਉਹਨੂੰ ਨਾ ਖਾਓ, ਸਤੋ ਗੁਣ ਦਾ ਭੋਜਨ ਛਕੋ। ਇਹ ਹੁਣ ਆਪ ਪੁੱਛਣਾ ਚਾਹੀਦਾ ਵੀ ਸਤੋ ਗੁਣ ਦਾ ਭੋਜਨ ਕਿਹੜਾ ਜੀ। ਦੂਸਰਾ, ਜਿਹੜਾ ਖਾਣ ਨਾਲ ਤੁਹਾਡੇ ਸਰੀਰ ਦੇ ਅੰਦਰ ਦਰਦਾਂ ਪੈਦਾ ਹੁੰਦੀਆਂ, ਬਿਮਾਰੀ ਪੈਦਾ ਹੁੰਦੀ ਹੈ, ਉਹ ਨਾ ਖਾਓ। ਇਕੱਲੀ ਇਕੱਲੀ ਲਿਸਟ ਤਾਂ ਨਹੀਂ ਬਣਾਈ ਜਾਂਦੀ, ਚਾਹ ਕਿਸੇ ਨੂੰ ਮਾਫ਼ ਕਰਾਉਂਦੀ ਨਹੀਂ ਹੈ, ਭੱਸ ਡਕਾਰ ਆਉਣ ਲੱਗ ਜਾਂਦੇ ਨੇ, ਮੇਧਾ ਕੰਮ ਕਰਨ ਤੇ ਹਟ ਜਾਂਦਾ, ਸਰੀਰ ਦੇ ਵਿੱਚ ਗਰਮੀ ਆਉਣੀ ਸ਼ੁਰੂ ਹੋ ਜਾਂਦੀ ਹੈ, ਇੱਥੇ ਤਲੀਆਂ ਦੇ ਵਿੱਚੋਂ ਪੈਰ ਦੀਆਂ ਪੇਤਲੀਆਂ ਵਿੱਚੋਂ ਪਸੀਨਾ ਨਿਕਲਣਾ ਸ਼ੁਰੂ ਹੋ ਜਾਂਦਾ। ਨਾ ਪੀਓ ਚਾਹ, ਕਿਤਾਬ ਤੇ ਤਾਂ ਨਹੀਂ ਲਿਖੀ ਹੋਈ ਵੀ ਚਾਹ ਪੀਓ ਜਾਂ ਨਾ ਪੀਓ, ਆਪ ਸੋਚੋ ਵੀ ਇਹ ਚੀਜ਼ ਮੈਨੂੰ ਵਿਗਾੜ ਕਰਦੀ ਹੈ, ਮਿਰਚਾਂ ਲਾਲ ਖਾਂਦਾ ਵਿਗਾੜ ਹੁੰਦਾ। ਬਵਾਸੀਰ ਵਗੈਰਾ ਇਹਨਾਂ ਜਿਹੀਆਂ ਬਿਮਾਰੀਆਂ ਨੂੰ ਜਨਮ ਦਿੰਦਾ, ਨਾ ਖਾਓ ਲਾਲ ਮਿਰਚਾਂ। ਲਸਣ ਵਗੈਰਾ ਅਦਰਕ ਵਗੈਰਾ ਗਰਮੀ ਪੈਦਾ ਕਰਦਾ, ਮਨ ਦੇ ਵਿੱਚ ਬੇਚੈਨੀ ਤੇ ਤਮੋ ਗੁਣ ਪੈਦਾ ਕਰਦਾ, ਨਾ ਖਾਓ। ਕੱਲੀ ਕੱਲੀ ਚੀਜ਼ ਦੀ ਮਹਾਰਾਜ ਕਹਿੰਦੇ ਲਿਸਟ ਨਹੀਂ ਬਣਾਈ ਜਾਂਦੀ। ਇਹ ਸਾਰਿਆਂ ਨੂੰ ਕਿਹਾ ਕਿ ਤੁਸੀਂ ਮੂਰਖ ਹੋ ਝਗੜਾ ਕਰਨ ਵਾਲੇ, ਗੱਲ ਸੈਂਟੀਫਿਕਲੀ ਦੇਖੋ। ਤੇ ਨਾਲ ਤੁਸੀਂ ਦੇਖੋ ਵੀ ਰੂਹਾਨੀਅਤ ਦੇ ਵਿੱਚ ਕਿਹੜੇ ਕਿਸ ਤਰ੍ਹਾਂ ਅਸੀਂ ਚੱਲ ਸਕਦੇ ਹਾਂ। ਸੋ ਇਹ ਪੱਕਾ ਫੈਸਲਾ ਵੀ ਸਤੋ ਗੁਣ ਖੁਰਾਕ ਰੂਹਾਨੀਅਤ ਦੇ ਵਿੱਚ ਮਦਦ ਦਿੰਦੀ ਹੈ। ਜਿਹੜੀ ਕਿਸੇ ਦੇ ਗਲ ਵੱਢ ਕੇ ਖਾਓ ਉਹਦੇ ਵਿੱਚ ਫੈਲਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ। ਪਹਿਲਾਂ ਖਾਂਦਾ ਫੇਰ ਆਦਮੀ ਲੇਖੇ ਦਿੰਦਾ, ਕਿਉਂ ਇਹੋ ਜਿਹਾ ਬੀਜ ਵੀ ਜੋ ਜਿਹਦੇ ਨਾਲ ਫੇਰ ਲੇਖੇ ਦੇਣੇ ਪੈਣ। ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪੁੱਛੋ ਤਾਂ। ਸੋ ਆਪ ਮਰਦਾਨੇ ਨੂੰ ਕਹਿਣ ਲੱਗੇ, ਭਾਈ ਵਾਲੇ ਨੂੰ ਕਿ ਭਾਈ ਵਾਲਾ, ਬਹੁਤ ਜ਼ਿਆਦਾ ਦੁਨੀਆਂ ਦੇ ਅੰਦਰ ਹਨੇਰ ਛਾ ਗਿਆ ਵੀ ਚਲੋ ਹੁਣ ਤੀਰਥ ਤੇ ਚੱਲੀਏ। ਕੁੰਭ ਦਾ ਮੇਲਾ ਲੱਗ ਰਿਹਾ, ਉੱਥੇ ਬੜੇ ਬੜੇ ਸਾਧੂ, ਬੜੇ ਬੜੇ ਗਿਆਨਵਾਨ ਪੰਡਿਤ ਕਥਨੀ ਦੇ ਉੱਥੇ ਆਉਣਗੇ, ਤੇ ਉੱਥੇ ਆਪਾਂ ਚੱਲਦੇ ਹਾਂ, ਦਰਸ਼ਨ ਦੀਦਾਰੇ ਕਰਦੇ ਹਾਂ। ਪਰ ਹਨੇਰਾ ਛਾਇਆ ਪਿਆ, ਪੂਰਾ ਗੁਰੂ ਸੰਸਾਰ ਦੇ ਵਿੱਚੋਂ ਲੋਪ ਹੋ ਚੁੱਕਿਆ। ਕੱਚੇ ਗੁਰੂਆਂ ਦੀ ਪਰਮਾਰ ਹੈ, ਬੇਅੰਤ ਕੱਚੇ ਗੁਰੂ, ਪੰਡਿਤ ਗੁਰੂ, ਅੰਨੇ ਗੁਰੂ ਤੁਰੇ ਫਿਰਦੇ ਨੇ। ਕੋਈ ਉਹ ਨਹੀਂ ਹੈ ਜਿਹੜਾ ਸੱਚ ਦੇ ਰਾਹ ਤੇ ਲਾ ਦੇਵੇ, ਸੱਚ ਦਾ ਰਸਤਾ ਦਿਖਾ ਦੇਵੇ। ਇਸ ਹਨੇਰੇ ਨੂੰ ਕੋਈ ਦੂਰ ਨਹੀਂ ਕਰ ਸਕਦਾ। ਸੋ ਐਸੇ ਹਨੇਰੇ ਦੇ ਅੰਦਰ ਜਿਹੜੀ ਸੰਸਾਰ ਦੀ ਲੁਕਾਈ ਹੈ, ਉਹ ਭੁੱਲ ਭੁਲਾਈਆਂ ਚ ਪਈ ਹੋਈ, ਰਸਤੇ ਤੋਂ ਖੁੱਤੀ ਹੋਈ। ਕੀ ਪੰਡਿਤ ਨੇ, ਕੀ ਜੋਗੀ ਨੇ, ਕੀ ਸੰਨਿਆਸੀ ਨੇ, ਕੀ ਪੀਰ ਨੇ, ਫਕੀਰ ਨੇ, ਸਾਰਿਆਂ ਨੇ ਪਰਮੇਸ਼ਰ ਦੀ ਟੇਕ ਨੂੰ ਤਾਂ ਛੱਡ ਦਿੱਤਾ ਤੇ ਦ੍ਰਿਸ਼ਟਮਾਨ ਦੇ ਪਸਾਰੇ ਵਿੱਚ, ਮਾਇਆ ਦੇ ਪਿਆਰ ਵਿੱਚ ਮੋਹਿਤ ਹੋਏ ਹੋਏ ਅੱਖਾਂ ਨੀਆਂ ਕਰ ਚੁੱਕੇ ਨੇ, ਪ੍ਰਕਾਸ਼ ਹੋ ਚੁੱਕੇ ਨੇ। ਕਿਸੇ ਨੂੰ ਮਾਇਆ ਦੀ ਲੋੜ ਹੈ, ਕਿਸੇ ਨੂੰ ਪਰਬਤਾਂ ਦੀ ਲੋੜ ਹੈ। ਇਹ ਪੀਰ ਫਕੀਰ ਵੀ ਲੋੜਾਂ ਵਿੱਚ ਆ ਗਏ, ਸੰਨਿਆਸੀ ਵੀ ਲੋੜਾਂ ਵਿੱਚ ਆ ਗਏ, ਜੋਗੀਆਂ ਨੂੰ ਵੀ ਲੋੜਾਂ ਪੈ ਗਈਆਂ, ਪੰਡਤਾਂ ਨੂੰ ਵੀ ਲੋੜਾਂ ਪੈ ਗਈਆਂ, ਤੇ ਪਰਮੇਸ਼ਰ ਦਾ ਜਿਹੜੀ ਟੇਕ ਸੀ ਅੰਦਰ ਉਹ ਤੋਂ ਹਿੱਲ ਚੁੱਕੇ ਨੇ। ਸੋ ਨੇਤਰ ਅੰਦਰ ਅੰਦਰਲੇ ਜਿਹੜੇ ਅੰਤਰੀਬ ਨੇਤਰ ਸੀ ਉਹ ਅੰਨੇ ਹੋ ਗਏ, ਤੇ ਹਉਮੈ ਦੀ ਮੈਲ ਛਾ ਗਈ, ਕਿਉਂਕਿ ਗੁਰੂ ਦੇ ਬਗੈਰ ਹਨੇਰਾ ਹੋਇਆ ਕਰਦਾ, ਪਰਮਾਂ ਦੇ ਵਿੱਚ ਪੈ ਜਾਂਦਾ ਸੰਸਾਰ। ਇਸ ਤਰ੍ਹਾਂ ਨਾਲ ਪੜ੍ਹ ਲਓ,
ਬਿਨਾਂ ਗੁਰਾਂ ਤੋਂ ਹਨੇਰਾ ਛਾ ਗਿਆ, ਪਰਮਾਂ ਵਿੱਚ ਭੁੱਲੀ ਆ
ਭੁੱਲ ਭੁਲਾਈਆਂ ਵਿੱਚ ਭੁੱਲ ਗਿਆ, ਰਸਤਾ ਨਜ਼ਰ ਨਹੀਂ ਆਉਂਦਾ। ਇੱਕ ਥਾਂ ਤੋਂ ਨਿਕਲਦੇ ਨੇ, ਦੂਜੇ ਘਰ ਵਿੱਚ ਜਾ ਵੜਦੇ ਨੇ, ਦੂਜੇ ਚੋਂ ਨਿਕਲਦੇ ਆ, ਤੀਸਰੇ ਚਲੇ ਜਾਂਦੇ। ਭੁੱਲ ਭੁਲਾਈ ਚੀਜ਼ ਐਸੀ ਬਣਾਈ ਗਈ ਹੈ, ਜਿਸ ਨੇ ਕਦੇ ਭੁੱਲ ਭੁਲਾਈਆਂ ਚ ਪੈ ਕੇ ਦੇਖਿਆ ਉਹਨੂੰ ਪਤਾ ਵੀ ਬਾਹਰ ਨਿਕਲਣਾ ਹੱਥ ਬਹੁਤ ਹੀ ਟੈਕਨੀਕ ਦੀ ਲੋੜ ਹੈ। ਸੋ ਨਿਕਲ ਨਹੀਂ ਸਕਦਾ ਬੰਦਾ ਜਿੰਨਾ ਚਿਰ ਖਾਸ ਤੌਰ ਤੇ ਸਾਵਧਾਨ ਨਾ ਹੋਵੇ, ਕਿਉਂਕਿ ਇੱਕੋ ਜੇ ਘਰ ਆਈ ਜਾਂਦੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਆਉਂਦੇ ਆ। ਗੁਰਵਿੰਦ ਕੌਰ ਆਉਂਦਾ ਬਾਜ ਗੁਰੂ ਹੈ ਅੰਧ ਗੁਬਾਰਾ, ਕਹਿੰਦੇ ਅੰਧ ਹਨੇਰਾ ਹੀ ਨਹੀਂ ਹੈ, ਗੁਬਾਰ ਵੀ ਨਾਲ ਚੜਿਆ ਹੈ। ਅਗਿਆਨੀ ਅੰਧਾ ਅੰਧ ਅੰਧਾਰਾ, ਅੰਨਾ ਹੋਇਆ ਹੋਇਆ ਅਗਿਆਨੀ ਹਨੇਰੇ ਦੇ ਵਿੱਚ ਉਲਟੇ ਕੰਮ ਕਰਦਾ। ਵਿਸ਼ਟਾ ਕੇ ਕੀੜੇ ਵਿਸ਼ਟਾ ਕਮਾਵੇ, ਫਿਰ ਵਿਸ਼ਟਾ ਮਾਏ ਪਚਾਵਣੀ। ਗੰਦਗੀ ਦੇ ਕੀੜੇ ਬਣ ਕੇ ਗੰਦਗੀ ਦਾ ਹੀ ਕੰਮ ਕਰਦੇ ਨੇ, ਗੰਦਗੀ ਉਹ ਖਾਂਦੇ ਨੇ, ਗੰਦਗੀ ਉਹ ਪੀਂਦੇ ਨੇ, ਗਲਤ ਚੀਜ਼ਾਂ ਖਾਂਦੇ ਪੀਂਦੇ ਨੇ, ਸ਼ਰਾਬਾਂ ਸ਼ਰੂਬਾਂ ਮਾਸ ਮੱਛੀਆਂ। ਕਹਿੰਦੇ ਫੇਰ ਇਹਦੇ ਵਿੱਚ ਪਛਣਾ ਪੈਂਦਾ, ਮਨਮੁਖ ਖੋਟੀ ਰਾਸ ਖੋਟਾ ਪਸਾਰਾ। ਮਨਮੁਖਾਂ ਦੇ ਜਿਹੜਾ ਰਾਸ ਹੈ ਨਾ ਖਿਆਲਾਂ ਦੀ, ਉਹਨਾਂ ਕੋਲ ਜਿਹੜੀ ਪੂੰਜੀ ਹੈ ਖਿਆਲਾਂ ਦੀ, ਕਹਿੰਦੇ ਉਹ ਖੋਟੀ ਹੈ। ਤੇ ਉਹ ਖੋਟੀ ਪੂੰਜੀ ਦੇ ਨਾਲ ਖੋਟ ਦਾ ਹੀ ਪਸਾਰਾ, ਵੈਰ ਦਾ, ਵਿਰੋਧ ਦਾ, ਲੋਭ ਦਾ, ਕ੍ਰੋਧ ਦਾ, ਮੋਹ ਦਾ ਪਸਾਰਾ ਕਰਦੇ ਨੇ। ਲੋਕਾਂ ਦੀ ਨਿੰਦਿਆ, ਚੁਗਲੀ, ਈਰਖਾ, ਵਕੀਲੀ, ਕੂੜ ਕਮਾਵਣ ਦੁੱਖ ਲੱਗੇ ਭਾਰਾ। ਜਦੋਂ ਫਿਰ ਕੂੜ ਦਾ ਪਸਾਰਾ ਹੁੰਦਾ, ਫਿਰ ਕੂੜ ਕਮਾਉਂਦੇ ਨੇ। ਕੂੜ ਦੇ ਨਾਲ ਫਿਰ ਕੀ ਹੁੰਦਾ, ਭਾਰਾ ਦੁੱਖ ਲੱਗਣਾ ਸ਼ੁਰੂ ਹੋ ਜਾਂਦਾ। ਭਰਮੇ ਫੁੱਲੇ ਫਿਰਨ ਦਿਨ ਰਾਤੀ, ਦਿਨੇ ਰਾਤ ਭਰਮ ਦੇ ਵਿੱਚ ਭੁੱਲੇ ਹੋਏ ਭੁੱਲ ਭੁਲਾਈਆਂ ਚ ਫਿਰਦੇ ਆ। ਮਰ ਜਨਮੇ ਜਨਮ ਗਵਾਵਣਿਆ, ਮਰ ਕੇ ਫਿਰ ਜਨਮ ਗਵਾਉਣੇ। ਮਦਾਨਾ ਕਹਿਣ ਲੱਗਿਆ, ਪਾਤਸ਼ਾਹ ਜੋ ਆਪਦੀ ਰਜ਼ਾ, ਕਿਰਪਾ ਕਰਕੇ ਇਹ ਤਾਂ ਦੱਸੋ ਕਿ ਆਪ ਹੁਣ ਕਿਸ ਪਾਸੇ ਨੂੰ ਸੇਧ ਕਰੀਏ। ਕਹਿੰਦੇ ਮਰਦਾਨਿਆ, ਪਹਿਲਾਂ ਤਾਂ ਰਸਤੇ ਵਿੱਚ ਇੱਕ ਪੀਰ ਨਾਲ ਮਿਲਣਾ। ਕਹਿੰਦੇ ਮਹਾਰਾਜ ਕਿਹਾ ਜਿਹਾ ਕੋਈ? ਕਹਿੰਦੇ ਬੜਾ ਡਾਢਾ ਕਰਾਮਾਤੀ ਪੀਰ ਹੈ, ਦੁਨੀਆਂ ਬਹੁਤ ਦੁਖੀ ਕਰੀ ਹੋਈ ਹੈ ਉਹਨੇ। ਜਿਸ ਥਾਂ ਤੇ ਰਹਿੰਦਾ ਉਹਨੇ ਹੁਕਮ ਕੀਤਾ ਹੋਇਆ ਵੀ ਜਿਹੜਾ ਮੇਰਾ ਮਕਾਨ ਹੈ ਇਹ ਤੋਂ ਉੱਚਾ ਨਹੀਂ ਕਿਸੇ ਨੇ ਵੀ ਬਣਾਉਣਾ, ਹੇਠਾਂ ਰੱਖਣਾ ਹੱਥ ਭਰ, ਤੇ ਚਵਾਰਾ ਕਿਸੇ ਨੇ ਨਹੀਂ ਪਾਉਣਾ, ਤੇ ਜਿਨ੍ਹਾਂ ਨੇ ਰਹਿਣਾ ਮੈਨੂੰ ਮੰਨ ਕੇ ਰਹਿ ਸਕਦੇ ਆ, ਜਿਹਨੇ ਨਹੀਂ ਮੰਨਣਾ ਮੈਂ ਉਜਾੜ ਦੂੰਗਾ ਉਸਨੂੰ। ਕਰਾਮਾਤੀ ਹੈ, ਸ਼ਕਤੀਆਂ ਨੇ ਤੇ ਕਾਲੀਆਂ ਸ਼ਕਤੀਆਂ ਉਸਨੇ ਬਸ ਕਰੀਆਂ ਹੋਈਆਂ। ਲੋਕ ਤਰਾਹ ਤਰਾਹ ਕਰਦੇ ਨੇ, ਦਿਨੋਂ ਤਾਂ ਕੋਈ ਨਹੀਂ ਉਹਨੂੰ ਪਿਆਰ ਕਰਦਾ, ਡਰਦੇ ਮਾਰੇ ਉਸ ਦਾ ਆਦਰ ਵੀ ਕਰਦੇ ਨੇ, ਸਤਿਕਾਰ ਵੀ ਕਰਦੇ ਨੇ, ਪਰ ਅੰਦਰੋਂ ਸਾਰੇ ਦੁਖੀ ਨੇ ਉਸ ਤੋਂ। ਕਹਿਣ ਲੱਗੇ ਸੱਚੇ ਪਾਤਸ਼ਾਹ ਫੇਰ ਨਾ ਆਪਣਾ ਬਾਹ ਪੈ ਜਾਵੇ, ਅੱਗੇ ਸੱਜਣ ਤੋਂ ਮਸਾਂ ਛੁੱਟਿਆ। ਕਹਿੰਦੇ ਮਰਦਾਨਿਆ ਘਬਰਾ ਨਾ, ਅੱਗੇ ਜਾ ਕੇ ਤਾਂ ਨਗਰ ਆ ਗਿਆ। ਗੁਰੂ ਮਹਾਰਾਜ ਨੇ ਇੱਕ ਸੋਹਣਾ ਉੱਚਾ ਥਾਂ ਦੇਖ ਕੇ ਉੱਥੇ ਥਾਂ ਸਾਫ਼ ਕਰਾ ਲਿਆ ਤੇ ਉੱਥੇ ਬੈਠ ਗਏ। ਕੀਰਤਨ ਸ਼ੁਰੂ ਹੋ ਗਿਆ, ਹੌਲੀ ਹੌਲੀ ਸੰਗਤ ਜੁੜਨੀ ਸ਼ੁਰੂ ਹੋ ਗਈ। ਦੋ ਆ ਗਏ, ਦਸ ਆ ਗਏ, ਆਲੇ ਦੁਆਲੇ ਦੇ ਪਿੰਡਾਂ ਦੇ ਆਉਣ ਲੱਗੇ। ਜਿਹੜਾ ਇੱਕ ਵਾਰੀ ਆ ਜਾਂਦਾ ਮੁੜ ਕੇ ਨਹੀਂ ਜਾਂਦਾ, ਇੰਨੀ ਖਿੱਚ ਹੈ ਸ਼ਬਦ ਦੀ, ਇੰਨੇ ਬਚਨਾਂ ਦੀ ਮਿਠਾਸ ਹੈ, ਇੰਨੇ ਬਚਨਾਂ ਦਾ ਸਾਫ਼ ਸੁਥਰਾ ਸਮਝਾਉਣ ਦਾ ਤਰੀਕਾ ਹੈ ਕਿ ਹਰ ਬੰਦਾ, ਚਾਹੇ ਛੋਟੀ ਅਕਲ ਵਾਲਾ ਚਾਹੇ ਵੱਡੇ ਤੇ ਵੱਡਾ, ਜਿਹੜਾ ਇੱਕ ਵਾਰੀ ਆ ਗਿਆ ਗੁਰੂ ਨਾਨਕ ਦੇ ਕੋਲੋਂ ਜਾਂਦਾ ਨਹੀਂ। ਰੋਜ਼ ਦੇ ਸਤਸੰਗ ਸ਼ੁਰੂ ਹੋ ਗਏ ਤੇ ਪੀਰ ਨੂੰ ਵੀ ਪਤਾ ਲੱਗਿਆ ਵੀ ਕੋਈ ਆਇਆ ਇੱਥੇ, ਤੇ ਉਹ ਤਾਂ ਦੁਨੀਆ ਬਹੁਤ ਆਉਣ ਲੱਗ ਗਈ ਉਹਦੇ ਕੋਲ, ਤੇ ਕਿਤੇ ਇੱਥੇ ਹੀ ਆਸਣ ਲਾ ਕੇ ਨਾ ਬੈਠ ਜਾਵੇ। ਤੇ ਅਸੀਂ ਸੁਣਿਆ ਵੀ ਕੋਈ ਚਵਾਰਾ ਵੀ ਪਾ ਰਿਹਾ, ਮਕਾਨ ਵੀ ਬਹੁਤ ਉੱਚਾ ਬਣਵਾ ਰਿਹਾ ਤੇ ਚਵਾਰਾ ਵੀ ਪਾ ਰਿਹਾ। ਸੋ ਪੀਰ ਚੇਲਿਆਂ ਨੂੰ ਲੈ ਕੇ ਗੁਰੂ ਨਾਨਕ ਦੇ ਪਾਸ ਆ ਜਾਂਦਾ। ਆ ਕੇ ਕਹਿਣ ਲੱਗਿਆ, ਮੈਂ ਸੁਣਿਆ ਤੂੰ ਨਾਨਕ ਪੀਰ ਹੈ, ਤੇਰਾ ਨਾਮ ਮੈਂ ਪਹਿਲਾਂ ਵੀ ਸੁਣਿਆ ਆਉਂਦੇ ਜਾਂਦਿਆਂ ਤੋਂ, ਜੇ ਇੱਥੇ ਰਹਿਣ ਦਾ ਤੇਰਾ ਖਿਆਲ ਹੈ ਤਾਂ ਤੈਨੂੰ ਅਸੀਂ ਕੋਠਾ ਪਵਾ ਦਿੰਦੇ ਹਾਂ, ਤੇ ਸੁਣਿਆ ਤਾਂ ਚਵਾਰਾ ਪਾਉਣਾ। ਮਹਾਰਾਜ ਕਹਿੰਦੇ ਪੀਰ ਜੀ ਖਬਰ ਨਹੀਂ ਚਵਾਰਾ ਪਾਉਣਾ, ਖਬਰ ਨਹੀਂ ਅਸੀਂ ਚਵਾਰਾ ਢਾਉਣਾ। ਫਕੀਰ ਦਾ ਚਵਾਰਾ ਤਾਂ ਹਰ ਵਕਤ ਪਰਮੇਸ਼ੁਰ ਦੀ ਜੋਤ ਵਿੱਚ ਹੁੰਦਾ, ਸੰਸਾਰ ਦਾ ਚਵਾਰਾ ਜਿਹੜਾ ਉਹ ਕੋਠੇ ਦੇ ਕੋਠਾ ਹੁੰਦਾ। ਕਹਿਣ ਲੱਗੇ ਪੀਰ ਜੀ ਇਹ ਜਿਹੜਾ ਬੰਦਾ ਹੈ ਨਾ ਮਿੱਟੀ ਤੋਂ ਬਣਿਆ ਹੋਇਆ, ਇਹ ਮਿੱਟੀ ਤੋਂ ਬਣੇ ਹੋਏ ਬੰਦੇ ਨੂੰ ਮਿੱਟੀ ਪਿਆਰ ਹੀ ਲੱਗਦੀ ਹੈ, ਜਿੰਨਾ ਵੀ ਇਹਦਾ ਸੰਬੰਧ ਹੈ ਸਭ ਮਿੱਟੀ ਨਾਲ ਹੈ। ਜੇ ਪੁੱਤਰਾਂ ਦਾ ਪਿਆਰ ਹੈ ਇਹ ਵੀ ਮਿੱਟੀ ਦੇ ਬਣੇ ਹੋਏ ਨੇ, ਜੇ ਮਕਾਨਾਂ ਦਾ ਪਿਆਰ ਹੈ ਇਹ ਵੀ ਮਿੱਟੀ ਦੇ ਬਣੇ ਹੋਏ ਨੇ, ਜੇ ਰਿਸ਼ਤੇਦਾਰੀਆਂ ਦਾ ਪਿਆਰ ਹੈ ਇਹ ਵੀ ਮਿੱਟੀ ਦੇ ਬਣੇ ਹੋਏ ਨੇ। ਸਾਰਾ ਸੰਸਾਰ ਮਿੱਟੀ ਵਿੱਚ ਖੇਲਦਾ, ਮਿੱਟੀ ਕਰਕੇ ਦ੍ਰਿਸ਼ਟਮਾਨ ਹੈ, ਮਿੱਟੀ ਦੇ ਵਿੱਚ ਮਿੱਟੀ ਨੂੰ ਪਿਆਰ ਕਰਦਾ, ਸਾਰੀ ਜ਼ਿੰਦਗੀ ਮਿੱਟੀ ਨੂੰ ਕਮਾਉਂਦਾ, ਮਿੱਟੀ ਨੂੰ ਭੋਗਦਾ ਤੇ ਮਿੱਟੀ ਵਿੱਚ ਵਸਦਾ। ਫਿਰ ਕੀ ਹੁੰਦਾ, ਫਿਰ ਅਖੀਰ ਦੇ ਉੱਤੇ ਜਦੋਂ ਸੱਦਾ ਤਰਕਾਈ ਆ ਜਾਂਦਾ ਨਾ ਤਾਂ ਫਿਰ ਮਿੱਟੀ ਨੂੰ ਛੱਡ ਜਾਂਦਾ। ਜਦੋਂ ਮਿੱਟੀ ਨੂੰ ਛੱਡਦਾ ਫਿਰ ਇਹਦਾ ਪਿਆਰ ਮਿੱਟੀ ਵਿੱਚ ਸਾਰੀ ਜ਼ਿੰਦਗੀ ਰਹਿਣ ਕਰਕੇ ਮਿੱਟੀ ਦੇ ਵਿੱਚ ਇਹਦਾ ਪਿਆਰ ਰਹਿ ਜਾਂਦਾ। ਚਵਾਰ ਜਦੋਂ ਫਿਰ ਇਹਦਾ ਚਵਾਰਾ ਜਿਹੜਾ ਉਹ ਪੱਕਾ ਚਵਾਰਾ ਇਹਨੂੰ ਮਿਲ ਜਾਂਦਾ ਕਬਰ ਦਾ। ਪਰ ਸਾਈਂ ਦੀ ਜੋਤ ਵਾਲਾ ਚਵਾਰਾ ਫਕੀਰ ਦਾ ਹੋਇਆ ਕਰਦਾ, ਮਿੱਟੀ ਦਾ ਚਵਾਰੇ ਨਾਲ ਮੋਹ, ਮਿੱਟੀ ਦੇ ਨਾਲ ਪਿਆਰ ਕਰਨ ਵਾਲਿਆਂ ਦਾ ਹੁੰਦਾ। ਕਹਿੰਦੇ ਫਿਰ ਮਿੱਟੀ ਜੇ ਰਹਿਣਾ ਪੈਂਦਾ ਉਸ ਨੂੰ, ਇਸ ਤਰ੍ਹਾਂ ਫਰਮਾਨ ਕਰਦੇ
ਮੰਡਪ ਮਾੜੀਆਂ ਉਸਾਰ ਸਭ ਤੁਰ ਗਏ, ਕਬਰਾਂ ਵਿੱਚ ਆ ਕੇ ਪੈ ਗਏ। ਮਾੜੀਆਂ ਉਸਾਰ ਸਭ ਤੁਰ ਗਏ, ਕਬਰਾਂ ਵਿੱਚ ਆ ਕੇ ਪੈ ਗਏ।
ਕਹਿਣ ਲੱਗੇ ਪੀਰ ਜੀ ਮਿੱਟੀ ਚੋਂ ਪੈਦਾ ਹੋਏ, ਮਿੱਟੀ ਦਾ ਸਰੀਰ ਧਾਰਨ ਕਰਿਆ, ਮਿੱਟੀ ਦੀ ਮਰੋਲੀ ਵਿੱਚ ਰਹੇ ਸਾਰੀ ਜ਼ਿੰਦਗੀ, ਮਿੱਟੀ ਕਮਾਉਂਦੇ ਰਹੇ, ਮਿੱਟੀ ਨਾਲ ਪਿਆਰ ਪਿਆ, ਮਿੱਟੀ ਭੋਗਦੇ ਰਹੇ, ਮਿੱਟੀ ਚ ਵੱਸਦੇ ਰਹੇ, ਮਿੱਟੀ ਨੂੰ ਛੱਡ ਕੇ ਫਿਰ ਮਿੱਟੀ ਵਿੱਚ ਜਾ ਕੇ ਲੰਮੇ ਪਏ, ਕਿਉਂਕਿ ਉਹਦੇ ਪਿਆਰ ਨੇ ਮਿੱਟੀ ਤੋਂ ਬਾਹਰ ਨਿਕਲ ਨਹੀਂ ਦਿੱਤਾ। ਪਾਸ ਦਮਾਮੇ ਛੱਤ ਸਿਰ ਪੇਰੀ ਛੱਡੋ ਰੜ, ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੜ, ਅਤੀਮ ਬਣ ਗਏ ਹੁਣ ਕੋਈ ਪਾਸਾ ਦਵਾਉਣ ਵਾਲਾ ਨਹੀਂ ਹੈ। ਫਰੀਦਾ ਕੋਠੇ ਮੰਡਪ ਮਾਰੀਆਂ ਉਸਾਰਦੇ ਵੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ, ਕੂੜੇ ਸੌਦੇ ਕਰਕੇ ਕਬਰਾਂ ਚ ਆ ਕੇ ਪੈ ਗਏ। ਕਿੱਥੇ ਗਿਆ ਮਾਲ, ਕਿੱਥੇ ਗਈਆਂ ਜ਼ਮੀਨਾਂ, ਕਿੱਥੇ ਗਏ ਘਰ ਜਿਹੜੇ ਛਲ ਕਰਕੇ ਕਪਟ ਕਰਕੇ ਧੋਖੇ ਕਰਕੇ ਖੋਏ ਸੀ, ਦੂਜਿਆਂ ਦੇ ਦੱਬੇ ਸੀ ਦਵਾਏ ਸੀ, ਨਾਲ ਤਾਂ ਆਇਆ ਨੀ ਕੋਈ ਵੀ ਤੇਰੇ। ਕੂੜਾ ਸੌਦਾ ਕਰਕੇ ਜ਼ਰੂਰ ਇਹ ਹੈਗਾ ਕਿ ਸੌਦੇ ਝੂਠੇ ਸੌਦੇ ਕਰਕੇ ਚਲੇ ਗਏ, ਘਾਟੇ ਦਾ ਵਣਜ ਕਰਕੇ ਪੈ ਗਏ। ਕਿੱਥੇ ਆ ਗਏ ਕਹਿੰਦੇ ਕਬਰਾਂ ਚ। ਤੇ ਸੰਸਾਰ ਅੰਦਰ ਪੀਰ ਜੀ ਕੋਈ ਰਹਿੰਦਾ ਨੀ, ਨਾ ਕੋਈ ਰਿਹਾ ਨਾ ਕਿਸੇ ਨੇ ਰਹਿਣਾ, ਇੱਥੇ ਬੈਠਣਾ ਕਿਸੇ ਨੇ ਬਈ ਰਹਿਣਾ, ਬਾਰੀ ਆਈ ਤੁਰ ਜਾਵਾ, ਬੈਠਣਾ ਕਿਸੇ ਨੇ ਰਹਿਣਾ, ਬਾਰੀ ਆਈ ਤੁਰ ਜਾਵਾ। ਸੰਸਾਰ ਨਾਲ ਮੋਹ ਪਾ ਲਿਆ, ਪੀਰ ਬਣ ਕੇ, ਫਕੀਰ ਬਣ ਕੇ, ਦਰਵੇਸ਼ ਬਣ ਕੇ, ਸੰਨਿਆਸੀ ਬਣ ਕੇ, ਜੋਗੀ ਬਣ ਕੇ ਇੱਕ ਸੰਸਾਰ ਛੱਡਿਆ, ਦੂਜਾ ਨਵਾਂ ਰਚ ਲਿਆ ਡੇਰਿਆਂ ਦੇ ਰੂਪ ਦੇ ਅੰਦਰ। ਫਰਕ ਤਾਂ ਕੋਈ ਪਿਆ ਨਾ, ਨਾ ਉਹ ਗ੍ਰਸਤ ਦੀ ਪਕੜ ਸੀ, ਇਹ ਸਾਧੂ ਪੁਣੇ ਦੀ ਪਕੜ ਹੈ। ਪਕੜ ਦੇ ਵਿੱਚ ਤਾਂ ਦੋਏ ਆ ਗਏ ਨਾ, ਦੇਖੋ ਸੰਸਾਰ ਤੇ ਰਹਿਣਾ ਨਹੀਂ, ਕੋਈ ਰਿਹਾ ਨਹੀਂ ਹੈ। ਫਰੀਦਾ ਖਿੰਚਣ ਵੇਖਾਂ ਅਗਲੀਆਂ, ਜਿੰਦ ਨਾ ਕਾਈ ਵੇਖ, ਸਰੀਰ ਜਿਹੜਾ ਸਾਡਾ ਹੈਗਾ ਇਹ ਖਰਾਬ ਹੋ ਜਾਏ ਇਹਦਾ ਓਪਰੇਸ਼ਨ ਹੋ ਜਾਂਦਾ। ਗੁਰਦਾ ਖਰਾਬ ਹੈ ਕਹਿੰਦੇ ਕੱਢ ਦਿੰਦੇ ਹਾਂ ਜੀ, ਇਲੈਕਟ੍ਰਿਕ ਵੇਵ ਪਾ ਕੇ ਰੇਡੀਏਸ਼ਨ ਦੀ ਇਹਨੂੰ ਤੋੜ ਦਿੰਦੇ ਹਾਂ, ਅੰਦਰੇ ਨਿਕਲ ਜਾਏਗਾ, ਜ਼ਖਮ ਹੋ ਗਿਆ ਉਸ ਟਾਂਕੇ ਲਾ ਦਿੰਦੇ ਨੇ। ਕਹਿੰਦੇ ਜਿੰਦ ਨੂੰ ਤਾਂ ਕੋਈ ਟਾਂਕਾ ਨਹੀਂ ਨਾ ਲੱਗਦਾ, ਇਹ ਤਾਂ ਜਦ ਵਾਰੀ ਆ ਜਾਣੀ ਹੈ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ, ਸਭ ਨੂੰ ਜਾਣਾ ਹੀ ਪੈਣਾ। ਫਿਰ ਇਹ ਜਿਹੜਾ ਮੋਹ ਪਾਇਆ ਹੋਇਆ ਨਾ ਕੋਠਿਆਂ ਦੇ ਨਾਲ, ਚੁਬਾਰਿਆਂ ਦੇ ਨਾਲ, ਜ਼ਮੀਨਾਂ ਦੇ ਨਾਲ, ਜਾਇਦਾਦਾਂ ਦੇ ਨਾਲ, ਪੁੱਤਰਾਂ ਨਾਲ, ਪਰਿਵਾਰ ਨਾਲ, ਇਹ ਫਿਰ ਰੂਹ ਨੂੰ ਉੱਚੀ ਨਹੀਂ ਉੱਠਣ ਦਿੰਦਾ, ਇਹਨੂੰ ਥੱਲੇ ਨੂੰ ਖਿੱਚਦਾ। ਥੱਲੇ ਖਿੱਚਣ ਨਾਲ ਕੀ ਹੁੰਦਾ? ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇਮਰੈ, ਸਰਪ ਜੋਨ ਬਲ ਬਲ ਉਤਰੈ, ਕਹੀ ਦੀ ਭੈੜੀ ਜੂਨ ਮਿਲੇਗੀ ਸੱਪ ਬਣ ਜਾਏਗਾ। ਹਰੀ ਬਾਈ ਗੋਬਿੰਦ ਮਤ ਵੀ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇਮਰੈ, ਸੂਕਰ ਜੋਨ ਬਲ ਬਲ ਉਤਰੈ, ਸੂਰ ਬਣ ਜਾਏਗਾ ਲੜਕੇ ਲੜਕੇ ਕਰਦਾ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇਮਰੈ, ਕੀ ਹੋਏਗਾ ਫਿਰ? ਕਹਿੰਦੇ ਬੇਸ਼ਵਾ ਜੋਨ ਬਲ ਬਲ, ਐਸੀ ਚਿੰਤਾ ਮੈਂ ਜੇ ਮਰੈ, ਬੇਸ਼ਵਾ ਜੋਨ ਹੋਏ ਬਲ ਬਲ ਉਤਰੈ, ਬੇਸ਼ਵਾ ਕੰਜਰ ਬਣ ਜਾਏਗਾ, ਬੇਸ਼ਵਾ ਬਣ ਜਾਏਗੀ। ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਵਧਤ ਤ੍ਰਿਲੋਚਨ ਤੇ ਨਰ ਮੁਕਤਾ ਪੀਤਾਂਬਰ ਵਾ ਕੇ ਇਹਦੇ ਦੇ ਬਸ। ਕਹਿੰਦੇ ਪੀਰ ਜੀ, ਜੇ ਜ਼ਿੰਦਗੀ ਦੇ ਅੰਦਰ ਪਰਮੇਸ਼ੁਰ ਨਾਲ ਇਹ ਪਿਆਰ ਪਾਇਆ, ਹੋਰ ਕਿਸੇ ਚੀਜ਼ ਨਾਲ ਪਿਆਰ ਨਹੀਂ ਪਾਇਆ, ਤਾਂ ਕਹਿੰਦੇ ਉਹਦੇ ਅੰਤ ਦੇ ਸਮੇਂ ਪਰਮੇਸ਼ੁਰ ਯਾਦ ਆਏਗਾ, ਪਰਮੇਸ਼ੁਰ ਆਪਣੇ ਵੱਲ ਨੂੰ ਖਿੱਚੇਗਾ, ਤੇ ਸਰੀਰ ਛੱਡਣ ਤੋਂ ਬਾਅਦ ਇਹ ਸਿੱਧਾ ਹੀ ਪਰਮੇਸ਼ੁਰ ਦੀ ਦਰਗਾਹ ਚ ਲੈ ਜਾਏ। ਹੁਣ ਦੇਖ ਲਓ ਵੀ ਘਾਟਾ ਕਿਹੜੀ ਚੀਜ਼ ਚ ਹੈ, ਵਾਧਾ ਕਿਹੜੀ ਚੀਜ਼ ਚ ਹੈ। ਫਰੀਦਾ ਕੋਠੇ ਮੰਡਪ ਮਾੜੀਆਂ ਇਹ ਤਨਾ ਲਾਏ ਚਿੱਤ, ਮਿੱਟੀ ਪਈ ਹੈ ਤੋਲ ਵੀ ਕੋਈ ਨਾ ਹੋ ਸੀਮਿਤ। ਪੀਰ ਨੂੰ ਹੋਸ਼ ਆ ਗਈ ਚਾਰ ਵਚਨ ਸੁਣ, ਕਹਿਣ ਲੱਗਿਆ ਹੇ ਨਾਨਕ ਹੁਣ ਸੱਚ ਨੂੰ ਲੁਕਾਉਣਾ ਨਹੀਂ ਚਾਹੀਦਾ, ਮੈਂ ਸੱਚਮੁੱਚ ਮਿੱਟੀ ਨੂੰ ਪਿਆਰ ਕਰਦਾ ਸੀ। ਦੇਹ ਕੀ ਹੈ? ਮਿੱਟੀ ਹੋਈ ਹੈ ਦੇਹ ਦੇ ਆਸ, ਮਿੱਟੀ ਨੂੰ ਸਾਰਾ ਦਿਨ ਸ਼ਿੰਗਾਰੀ ਜਾਣਾ, ਮਿੱਟੀ ਨੂੰ ਕਹਿਣਾ ਵੀ ਇਹ ਵਧੀਆ ਲੱਗੇ ਸੋਹਣੀ ਲੱਗੇ, ਮਿੱਟੀ ਤੋਂ ਬਾਹਰ ਤਾਂ ਨਿਕਲੇ ਨੇ ਨਾ ਅਸੀਂ, ਬਾਲ ਬੱਚੇ ਕੀ ਨੇ, ਪ੍ਰੋਪਰਟੀਆਂ ਕੀ ਨੇ, ਜਾਇਦਾਦਾਂ ਕੀ ਨੇ, ਮਿੱਟੀ ਹੋਈ ਹੈ ਸਾਰੀ। ਸੱਚਮੁੱਚ ਮੈਂ ਮਿੱਟੀ ਨੂੰ ਪਿਆਰ ਕਰਦਾ ਸੀ, ਬੜਾ ਮੇਰਾ ਮਾੜਾ ਸੁਭਾਅ ਸੀ ਵੀ ਕੋਈ ਚਵਾਰਾ ਮੇਰੇ ਤੋਂ ਉੱਪਰ ਨਾ ਪਾਲਵੇ, ਮੇਰੇ ਮਕਾਨ ਤੋਂ ਉੱਚਾ ਨਾ ਕੋਈ ਮਕਾਨ ਬਣਾ। ਹੇ ਨਾਨਕ ਤੈਂ ਮੇਰੇ ਨੇਤਰ ਖੋਲ ਦਿੱਤੇ, ਕਿਰਪਾ ਕਰ ਹੁਣ ਮੈਨੂੰ ਆਤਮ ਸੋਝੀ ਦੱਸ। ਦੋ ਚਾਰ ਤੇਰੇ ਬਚਨਾਂ ਨੇ ਮੈਨੂੰ ਹਲੂਣ ਦਿੱਤਾ ਤੇ ਮੇਰੇ ਅੰਦਰ ਕੋਈ ਰਸ ਪੈਦਾ ਹੋ ਗਿਆ ਜਿਹੜਾ ਮੈਂ ਅੱਜ ਥਾਈ ਨਹੀਂ ਦੇਖਿਆ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪੀਰ ਜੀ ਦੇਖੋ, ਅੱਲਾ ਤਾਲਾ ਜੋ ਹੈ ਉਹ ਹਰ ਥਾਂ ਦੇ ਉੱਤੇ ਪਰਿਪੂਰਨ ਹੈ, ਨਾਲ ਰਹਿੰਦਾ, ਜਿਵੇਂ ਹਵਾ ਨਾਲ ਰਹਿੰਦੀ ਹੈ ਨਾ ਆਪਣੇ, ਜੇ ਹਵਾ ਨਾ ਹੋਵੇ, ਆਕਸੀਜਨ ਨਾ ਹੋਵੇ, ਆਪਾਂ ਸਾਹ ਨਹੀਂ ਲੈ ਸਕਦੇ, ਮਰ ਜਾਂਦੇ ਹਾਂ। ਇਸੇ ਤਰ੍ਹਾਂ ਦੇ ਨਾਲ ਪਰਮੇਸ਼ਰ ਹਰੇਕ ਦੇ ਅੰਦਰ ਬਾਹਰ ਪਰਿਪੂਰਨ ਨਾਲ ਰਹਿੰਦਾ, ਸਭ ਕੁਝ ਦੇਖਦਾ, ਸਭ ਕੁਝ ਜਾਣਦਾ। ਕਰੋ ਧਿਆਨ ਉਸ ਦੇ ਉੱਤੇ, ਸੁਰਤੀ ਟਿਕਾਓ ਉਹਦੇ ਉੱਤੇ, ਯਾਦ ਵਿੱਚ ਲਿਆਓ ਉਸ ਨੂੰ ਤੇ ਕਰੋ ਅੱਲਾਹੂ ਅੱਲਾਹੂ, ਸੋਚ ਕੇ ਕਰੋ, ਸਮਝ ਕੇ ਕਰੋ, ਗੈਰ ਹਾਜ਼ਰੀ ਚ ਨਾ ਕਰੋ। ਮਾਲਾ ਫੇਰ ਲਈ, ਪਾਠ ਕਰ ਲੇ, ਗੱਲ ਤੱਕ ਪਹੁੰਚਿਆ ਨੀ, ਗੱਲ ਤੱਕ ਪਹੁੰਚ ਪਿਆਰਿਆ। ਸੋ ਇਸ ਤਰ੍ਹਾਂ ਪੀਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਸਿਜਦਾ ਕਰਦਾ, ਚਰਨ ਚੁੰਮਦਾ, ਚਰਨ ਬੋਸੀ ਕਰਦਾ, ਬੇਨਤੀ ਕਰਦਾ ਕਿ ਹੇ ਨਾਨਕ ਮੇਰੇ ਕੋਲ ਕੁਛ ਦਿਨ ਠਹਿਰ। ਸੱਚਮੁੱਚ ਤੈਂ ਮੈਨੂੰ ਫਕੀਰ ਦਾ ਚਵਾਰਾ ਦਿਖਾ ਦਿੱਤਾ, ਫਕੀਰ ਜੋ ਹੈ ਆਤਮ ਜੋਤੀ ਚ ਰਹਿੰਦਾ ਤੇ ਮੈਂ ਤਾਂ ਸਰੀਰ ਵਿੱਚ ਰਹਿੰਦਾ ਸੀ, ਕਾਇ ਮੰਜ਼ਲਾਂ ਥੱਲੇ ਸੀ। ਪਹਿਲਾਂ ਤਾਂ ਸਰੀਰ ਦਾ ਚਵਾਰਾ ਹੁੰਦਾ, ਮਕਾਨ ਹੁੰਦਾ, ਇਹਦੇ ਉੱਤੇ ਪ੍ਰਾਣਾ ਦਾ ਹੁੰਦਾ, ਇਹਦੇ ਉੱਤੇ ਮਨ ਦਾ ਹੁੰਦਾ, ਉਹਦੇ ਉੱਤੇ ਬੁੱਧੀ ਦਾ ਹੁੰਦਾ, ਉਹਦੇ ਉੱਤੇ ਪੰਜਵਾਂ ਜਿਹੜੀ ਪੰਜਵੀਂ ਮੰਜ਼ਿਲ ਹੈ ਉਹ ਗਿਆਨ ਦੀ ਹੁੰਦੀ ਹੈ, ਤੇ ਉਹਦੇ ਛੇਵੀਂ ਮੰਜ਼ਿਲ ਜਿਹੜੀ ਆ ਉੱਥੇ ਫਕੀਰਾਂ ਦਾ, ਸਾਧੂ ਸੰਤਾਂ ਦਾ ਟਿਕਾਣਾ ਹੋਇਆ ਕਰਦਾ। ਉਹ ਆਤਮ ਮੰਡਲ ਚ ਰਹਿੰਦੇ ਨੇ, ਉਨਮਨੀ ਅਵਸਥਾ ਚ ਰਹਿੰਦੇ ਨੇ, ਜਿਹਨੂੰ ਤੁਰਿਆ ਪਦ ਕਹਿੰਦੇ ਨੇ, ਚੌਥਾ ਪਦ ਕਹਿੰਦੇ, ਪਰਮ ਅਵਸਥਾ ਜਿਸਨੂੰ ਕਹਿੰਦੇ ਨੇ, ਪਰਮ ਧਾਮ ਕਹਿੰਦੇ ਨੇ, ਉਹ ਸੰਤਾਂ ਦਾ ਵਾਸਾ ਹੋਇਆ ਕਰਦਾ। ਉੱਥੇ ਸੱਚ ਚਿੱਤ ਆਨੰਦ ਦੇ ਦੇਸ਼ ਵਿੱਚ ਸਾਧੂ ਟਿਕਾਣਾ ਮਿਲਦੇ ਨੇ। ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ, ਤੈ ਕਬੀਰਾ ਮੱਠ ਕੀਆ ਖੋਜੇ ਮੁੰਜਨ ਬਾਟ। ਕਹਿੰਦੇ ਜਿੱਥੇ ਅਸੀਂ ਰਹਿੰਦੇ ਹਾਂ ਨਾ ਉੱਥੇ ਸੁੰਨ ਮੰਡਲ ਹੈ, ਅਫੁਰ ਅਵਸਥਾ ਹੈ, ਉੱਥੇ ਸਹਿਜ ਤੇ ਹੀ ਅਵਸਥਾ ਹੈ। ਸਹਿਜ ਦਾ ਆਨੰਦ ਹੈ ਜਿਹੜਾ ਦੱਸਿਆ ਨਹੀਂ ਜਾ ਸਕਦਾ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ। ਸਾਧੂਆਂ ਦਾ ਟਿਕਾਣਾ ਉੱਥੇ ਹੋਇਆ ਕਰਦਾ, ਸਾਧੂਆਂ ਦਾ ਟਿਕਾਣਾ ਮਿੱਟੀ ਚ ਨਹੀਂ ਹੋਇਆ ਕਰਦਾ। ਰਹਿੰਦੇ ਪ੍ਰਤੀਤ ਦਿੰਦੇ ਨੇ ਮਿੱਟੀ ਵਿੱਚ, ਪਿਆਰ ਕਰਦੇ ਵੀ ਦਿਸਦੇ ਨੇ, ਵਾਹ ਪਾਉਂਦੇ ਵੀ ਦਿਸਦੇ ਨੇ, ਲੇਕਿਨ ਨਿਰਲੇਪ ਹੋਇਆ ਕਰਦੇ ਨੇ, ਕੋਈ ਲੇਪ ਨਹੀਂ ਹੋਇਆ ਕਰਦਾ ਕਿਸੇ ਚੀਜ਼ ਦਾ। ਪ੍ਰਭ ਕੀ ਆਗਿਆ ਆਤਮ ਤਾਵ ਹੈ, ਜੀਵਨ ਮੁਕਤ ਸੋਗ ਕਾਵ ਹੈ, ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਏ ਪਿਓ, ਤੈਸਾ ਸਵਰਨ ਤੈਸੀ ਉਸ ਮਾਟੀ। ਉਹ ਪੀਲੀ ਮਿੱਟੀ ਹੈ, ਇਹ ਹੋਰ ਤਰ੍ਹਾਂ ਦੀ ਮਿੱਟੀ ਹੈ। ਤੈਸਾ ਅੰਮ੍ਰਿਤ ਤੈਸੀ ਵੇਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਐ ਜੀਵਨ ਮੁਕਤ। ਸੋ ਸੋਝੀ ਦੇ ਕੇ ਕੁਝ ਦਿਨ ਮਹਾਰਾਜ ਜੀ ਉਸ ਥਾਂ ਰਹੇ ਤੇ ਦੇਖ ਲਿਆ ਵੀ ਹੁਣ ਪੀਰ ਜਿਹੜਾ ਸੀ ਇਹਦੇ ਚੋਂ ਦੁਰਗੰਧ ਤਾਂ ਨਿਕਲ ਗਈ, ਹੁਣ ਖੁਸ਼ਬੋਈ ਦੇ ਰਹੇ। ਸਭ ਹੈਰਾਨ ਹੋ ਗਏ ਵੀ ਕੋਈ ਆਇਆ ਨੱਥ ਪਾਉਣ ਵਾਲਿਆ, ਅੜੀਅਲ ਤੇ ਅਮੋੜ ਝੋਟਿਆਂ ਦੇ ਨੱਥ ਪਾਉਣ ਵਾਲਾ ਆ ਗਿਆ ਕੋਈ, ਤੇ ਉਹਨੇ ਤਾਂ ਇਹ ਸਾਧੂ ਬਣਾ ਦਿੱਤਾ ਜਿਹੜਾ ਨੇੜੇ ਨਹੀਂ ਸੀ ਲੰਘਣ ਦਿੰਦਾ, ਤੇ ਗੱਲ ਕਰਦਾ ਸੀ ਐਂ ਲੱਗਦਾ ਸੀ ਵੀ ਨੱਕ ਵਿੱਚੋਂ ਠੂਏ ਗਿਰਦੇ ਨੇ, ਕ੍ਰੋਧ ਨਾਲ ਅੱਖਾਂ ਲਾਲ ਕਰ ਰੱਖਦਾ ਸੀ, ਮੱਥਾ ਘੁੱਟਿਆ ਹੁੰਦਾ, ਕੌੜਾ ਬੋਲਦਾ ਹੁੰਦਾ, ਤੇ ਹੁਣ ਤਾਂ ਉਹ ਸਾਧੂ ਬਣ ਗਿਆ ਹੁੰਮ ਹੁਮਾ ਕੇ ਗੁਰੂ ਨਾਨਕ ਪਾਤਸ਼ਾਹ ਦੇ। ਜਿੱਥੇ ਤੱਕ ਖਬਰ ਪਹੁੰਚਦੀ ਹੈ ਤੁਰੇ ਹੀ ਆਉਂਦੇ। ਦੇਖ ਲਿਆ ਗੁਰੂ ਨਾਨਕ ਪਾਤਸ਼ਾਹ ਨੇ ਵੀ ਹੁਣ ਇਹਦੇ ਵਿੱਚੋਂ ਦੁਰਗੰਧ ਮਿਟ ਗਈ ਤੇ ਸੁਗੰਧੀ ਭਰ ਗਈ। ਕਹਿੰਦੇ ਲੈ ਪੀਰ ਜੀ ਹੁਣ ਇੱਥੇ ਬੈਠ ਕੇ ਐਸੇ ਆਸਣ ਤੇ ਬੈਠ ਕੇ ਨਾ ਹੁਣ ਤੂੰ ਸੁਗੰਧੀ ਦੇ ਮਿੱਟੀ ਨਾਲ ਪਿਆਰ ਛੱਡ ਦੇ, ਦੇਹ ਦਿਹਾਸ ਛੱਡ ਦੇ, ਆਤਮ ਦਿਹਾਸ ਵਿੱਚ ਆ ਜਾ। ਸੋ ਉੱਥੇ ਮਹਾਰਾਜ ਕਹਿਣ ਲੱਗੇ ਮਦਾਨਿਆ ਚੱਲ ਹੋਰ ਚੱਲੀਏ ਅੱਗੇ। ਚੱਲਦੇ ਚੱਲਦੇ ਆਪ ਹਰਿਦੁਆਰ ਗੰਗਾ ਦੇ ਕਿਨਾਰੇ ਪਹੁੰਚ ਜਾਂਦੇ ਨੇ, ਇੱਕ ਥਾਂ ਦੇ ਉੱਤੇ ਆਸਣ ਲਾ ਲੈਂਦੇ ਨੇ। ਰੋਜ਼ ਨਵੇਂ ਨਵੇਂ ਯਾਤਰੂ ਆਉਂਦੇ ਨੇ, ਇਸ਼ਨਾਨ ਕਰਦੇ ਨੇ, ਮਲ ਮਲ ਕੇ ਇਸ਼ਨਾਨ ਕਰਦੇ ਨੇ। ਉਹਦੇ ਬਾਅਦ ਕੁੰਭ ਦਾ ਸਮਾਂ ਆ ਗਿਆ, ਇੱਕ ਤੋਂ ਦੂਆ ਪਹਿਲਾਂ ਵੜਦਾ ਵੀ ਮੈਂ ਛੇਤੀ ਇਸ਼ਨਾਨ ਕਰ ਲਾਂ, ਦੂਆ ਦੂਏ ਨੂੰ ਧੱਕਮ ਧੱਕੀ ਹੋ ਰਿਹਾ। ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਦੇਖਿਆ ਕਿ ਇਸ਼ਨਾਨ ਕਰਦੇ ਨੇ ਤੇ ਸੂਰਜ ਵੱਲ ਮੂੰਹ ਕਰਕੇ ਉੱਤੇ ਨੂੰ ਉਂਜਲ ਭਰ ਕੇ ਪਾਣੀ ਮਾਰਦੇ ਨੇ, ਮਾਰੀ ਜਾਂਦੇ ਨੇ ਪਾਣੀ। ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਬਸਤਰ ਉਤਾਰੇ, ਜਿੱਥੇ ਬਹੁਤੀ ਭੀੜ ਸੀ ਉੱਥੇ ਚਲੇ ਗਏ, ਜਿੱਥੇ ਸਾਧੂ ਮਹਾਤਮਾ ਪੰਡਿਤ ਵਗੈਰਾ ਜਿੱਥੇ ਇਸ਼ਨਾਨ ਕਰ ਰਹੇ ਸੀ ਉਸ ਪੌੜ ਦੇ ਉੱਤੇ ਗੁਰੂ ਨਾਨਕ ਚਲੇ ਗਏ। ਜਾ ਕੇ ਸੂਰਜ ਵੱਲ ਪਿੱਠ ਕਰ ਲਈ, ਦੇਖਿਆ ਵੀ ਇਹ ਸੂਰਜ ਵੱਲ ਪਿੱਠ ਕਰ ਰਿਹਾ, ਸਭ ਦਾ ਮੂੰਹ ਕਰਿਆ ਹੈ। ਤੇ ਮਹਾਰਾਜ ਜਿਵੇਂ ਉਹ ਪਾਣੀ ਦਿੰਦੇ ਸੀ ਇਸ ਤਰ੍ਹਾਂ ਪੱਛਮ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜ਼ੋਰ ਜ਼ੋਰ ਦੀ ਮਾਰਦੇ ਨੇ, ਉਹ ਇੱਕ ਵਾਰੀ ਮਾਰਦੇ ਨੇ, ਮਹਾਰਾਜ ਪੰਜ ਛੇ ਵਾਰੀ ਜਦ ਨੂੰ ਸੁੱਟ ਦਿੰਦੇ ਨੇ ਪਾਣੀ। ਉਹ ਥੋੜਾ ਜਿਹਾ ਉੱਚਾ ਮਾਰਦੇ, ਮਹਾਰਾਜ ਪੂਰੇ ਜ਼ੋਰ ਨਾਲ ਕੁੰਜਦੇ ਆ ਜਿਵੇਂ ਪਾਣੀ ਕੁੰਜਣਾ ਹੋਵੇ। ਕਿੰਨਿਆਂ ਹੀ ਬੰਦਿਆਂ ਤੇ ਜਿਹੜੇ ਪਿੱਛੇ ਨਹਾ ਰਹੇ ਸੀ ਇੱਧਰਲੇ ਪਾਸੇ ਉਹਨਾਂ ਦੇ ਉੱਤੇ ਪਾਣੀ ਫਿਰਦਾ, ਪਾਣੀ ਗਿਰਦਾ, ਕਹਿੰਦੇ ਆਹ ਦੇਖੋ ਕੋਈ ਬੌਲਾ ਆ ਗਿਆ। ਕਹਿੰਦੇ ਇਹਨੂੰ ਪਤਾ ਹੀ ਨਹੀਂ ਵੀ ਪਾਣੀ ਉੱਧਰ ਮਾਰਨਾ। ਕਹਿੰਦੇ ਤੂੰ ਐਂ ਕਰ, ਆ ਕੀ ਕਰਨ ਲੱਗਿਆ ਉਲਟਾ ਕੰਮ, ਦੇਖ ਉੱਧਰ ਦੇ ਪਾਣੀ ਉੱਧਰ ਜਿੱਧਰ ਸਾਰੇ ਦਿੰਦੇ। ਮਹਾਰਾਜ ਨੇ ਥੋੜੀ ਦੇਰ ਗੱਲ ਸੁਣੀ, ਕਹਿੰਦੇ ਕੀ ਕਹਿੰਦੇ ਉਹ? ਕਹਿੰਦੇ ਪਾਣੀ ਉੱਧਰ ਨੂੰ ਮੂੰਹ ਕਰਕੇ ਦੇ। ਮਹਾਰਾਜ ਫੇਰ ਲੱਗ ਗਏ ਪੱਛਮ ਨੂੰ ਪਾਣੀ ਦੇ। ਇੰਨੇ ਨੂੰ ਜਿਹੜੇ ਨਹਾ ਰਹੇ ਸੀ ਸੰਨਿਆਸੀ ਲੋਕ, ਬ੍ਰਾਹਮਣ ਲੋਕ, ਪੰਡਿਤ ਲੋਕ, ਵਿਦਵਾਨ ਲੋਕ, ਅਮੀਰ ਬੰਦੇ, ਇਹਨਾਂ ਦਾ ਧਿਆਨ ਹੋਇਆ ਵੀ ਇਹ ਬੰਦਾ ਕੌਣ ਹੋਇਆ, ਇਹਨੂੰ ਪੁੱਛਣਾ ਚਾਹੀਦਾ ਵੀ ਮਰਿਆਦਾ ਤੇ ਉਲਟ ਗੱਲ ਕਰ ਰਿਹਾ, ਇਹਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਦੇਣਾ ਚਾਹੀਦਾ। ਕਹਿਣ ਲੱਗੇ ਤੂੰ ਕੌਣ ਹੈ, ਕੀ ਜਾਤ ਹੈ ਤੇਰੀ? ਮੈਂ ਕਿਹਾ ਜਾਤ ਮਨੁੱਖ ਦੀ ਤਾਂ ਜਾਤ ਹੀ ਨਹੀਂ ਕੋਈ ਹੁੰਦੀ, ਪੰਜ ਤੱਤ ਜਾਤ ਹੁੰਦੀ। ਕਹਿੰਦੇ ਤੂੰ ਮੁਸਲਮਾਨ ਵੀ ਨਹੀਂ ਹੈ, ਮੁਸਲਮਾਨ ਤਾਂ ਇਸ ਵੇਲੇ ਆਉਂਦਾ ਨਹੀਂ, ਇਸਲਾਮ ਵਾਲੇ ਤਾਂ ਆਉਂਦੇ ਨਹੀਂ, ਪਰ ਲੱਗਦਾ ਤੇਰੀ ਤੇਰੇ ਐਕਸ਼ਨ ਤੋਂ ਕਿ ਤੂੰ ਜ਼ਰੂਰ ਮੁਸਲਮਾਨ ਹੈ ਕਿਉਂਕਿ ਮੱਕਾ ਕਾਬਾ ਹੈ ਇੱਧਰ, ਤੂੰ ਕਾਬੇ ਨੂੰ ਪਾਣੀ ਦਿੰਦਾ। ਮਹਾਰਾਜ ਸੁਣਦੇ ਹੀ ਨਹੀਂ, ਫੇਰ ਸੁੱਟੀ ਜਾਂਦੇ। ਉਹ ਕਹਿੰਦੇ ਗੱਲ ਕਰ ਕਰ, ਮੋਢੇ ਤੋਂ ਫਲਿਆ ਕਈਆਂ ਨੇ, ਕਹਿੰਦੇ ਗੱਲ ਕਰ। ਉਹ ਕਹਿੰਦੇ ਤੁਸੀਂ ਇੱਧਰ ਨੂੰ ਕਿਉਂ ਦਿੰਦੇ ਹੋ ਪਾਣੀ? ਉਹ ਜਿਹੜਾ ਵਿਦਵਾਨ ਸੀ ਚੰਗੇ, ਕਹਿਣ ਲੱਗੇ ਪਾਣੀ ਤੈਨੂੰ ਅੱਜ ਤਾਈਂ ਪਤਾ ਹੀ ਨਹੀਂ ਵੀ ਗੰਗਾ ਦੇ ਵਿੱਚ ਨਹਾਉਣ ਦਾ ਕੁੰਭ ਵੇਲੇ ਕਿਵੇਂ ਮਹਾਤਮ ਹੁੰਦਾ ਤੇ ਕੀ ਮਰਿਆਦਾ ਹੁੰਦੀ ਹੈ। ਕਹਿੰਦੇ ਅਸੀਂ ਇਸ ਵੇਲੇ ਪਾਣੀ ਪਿੱਤਰਾਂ ਨੂੰ ਪਹੁੰਚਾ ਰਹੇ ਹਾਂ, ਅਸੀਂ ਸੂਰਜ ਨੂੰ ਦੇ ਰਹੇ ਹਾਂ। ਮਹਾਰਾਜ ਕਹਿੰਦੇ ਸੂਰਜ ਕਿੰਨੀ ਦੂਰ ਹੈ? ਅੱਜ ਦੇ ਹਿਸਾਬ ਨਾਲ 9 ਕਰੋੜ ਮੀਲ ਦੂਰ ਹੈ। ਕਹਿੰਦੇ ਕਰੋੜਾਂ ਮੀਲ ਦੂਰ ਹੈ ਪਿੱਤਰ। ਕਹਿੰਦੇ ਪਿੱਤਰ ਲੋਕ ਤਾਂ ਬਹੁਤ ਦੂਰ ਹੈ, ਜੇ ਮਾਰ ਕੇ ਗਨੇ ਜਾਏ ਨਾ ਕੁਛ, ਉਹ ਤਾਂ ਕੋਹ ਦੱਸਣੇ ਹੀ ਔਖੇ ਨੇ। ਮਹਾਰਾਜ ਫੇਰ ਛੇਤੀ ਛੇਤੀ ਪਾਣੀ ਦੇਣ ਲੱਗ ਗਏ। ਕਹਿੰਦੇ ਫੇਰ ਤਾਂ ਤੁਸੀਂ ਬਹੁਤ ਵਧੀਆ ਮੈਨੂੰ ਗੱਲ ਦੱਸਤੀ। ਉਹ ਫੇਰ ਮਹਾਰਾਜ ਦੇ ਮੋਢੇ ਤੋਂ ਫੜ ਲਿਆ, ਕਹਿੰਦੇ ਤੂੰ ਗੱਲ ਸੁਣ, ਕੌਣ ਹੈ ਤੂੰ? ਪਹਿਲਾਂ ਇਹ ਆਪਣੀ ਜਾਤ ਦੱਸ। ਮਹਾਰਾਜ ਕਹਿੰਦੇ ਮੈਂ ਤੁਹਾਡੀ ਗੱਲ ਸੱਚ ਮੰਨ ਲਈ, ਬਈ ਤੁਸੀਂ ਦਿੰਦੇ ਹੋ ਪਿੱਤਰਾਂ ਨੂੰ ਪਾਣੀ, ਸੂਰਜ ਨੂੰ ਪਾਣੀ। ਸੂਰਜ ਹੈ 1 ਕਰੋੜ ਮੀਲ ਦੂਰ, ਮੇਰੇ ਖੇਤ ਇੱਥੋਂ 300 ਮੀਲ ਦੂਰ ਨੇ ਤੇ ਸੁੱਕੇ ਨੇ, ਤੇ ਮੈਂ ਕਿਹਾ ਵੀ ਮੈਂ ਵੀ ਪਾਣੀ ਪਹੁੰਚਾ ਦਾਂ। ਪਾਣੀ ਦੇਈ ਜਾਂਦੇ ਨੇ। ਅਖੀਰ ਸਿਆਣੇ ਕਹਿਣ ਲੱਗੇ, ਕਹਿੰਦੇ ਗੱਲ ਤਾਂ ਪਤੇ ਦੀ, ਕਹਿੰਦੇ ਬਈ 1 ਕਰੋੜ ਮੀਲ। ਮਹਾਰਾਜ ਕਹਿੰਦੇ ਜੇ ਤੁਹਾਡਾ 1 ਕਰੋੜ ਮੀਲਾਂ ਤੇ ਪਾਣੀ ਚਾ ਸਕਦਾ, ਪਿੱਤਰਾਂ ਨੂੰ ਸਾਲ ਭਰ ਦਾ ਪਾਣੀ ਤੁਸੀਂ ਦੇ ਸਕਦੇ ਹੋ 4 ਉਂਗਲ ਸਿੱਟ ਕੇ, ਤਾਂ ਫਿਰ ਮੇਰੇ ਖੇਤ ਨਹੀਂ ਭਰਨਗੇ? ਮੈਨੂੰ ਖੇਤ ਭਰ ਲੈਣ ਦਿਓ, ਮੈਨੂੰ ਨਹੀਂ ਹੋਰ ਪਤਾ ਕਿਸੇ ਪਿੱਤਰ ਪੁੱਤਰ ਨੂੰ, ਮੈਂ ਨਹੀਂ ਕਿਸੇ ਨੂੰ ਪਾਣੀ ਦੇਣਾ। ਦੂਜਾ ਕਹਿਣ ਲੱਗਾ ਗੱਲ ਸੁਣੋ, ਕਹਿੰਦਾ ਗੱਲ ਬੜੀ ਸੋਹਣੀ ਕਰੀ ਹੈ, ਆਪਾਂ ਤਾਂ ਐਵੇਂ ਹੀ ਖੱਪਦੇ ਹਾਂ, ਕਿਤੇ ਜਾਂਦਾ ਪਾਣੀ ਇੱਥੇ ਵਿੱਚੇ ਗਿਰ ਪੈਂਦਾ, ਉੱਤੇ ਨੂੰ ਛਾਲਦੇ ਹਾਂ, ਵਾਧੂ ਦੀ ਐਕਸਰਸਾਈਜ਼ ਕਰ ਰਹੀ। ਨਾਲ ਦੇ ਨੇ ਕਿਹਾ ਕੋਈ ਦਰਵੇਸ਼ ਹੈ ਰਮਜ ਮਾਰ ਰਿਹਾ, ਸਮਝੋ ਇਹਦੀ ਰਮਜ। ਇਕੱਠ ਹੋਣਾ ਸ਼ੁਰੂ ਹੋ ਗਿਆ। ਉਸ ਵੇਲੇ ਪਾਣੀ ਦੇਣ ਤੋਂ ਹਟ ਗਏ ਸਾਰੇ। ਜਿਉਂ ਜਿਉਂ ਗੱਲ ਚੱਲਦੀ ਹੈ, ਗਾਂ ਹੀ ਗਾਂ, ਗਾਂ ਹੀ ਗਾਂ ਦੱਸੀ ਜਾਂਦੇ ਨੇ ਵੀ ਉਹ ਦੇਖੋ, ਕਹਿੰਦੇ ਇੱਕ ਦਰਵੇਸ਼ ਨੇ ਮਾਰੀ ਹੈ ਇੱਥੇ ਆ ਕੇ ਚੋਟ, ਵੀ ਸੂਰਜ ਨੂੰ ਕਿਵੇਂ ਪਾਣੀ ਪਿਲਾ ਦੋਗੇ, ਇਹ ਤਾਂ ਸਾਨੂੰ ਇਹਨਾਂ ਪਾਂਡਿਆਂ ਨੇ ਭੰਬਲ ਭੂਸਿਆਂ ਚ ਪਾ ਦਿੱਤਾ, ਵੀ ਜਾਂਦਾ ਪਾਣੀ ਕਿਤੇ ਐਵੇਂ ਵਾਧੂ? ਕਦੇ ਸੋਚੀ ਆਪਾਂ ਦਿਮਾਗ ਨਾਲ ਗੱਲ ਵੀ ਪਾਣੀ ਕਿੱਥੇ ਜਾਂਦਾ? ਉਹ ਬਾਹਰ ਨਿਕਲਿਆ, ਗੁਰੂ ਨਾਨਕ ਵੱਲ ਦੇਖਦੇ ਨੇ, ਜਦ ਦੇਖਿਆ ਮਹਾਰਾਜ ਨੇ ਬਹੁਤ ਸਾਰਾ ਇਕੱਠ ਹੋ ਗਿਆ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਪਾਣੀ ਚੋਂ ਨਿਕਲੇ ਆਉਂਦੇ ਨੇ, ਕਹਿੰਦੇ ਬਹਿ ਜਾਓ ਭਜਨ ਕਰੋ। ਜੋਗੀ ਵੀ ਆ ਗਏ, ਸੰਨਿਆਸੀ ਵੀ ਆ ਗਏ, ਪੰਡਿਤ ਵੀ ਆ ਗਏ, ਇੱਕ ਝਟਕਾ ਮਾਰਿਆ ਬਚਨ ਕਹਿ ਕੇ, ਇਕੱਠ ਹੋ ਗਿਆ ਤੇ ਕਹਿਣ ਲੱਗਿਆ, ਜਿਹੜੀ ਭੀੜ ਸੀ ਉਹਦੇ ਵਿੱਚ ਕਹਿਣ ਲੱਗੇ, ਕਹਿੰਦੇ ਫਕੀਰ ਤੂੰ ਲੱਗਦਾ ਕੋਈ ਫਕੀਰ ਹੈ, ਤੇ ਤੈਂ ਰਮਜ ਮਾਰੀ ਹੈ, ਗੱਲ ਤੇਰੀ ਅਸੀਂ ਮੰਨ ਲਈ ਬਿਲਕੁਲ ਠੀਕ ਹੈ। ਬਚਨ ਹੋਏ ਰਹੇ ਨੇ, ਇੰਨੇ ਨੂੰ ਬਹੁਤ ਸਾਰੇ ਬੰਦੇ ਮਾਲਾ ਫੇਰ ਰਹੇ ਨੇ ਕਾਹਲੀ ਕਾਹਲੀ, ਮਣਕੇ ਤੇ ਮਣਕਾ ਠਗ ਠਗ ਕਰਦਾ, ਰੁਦਰਾਕਸ਼ ਦੀਆਂ ਮਾਲਾ ਨੇ ਖੜਕਾ ਹੁੰਦਾ। ਮਹਾਰਾਜ ਦੇਖ ਕੇ ਆਏ ਹੱਥ ਕਰਕੇ, ਕਹਿੰਦੇ ਆਹ ਸਾਰੇ ਨਰਕਾਂ ਨੂੰ ਜਾਣ ਗਏ, ਸਾਰੇ ਆਹ ਨਰਕਾਂ ਨੂੰ ਜਾਣ ਦੀ ਤਿਆਰੀ ਕਰ ਰਹੇ। ਉਹ ਕਹਿੰਦੇ ਅੱਗੇ ਇਹਨੇ ਗੱਲ ਜਿਹੜੀ ਕਹੀ ਹੈ ਉਹ ਪੱਕੀ ਕਹੀ ਹੈ, ਤੇ ਆਹ ਵੀ ਗੱਲ ਪੱਕੀ ਹੈ, ਪੁੱਛਣੀ ਚਾਹੀਦੀ ਹੈ। ਜਿਹੜੇ ਸਿਆਣੇ ਪੰਡਿਤ ਸੀ ਵਿਦਵਾਨ, ਕਹਿਣ ਲੱਗੇ ਫਕੀਰ ਸਾਈਂ, ਦਰਵੇਸ਼ ਸਾਈਂ, ਤੇਰੀ ਪਹਿਲੀ ਗੱਲ ਜਿਹੜੀ ਸੀ ਅੱਜ ਤੱਕ ਕਿਸੇ ਨੇ ਨਹੀਂ ਕਹੀ, ਅਸੀਂ ਜੁਗਾਂ ਜਗਾਂਤਰਾਂ ਤੋਂ ਲਕੀਰ ਦੇ ਫਕੀਰ ਬਣੇ ਹੋਏ ਪਾਣੀ ਦੇ ਰਹੇ ਸੀ, ਅੱਜ ਸਾਨੂੰ ਪਤਾ ਲੱਗਿਆ ਬਈ ਜਿਹੜਾ ਪਾਣੀ 1 ਕਰੋੜ ਮੀਲਾਂ ਤੇ ਦਿੰਦੇ ਹਾਂ ਇਹਦੇ ਖੇਤਾਂ ਜ਼ਰੂਰ ਜਾਣਾ ਚਾਹੀਦਾ। ਅਸੀਂ ਕਹਿੰਦੇ ਹਾਂ ਵੀ ਖੇਤਾਂ 'ਚ ਤਾਂ ਜਾਂਦਾ ਨਹੀਂ, ਇਹ ਤਾਂ ਗੰਗਾ 'ਚ ਪੈਂਦਾ ਸੀ, ਆਪਣੀ ਜਵਾਨ ਨਾਲ ਕਿਹਾ ਵੀ ਇੱਥੇ ਹੀ ਪੈਂਦਾ, ਗਾਂ ਨੂੰ ਰੁੜਦਾ ਨਜ਼ਰ ਨਹੀਂ ਆਉਂਦਾ, ਵੀ ਠੀਕ ਹੈ ਤਾਂ ਸਾਡਾ ਭਰਮ ਦੂਰ ਕਰਤਾ। ਹੁਣ ਆ ਭਰਮ ਦੂਰ ਕਰ ਵੀ ਇਹ ਨਰਕਾਂ ਨੂੰ ਕਿਵੇਂ ਜਾਣਗੇ ਹਿੰਦੂ ਸਾਰੇ? ਮਹਾਰਾਜ ਕਹਿੰਦੇ ਉਰਿਆ ਬਹੁਤ ਵਧੀਆ ਬੰਦਾ, ਤਿਲ ਛਿਰ ਲਾਏ ਹੋਏ ਮਾਲਾ ਫੇਰ ਰਿਹਾ। ਉਹ ਕਹਿੰਦੇ ਉਹ ਦਿੱਲੀ ਕੀ ਕਰਦਾ ਹੈ? ਦਿੱਲੀ ਘੁੰਮ ਰਿਹਾ ਬਾਜ਼ਾਰ ਦੇ ਅੰਦਰ ਤੇ ਮਾਲਾ ਫੇਰਦਾ ਹਰਿਦੁਆਰ ਦੇ ਕੰਢੇ ਬੈਠਾ। ਦੂਜੇ ਨੂੰ ਕਹਿੰਦੇ ਉਹ ਤੂੰ ਮੁਲਤਾਨ ਵਿੱਚ ਕੀ ਕਰ ਰਿਹਾ? ਤੀਸਰੇ ਨੂੰ ਹੋਰ, ਚੌਥੇ ਨੂੰ ਹੋਰ, ਜਾਂ 10-15 ਦੀਆਂ ਗੱਲਾਂ ਦੱਸੀਆਂ। ਕਹਿੰਦੇ ਤੂੰ ਇਹੋ ਜਿਹਾ ਮਾੜਾ ਕੰਮ ਚਿਤਬ ਆਇਆ, ਤੂੰ ਤੀਰ ਤੇ ਪਾਪ ਚਿਤਬ ਰਿਹਾ, ਇੱਥੇ ਬੈਠਾ ਚਿਤਬ ਰਿਹਾ ਕਿ ਮੈਂ ਜਾ ਕੇ ਫਲਾਣੇ ਦਾ ਆਹ ਨੁਕਸਾਨ ਕਰਨਾ, ਤੂੰ ਨਹਾਉਣਾ ਫਿਰਦਾ ਤੀਰਥਾਂ ਤੇ ਮੰਦਾ ਚਿੱਤ ਵਧਾ ਇੱਥੇ ਬੈਠਾ। ਜਦ ਦਸ ਕੁ ਬੰਦਿਆਂ ਦਾ ਦੱਸਿਆ, ਸਭ ਨੇ ਨੇਤਰ ਖੋਲ ਲਏ ਵੀ ਸਾਡੀ ਵਾਰੀ ਨਾ ਆਈ, ਔਰ ਉਹਨਾਂ ਨੇ ਜਾ ਕੇ ਮਹਾਰਾਜ ਦੇ ਚਰਨ ਫੜੇ, ਕਹਿਣ ਲੱਗੇ ਤੂੰ ਤਾਂ ਕੋਈ ਰੱਬ ਦਾ ਰੂਪ ਹੈ। ਸੱਚਮੁੱਚ ਸਾਡਾ ਮਨ ਦਿੱਲੀ ਫਿਰਦਾ ਸੀ, ਬੂਆ ਕਹਿੰਦਾ ਮੈਂ ਲਾਹੌਰ ਫਿਰਦਾ ਸੀ, ਮੈਂ ਮੁਲਤਾਨ ਫਿਰਦਾ ਸੀ ਤੇ ਮੈਂ ਫਲਾਣੇ ਤੋਂ ਫਿਰਦਾ ਸੀ। ਜਿਹੜੀ ਤੈਂ ਗੱਲ ਕਹੀ ਹੈ ਮੇਰੇ ਮਨ ਵਿੱਚ ਇਹੀ ਗੱਲ ਸੀ, ਤੂੰ ਤਾਂ ਕੋਈ ਰੱਬ ਦਾ ਰੂਪ ਆ ਗਿਆ। ਚਰਨਾਂ ਤੇ ਨੱਠ ਨੱਠ ਕੇ ਪੈਣੇ ਸ਼ੁਰੂ ਹੋ ਗਏ। ਮਹਾਰਾਜ ਕਹਿੰਦੇ ਦੱਸੋ ਹੁਣ ਨਰਕਾਂ ਨੂੰ ਜਾਓਗੇ ਕਿ ਨਹੀਂ? ਹੱਥ 'ਚ ਤਾਂ ਮਾਲਾ ਘੁੰਮਦੀ ਹੈ ਤੇ ਸੋਚਦੇ ਹੋ ਵਿਰੋਧ ਦੀਆਂ ਗੱਲਾਂ, ਵੈਰ ਦੀਆਂ ਗੱਲਾਂ, ਕਾਮ ਦੀਆਂ ਗੱਲਾਂ, ਲੋਭ ਦੀਆਂ ਗੱਲਾਂ, ਮੋਹ ਦੀਆਂ ਗੱਲਾਂ, ਕਪਟ ਦੀਆਂ ਗੱਲਾਂ ਤੇ ਮੂੰਹ ਨਾਲ ਤੁਸੀਂ ਹਰ ਹਰ ਕਰਦੇ ਹੋ। ਤੁਹਾਨੂੰ ਇੱਕ ਅਸੂਲ ਦੀ ਗੱਲ ਦੱਸਦੇ ਹਾਂ, ਮਨ ਦਾ ਜਿਸ ਚੀਜ਼ ਨਾਲ ਮੋਹ ਪੈ ਜੇ, ਵਾਹ ਪੈ ਜੇ, ਜਿਹਦੇ ਨਾਲ ਚਿੱਤ ਲੱਗ ਜਾਵੇ, ਉਹੀ ਚੀਜ਼ ਪ੍ਰਾਪਤ ਹੁੰਦੀ ਹੈ। ਐਸਾ ਅਕਾਲ ਪੁਰਖ ਦਾ ਅਸੂਲ ਹੈ, ਹੁਕਮ ਦੀ ਕਾਰ ਹੈ। ਜਿਸ ਚੀਜ਼ ਨਾਲ ਬੰਦੇ ਦਾ ਜ਼ਿਆਦਾ ਖਿਆਲ ਹੋ ਜਾਵੇ ਉਹ ਚੀਜ਼ ਪ੍ਰਾਪਤ ਹੋ ਜਾਂਦੀ ਹੈ। ਫਰਮਾਨ ਕਰ
ਜਿਸ ਸੇਤੀ ਮਨ ਲਾਇਆ, ਜਿਸ ਸੇਤੀ ਮਨ ਲਾਇਆ ਜੀ, ਸੇਤੀ ਮਨ ਲਾਇਆ ਜੀ, ਜਿਸ ਸੇਤੀ ਮਨ ਲਾਇਆ ਜੀ,
ਮਨ ਦਾ ਰੁੱਖ ਜਿਸ ਚੀਜ਼ ਨਾਲ ਬਹੁਤਾ ਜੁੜਿਆ ਹੋਇਆ ਉਹੀ ਚੀਜ਼ ਪ੍ਰਾਪਤ ਹੁੰਦੀ। ਜੇ ਕਪਟ ਨਾਲ ਜੁੜਿਆ ਹੋਇਆ, ਕਪਟ ਦਾ ਫਲ ਤੀਰਥ ਦੇ ਬੈਠੇ ਕਪਟ ਦੀ ਗੱਲ ਸੋਚਦੇ ਹੋ, ਹਜ਼ਾਰਾਂ ਗੁਣਾ ਪਾਪ ਦਾ ਫਲ ਵੱਧੇ। ਪੁੰਨ ਦਾ ਫਲ ਵੀ ਹਜ਼ਾਰਾਂ ਗੁਣਾ ਵੱਧ ਹੈ ਤੇ ਪਾਪ ਦਾ ਵੀ ਵੱਧ। ਤੇ ਨਰਕਾਂ ਨੂੰ ਜਾਓਗੇ ਕਿ ਨਹੀਂ? ਵੈਰ ਦੀਆਂ ਗੱਲਾਂ ਸੋਚਦੇ ਹੋ, ਵਿਰੋਧ ਦੀਆਂ ਸੋਚਦੇ ਹੋ। ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਨ ਲੋਭ ਤ੍ਰੋਹ ਈਰਖਾ ਨਿੰਦਿਆ ਚੁਗਲੀ, ਮਾੜੀਆਂ ਗੱਲਾਂ ਸੋਚਦੇ ਹੋ ਤੇ ਇਹਦਾ ਪਤਾ ਪਾਪ ਦਾ ਫਲ ਕਿੰਨਾ ਜ਼ਿਆਦਾ ਫੈਲ ਜਾਣਾ। ਤੁਸੀਂ ਪਵਿੱਤਰ ਭੂਮੀ ਤੇ ਬੈਠੇ ਇਹ ਗੱਲਾਂ ਸੋਚਦੇ। ਰਾਮ ਨਾਮ ਬਿਨ ਮੁਕਤ ਨਾ ਹੋਈ, ਬੁੱਢੀ ਦੂਜੇ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ, ਛੂਟੇ ਗਾ ਹਰ ਚੇਤ। ਰਾਮ ਨਾਮ ਘੱਟ ਅੰਤਰ ਨਾਹੀਂ, ਹੋਰ ਜਾਣੇ ਰਸਕਸ ਮਿੱਠੇ, ਗਿਆਨ ਧਾਨ ਗੁਣ ਸੰਜਮ ਨਾਹੀਂ, ਜਨਮ ਮਰੋਗੇ ਝੂਠੇ, ਤੀਰਥ ਵਰਤ ਸੁੱਚ ਸੰਜਮ ਨਾਹੀਂ, ਕਰਮ ਧਰਮ ਨਹੀਂ ਪੂਜਾ, ਨਾਨਕ ਪਾਏ ਭਗਤ ਨਿਸਤਾਰਾ, ਦੁਬਦੇ ਵਿਆਪਾਰ। ਅੰਦਰੋਂ ਤਾਂ ਸਫਾਈ ਨਹੀਂ ਹੈ, ਨਾ ਕੋਈ ਚੰਗੇ ਕੰਮ ਕਰੇ, ਨਾ ਗਿਆਨ ਹੈ, ਨਾ ਧਿਆਨ ਹੈ, ਨਾ ਸੰਜਮ ਦੀ ਜ਼ਿੰਦਗੀ ਹੈ, ਤੇ ਵਿਸ਼ੇ ਵਿਕਾਰਾਂ ਵਿੱਚ ਮਨ ਘੁੰਮਦਾ ਰਹਿੰਦਾ ਹੈ। ਤੇ ਕਹਿੰਦੇ ਫੇਰ ਤੀਰਥ ਕਰੇ ਤੇ ਤਾਂ ਛੁੱਟਣਾ ਨਹੀਂ ਪਿਆਰਿਓ, ਛੁੱਟਣਾ ਤਾਂ ਹੈ ਜਦ ਭਗਤੀ ਵਿੱਚ ਤੁਹਾਡਾ ਮਨ ਲੱਗੇਗਾ, ਤੇ ਦੁਬਦਾ ਦੇ ਵਿੱਚ ਜਦੋਂ ਵਿਆਪ ਕੇ ਦੂਜਾ ਕਰੋਗੇ ਨਾ, ਫੇਰ ਇਹਦਾ ਫਲ ਕੋਈ ਨਹੀਂ ਹੋਣਾ। ਤੇ ਪਰਮੇਸ਼ਰ ਦਾ ਜੇ ਭਜਨ ਕਰਦੇ ਹੋ ਚਿੱਤ ਲਾ ਕੇ ਕਰੋ, ਇਸ ਤਰ੍ਹਾਂ ਫਰਮਾਨ ਆਉਂਦਾ ਗੁਰੂ ਮਹਾਰਾਜ।
ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ, ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ,
ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ।
ਸਾਵਧਾਨ ਇਕਾਗਰ ਚੀਤ, ਇੱਕ ਸਾਵਧਾਨ ਹੋਣਾ ਚਾਹੀਦਾ, ਇੱਕ ਚਿੱਤ ਦੀ ਇਕਾਗਰਤਾ ਚਾਹੀਦੀ। ਜੇ ਚਿੱਤ ਨੱਠਿਆ ਫਿਰਦਾ, ਮਨ ਦੌੜਿਆ ਫਿਰਦਾ ਹੈ, ਹੱਥ ਵਿੱਚ ਮਾਲਾ ਘੁੰਮਦੀ ਹੈ ਤੇ ਚੌਂਕੜਾ ਮਾਰਿਆ ਹੋਇਆ, ਮੂੰਹ ਵਿੱਚ ਜੀਭ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦੀ ਹੈ। ਮਹਾਰਾਜ ਕਹਿੰਦੇ ਚਿੱਤ ਨੇ ਕੰਮ ਦੇਣਾ, ਜੀਭ ਨੇ ਨਹੀਂ ਦੇਣਾ। ਚਿੱਤ ਤਾਂ ਤੁਹਾਡਾ ਹੋਰ ਪਾਸੇ ਲੱਗਿਆ ਹੋਇਆ ਤੇ ਜੀਭ ਹਿੱਲੀ ਜਾਂਦੀ ਹੈ, ਮਾਲਾ ਹਿੱਲੀ ਜਾਂਦੀ ਹੈ, ਕਹਿੰਦੇ ਐ ਗਲਤ ਹੋ ਜਾਂਦਾ। ਸਾਰਿਆਂ ਨੇ ਬੇਨਤੀ ਕਰੀ, ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸੋਝੀ ਦੇਵੋ, ਅਸੀਂ ਬਿਲਕੁਲ ਅਣਜਾਣ ਬਣ। ਮਹਾਰਾਜ ਕਹਿੰਦੇ ਪਹਿਲਾਂ ਵਿਸ਼ਵਾਸ ਲਿਆਓ, ਵਿਸ਼ਵਾਸ ਲਿਆਓ ਸਤਪੁਰਖ ਤੇ, ਗੁਰੂ ਤੇ। ਗੁਰੂ ਤੇ ਬਗੈਰ ਨਹੀਂ ਗੱਲ ਚੱਲਿਆ ਕਰਦੀ। ਤੇ ਗੁਰੂ ਦੇ ਉੱਤੇ ਲਿਆਓ ਪ੍ਰਤੀਤ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਉਹਨੂੰ ਹਰੀ ਚਿੱਤ ਆਉਂਦਾ, ਨਾਮ ਚਿੱਤ ਆਉਂਦਾ, ਦੂਸਰੇ ਨੂੰ ਆਉਂਦਾ। ਤੇ ਪਰਮੇਸ਼ਰ ਜਿਹੜਾ ਸਾਰੇ ਪਰਿਪੂਰਨ ਹੈ, ਕੋਈ ਥਾਂ ਨਹੀਂ ਤੇਰੇ ਅੰਦਰ ਤੇਰੇ ਬਾਹਰ। ਉਹ ਮਹਾਨ ਸੁੱਖਾਂ ਦਾ ਦਾਤਾ, ਪਿਆਰ ਕਰਨ ਵਾਲੀ ਜੋਤ, ਜਿਵੇਂ ਜਵਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾੜ ਹੈ, ਨਾ ਬਾੜ ਘਾਟ। ਉਹਨੂੰ ਧਿਆਨ ਵਿੱਚ ਲਿਆ ਵੀ ਮੇਰੇ ਨਾਲ ਹੈ, ਉਹ ਅੰਦਰ ਵੀ ਮੇਰੇ। ਜੈ ਜੈ ਵੇਖੋ ਤੈ ਹਜੂਰ, ਦੂਰ ਕਤੇ ਨਾ ਜਾਈ, ਰਵ ਰਿਹਾ ਸਰਵੱਤਰ ਮੈਂ ਮਨ ਤਿਸੇ ਧਿਆਈ। ਕਹਿੰਦੇ ਜਿਹੜਾ ਰਵਿਆ ਹੋਇਆ ਤੇਰੇ ਰੋਮ ਰੋਮ ਦੇ ਵਿੱਚ, ਜਿਹਦਾ ਵਸ ਹੈ, ਉਹਦਾ ਧਿਆਨ ਕਰ। ਫੇਰ ਕਹਿ ਵਾਹਿਗੁਰੂ, ਫੇਰ ਕਹਿ ਰਾਮ, ਫੇਰ ਕਹਿ ਅੱਲਾ, ਕਿਉਂਕਿ ਹੁਣ ਤੇਰੇ ਮੂਹਰੇ ਨਿਸ਼ਾਨਾ ਹੈ। ਜੇ ਨਿਸ਼ਾਨਾ ਹੀ ਨਹੀਂ ਹੈ, ਗੋਲੀਆਂ ਉਹੀ ਚਲਾਈ ਜਾਂਦਾ, ਗੁਲਜਰੀ ਚ ਤਾਂ ਲੱਗਣੀ ਨਹੀਂ ਹੈ। ਜੇ ਗੁਲਜਰੀ ਚ ਲੱਗਣਗੀਆਂ ਪੰਜ ਗੋਲੀਆਂ, ਮਾਰਕਸਮੈਨ ਦਾ ਖਿਤਾਬ 100 ਨੰਬਰ ਮਿਲ ਜਾਣਗੇ। ਜੇ ਆਊਟਰ ਚ ਮਾਰਦਾ 0 ਨੰਬਰ ਮਿਲੇਗਾ। ਮੋਢਾ ਤਾਂ ਉਹਦਾ ਵੀ ਸੱਟ ਖਾਧੀ ਹੈ ਮੋਢੇ ਨੇ, ਜਿਹਨੇ ਗੁਲਜਰੀ ਚ ਮਾਰੀ ਹੈ ਉਹਦੇ ਵੀ ਮੋਢੇ ਤੇ ਝਟਕਾ ਲੱਗਿਆ। ਲੇਕਿਨ ਇੱਕ ਦਾ ਜਿਹੜਾ ਉਦਮ ਸੀ ਉਹ ਨਿਰਾਰਥ ਗਿਆ, ਇੱਕ ਦਾ ਉਦਮ ਸਫਲ ਹੋਇਆ, ਉਹਨੇ ਗੁਲਜਰੀ ਚ ਮਾਰੀ। ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਨੂੰ ਪਹਿਲਾਂ ਤਾਂ ਵਿਸ਼ਵਾਸ ਲਿਆਓ ਵਾਹਿਗੁਰੂ ਦੇ ਉੱਤੇ, ਫੇਰ ਇਹ ਵਿਸ਼ਵਾਸ ਲਿਆਓ ਵੀ ਉਹ ਮੇਰੇ ਨਾਲ ਅੰਦਰ ਬਾਹਰ ਹਰ ਥਾਂ ਦੇ ਉੱਤੇ, ਵਿਛੜਦਾ ਹੀ ਨਹੀਂ ਕਦੇ ਵੀ। ਮੈਂ ਸੁੱਤਾ ਹੁੰਦਾ ਉਹ ਜਾਗਦਾ ਹੁੰਦਾ, ਮੈਂ ਜਦ ਮਾੜੇ ਕੰਮ ਚਿਤਪਦਾ ਹੁੰਦਾ ਉਹ ਮੈਨੂੰ ਦੇਖਦਾ ਹੁੰਦਾ, ਜਦ ਮੈਂ ਲੋਕਾਂ ਨਾਲ ਵਰਿਆਈ ਕਰਦਾ ਉਹਨੂੰ ਪਤਾ ਹੁੰਦਾ ਵੀ ਹੁਣ ਇਹ ਵਰਿਆਈ ਦੀਆਂ ਗੱਲਾਂ ਸੋਚਦਾ। ਵਾਹਿਗੁਰੂ ਤਾਂ ਕੋਈ ਚੀਜ਼ ਭੁੱਲੀ ਹੋਈ ਨਹੀਂ, ਸਭ ਕੁਝ ਜਾਣਦਾ। ਉਹਦੀ ਹਜ਼ੂਰੀ ਚ ਨਾਮ ਜਪੋ, ਜਦ ਹਜ਼ੂਰੀ ਚ ਨਾਮ ਜਪੋਗੇ ਹਜ਼ੂਰੀ ਦਾ ਅਨੁਭਵ ਤੁਹਾਨੂੰ ਆਊ, ਫਿਰ ਮਨ ਨੇ ਨਹੀਂ ਦੌੜਨਾ, ਮਨ ਫਿਰ ਰੁਕ ਜਾਏਗਾ, ਕਿਉਂਕਿ ਪਤਾ ਹੈ ਉਹਨੂੰ। ਮਨ ਉਹਨਾਂ ਚਿਰੇ ਨੱਠਦਾ ਜਦ ਮੂਹਰੇ ਨਿਸ਼ਾਨਾ ਨਹੀਂ, ਜਦ ਨਿਸ਼ਾਨਾ ਉਹਦੇ ਮਨ ਦੀ ਦੌੜ ਖਤਮ ਹੋ ਜਾਂਦੀ ਹੈ। ਸੋ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਬੰਦਗੀ ਕਰਨੀ ਚਾਹੀਦੀ ਹੈ। ਬਾਕੀ ਪੁੱਛਿਆ ਮਹਾਰਾਜ ਨੂੰ, ਕਹਿੰਦੇ ਸੱਚੇ ਪਾਤਸ਼ਾਹ ਤੀਰਥਾਂ ਤੇ ਇਸ਼ਨਾਨ ਕਰਨ ਦਾ ਫਲ ਹੋਇਆ ਕਰਦਾ। ਮਹਾਰਾਜ ਕਹਿੰਦੇ ਤੀਰਥ ਕੀ ਹੈ ਇੱਕ ਫਲ, ਕਬੀਰ ਸਾਹਿਬ ਕਹਿੰਦੇ ਤੀਰਥ ਕੀ ਹੈ ਏਕ ਫਲ, ਇੱਕ ਫਲ ਮਿਲਦਾ, ਉਹ ਵੀ ਜੇ ਪੂਰੀ ਵਿਧੀ ਦੇ ਨਾਲ, ਸ਼ਰਧਾ ਦੇ ਨਾਲ, ਪੂਰੇ ਸੰਜਮ ਦੇ ਨਾਲ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ। ਜੇ ਕੋਈ ਆਉਂਦਾ ਹੈ ਉੱਥੇ ਆ ਕੇ ਦਾਨ ਪੁੰਨ ਕਰਦਾ, ਸੰਤਾਂ ਦੇ ਵਚਨ ਸੁਣਦਾ, ਕਿਉਂਕਿ ਸਾਧੂ ਲੋਕ ਤੀਰਥਾਂ ਤੇ ਜਾਂਦੇ ਨੇ ਤੀਰਥਾਂ ਦੀ ਪੁਕਾਰ ਸੁਣ ਕੇ, ਕਹਿੰਦੇ ਫੇਰ ਇੱਕ ਫਲ ਮਿਲ ਜਾਇਆ ਕਰਦਾ। ਸੰਤ ਮਿਲੇ ਫਲ ਚਾਰ, ਜੇ ਸੰਤ ਮਿਲ ਜਾਵੇ ਤਾਂ ਉਹਦੇ ਚਾਰ ਫਲ ਮਿਲਦੇ ਨੇ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲੱਗ। ਗੁਰੂ ਮਿਲੇ ਫਲ ਅਨੇਕ ਹੈ, ਜੇ ਗੁਰੂ ਨਾਲ ਬਣ ਜਾਵੇ ਤਾਂ ਕਹਿੰਦੇ ਫਲਾਂ ਦੀ ਗਿਣਤੀ ਨਹੀਂ। ਕਹਿਤ ਕਬੀਰ ਵਿਚਾਰ, ਕਬੀਰ ਜੀ ਕਹਿੰਦੇ ਅਸੀਂ ਵਿਚਾਰ ਕੇ ਗੱਲ ਕਹਿੰਦੇ। ਮਹਾਰਾਜ ਕਹਿੰਦੇ ਹੁਣ ਤੁਸੀਂ ਕੰਮ ਦੀ ਗੱਲ ਸੁਣੋ। ਸਾਤੋਂ ਦੇਖੋ ਕਹਿੰਦੇ ਇਸ਼ਨਾਨ ਤੁਸੀਂ ਕਰਦੇ ਹੋ ਪਾਣੀ ਦੇ ਨਾਲ ਤੇ ਪਾਣੀ ਨਾਲ ਨਹਾ ਕੇ ਤੁਸੀਂ ਕਹਿੰਦੇ ਹੋ ਸਭ ਉਤਰ ਗਏ। ਇਹ ਸਰੀਰ ਤਾਂ ਮੈਲਾ ਹੀ ਰਹਿੰਦਾ, ਇਹ ਸੁੱਚਾ ਨਹੀਂ ਕਦੇ ਵੀ ਹੋਇਆ ਕਰਦਾ। ਇਹ ਨਾ ਅੱਜ ਤੱਕ ਸੁੱਚਾ ਹੋਇਆ, ਨਾ ਕਦੇ ਕਾਚੀ ਭੀਤ ਨਾ ਹੋਏ ਸ਼ੁੱਧ। ਕੱਚੀ ਕੰਧ ਨੂੰ ਸ਼ੁੱਧ ਕਰਕੇ ਦਿਖਾਓ ਤਾਂ ਕੋਈ, ਜਿੰਨਾ ਉਹਨੂੰ ਮਲੀ ਜਾਓਗੇ ਹੋਰ ਮਿੱਟੀ ਨਿਕਲੀ ਜਾਓ, ਹੋਰ ਮਲੀ ਜਾਓਗੇ ਹੋਰ ਮਿੱਟੀ ਨਿਕਲੀ ਜਾਓ। ਕਾਂਸੀ ਦੇ ਭਾਂਡੇ ਨੂੰ ਕੋਈ ਸ਼ੁੱਧ ਕਰਕੇ ਦਿਖਾਓ, 100 ਵਾਰੀ ਧੋਈ ਜਾਓ, ਉਜਲ ਕਹਿ ਝਿਲਕਣਾ, ਕੋਟਮ ਕਾਲੜੀ ਮਸ ਕਾਲੇ ਹੱਥ ਹੋਈ ਜਾਣਗੇ। ਧੋਤਿਆਂ ਝੂਠ ਨਾ ਉਤਰੈ ਜੇ 100 ਧੋਬਣ ਤਿਸ। ਕਹਿੰਦੇ ਸਰੀਰ ਤਾਂ ਮੈਲਾ ਹੀ ਰਹਿਣਾ, ਸਰੀਰ ਦੇ ਨਾਲ ਸੰਬੰਧ ਹੈ ਮਨ ਦਾ। ਜੇ ਮਨ ਦੇ ਵਿੱਚ ਮੈਲ ਹੈ ਤਾਂ ਆਦਮੀ ਦੁਖੀ ਹੋਏਗਾ। ਮਨ ਦੀ ਮੈਲ ਜਿੰਨੀ ਦੇਰ ਤੱਕ ਦੂਰ ਨਹੀਂ ਨਾ ਹੁੰਦੀ, ਉਹਨਾਂ ਚਿਰ ਕੋਈ ਚੀਜ਼ ਪ੍ਰਾਪਤ ਨਹੀਂ ਹੁੰਦੀ। ਸਾਰਾ ਜ਼ੋਰ ਮਨ ਦੀ ਮੈਲ ਦੂਰ ਕਰਨ ਤੇ ਲਾਉਂਦਾ। ਮਨ ਦੇ ਵਿੱਚ ਜਿਹੜੀ ਮੈਲ ਦੀ ਵੱਡੀ ਤਹਿ ਜੰਮੀ ਹੋਈ ਹੈ, ਹੋਮੇ ਦੀ ਜੰਮੀ ਹੋਈ ਹੈ, ਬੇਅੰਤ ਜੰਮੀਆਂ ਹੋਈਆਂ ਨੇ ਤਹਿਆਂ ਤਾਂ। ਪਰ ਸਭ ਤੋਂ ਔਖੀ ਜਿਹੜੀ ਹੈ ਹੋਮੇ ਹਾਂ ਜਾਤ ਹੈ, ਹੋਮੇ ਕਰਮ ਕਮਾਏ, ਹੋਮੇ ਹੀ ਬੰਧਨਾ ਫਿਰ ਫਿਰ ਜੂਨੀ ਪਾਏ। ਜਿੰਨਾ ਚਿਰ ਹੋਮੇ ਦੀ ਮੈਲ ਨਹੀਂ ਉਤਰਦੀ ਹੈ, ਜੰਮਦਾ ਮਰਦਾ ਰਹੇਗਾ, ਐਸਾ ਪ੍ਰਮਾਣ ਕਰਦੇ ਨੇ।
ਜੰਮਦਾ ਤੇ ਮਰਦਾ ਹੈ ਹੋਮੇ ਦਾ ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ ਹੋਮੇ ਦਾ ਬੰਨਿਆ ਹੋਇਆ।
ਅਸਲੀ ਮੈਲ ਤਾਂ ਇਹਦੇ ਉੱਤੇ ਹੋਮੇ ਦੀ ਚੜੀ ਹੋਈ ਹੈ। ਜਦ ਤੱਕ ਹੋਮੇ ਦੇ ਨਾਲ ਮੈਲ ਹੈ ਮਨ, ਉਹਨਾਂ ਚਿਰ ਸਰੀਰ ਸ਼ੁੱਧ ਨਹੀਂ ਹੋਇਆ ਕਰਦਾ। ਸਰੀਰ ਤਾਂ ਵੈਸੇ ਹੀ ਸ਼ੁੱਧ ਨਹੀਂ ਹੁੰਦਾ। ਇੱਕ ਕੋਈ ਜੱਟ ਸੀ, ਪੰਡਿਤ ਜੀ ਦੇ ਪਾਸ ਗਿਆ। ਕਹਿਣ ਲੱਗਿਆ, ਪੰਡਿਤ ਜੀ ਇੱਕ ਗੱਲ ਮੈਨੂੰ ਕਿਰਪਾ ਕਰਕੇ ਦੱਸੋ ਕਿ ਮੂੰਹ ਵੀ ਸ਼ੁੱਧ ਹੋ ਜਾਂਦਾ? ਕਹਿੰਦੇ ਹਾਂ। ਕਹਿੰਦੇ ਕਿਵੇਂ? ਕਹਿੰਦੇ ਇਸ ਤਰ੍ਹਾਂ ਸੂਰ ਜਿੱਥੇ ਮਿੱਟੀ ਪੱਟ ਦੇਵੇ ਨਾ, ਉਹ ਮਿੱਟੀ ਸਾਰੀ ਲੈ ਆਓ ਚੱਕ ਕੇ, ਤੇ ਸਵਾ ਮਣ ਤੋਲ ਚ ਹੋਣੀ ਚਾਹੀਦੀ। ਉਹ ਕਿਸੇ ਚਲਦੇ ਖੂਹ ਦੇ ਮਾਣ ਦੇ ਕੋਲ ਬਹਿ ਜਾਓ, ਉਹ ਸਵਾ ਮਣ ਮਿੱਟੀ ਦੀ ਦਾਤਣ ਕਰੋ, ਉਂਗਲੀ ਲਵੇੜ ਲਓ, ਦੰਦਾਂ ਤੇ ਫੇਰੀ ਜਾਓ, ਕੁੰਡਲੀ ਕਰ ਦਿਓ, ਫੇਰ ਲਓ। ਕਹਿੰਦੇ ਫੇਰ ਸ਼ੁੱਧ ਹੋ ਜਾਂਦਾ। ਉਸ ਨੇ ਇਸੇ ਤਰ੍ਹਾਂ ਕਰਿਆ, ਸਵਾ ਮਣ ਮਿੱਟੀ ਲੈ ਆਇਆ, ਲਿਆ ਕੇ ਖੂਹ ਦੇ ਕੰਢੇ ਮਾਉਣ ਤੇ ਬੈਠ ਗਿਆ। ਖੂਹ ਚੱਲਦਾ ਸੀ ਤੇ ਸਵੇਰ ਦਾ ਕੁੰਡਲੀਆਂ ਕਰਨ ਲੱਗਿਆ, ਕਿਤੇ ਤੀਏ ਪਹਿਰ ਜਾ ਕੇ ਮਿੱਟੀ ਮੁੱਕੀ ਉਹਦੀ। ਕੁਦਰਤੀ ਪੰਡਿਤ ਜੀ ਆ ਗਏ, ਪੰਡਿਤ ਜੀ ਆਏ, ਕਹਿਣ ਲੱਗਿਆ ਮਹਾਰਾਜ ਮੈਂ ਤਾਂ ਦੇਖ ਲਓ ਕਿੰਨੇ ਘੰਟੇ ਲੱਗੇ ਨੇ ਤਾਂ ਜਾ ਕੇ ਮਿੱਟੀ ਮੁੱਕੀ। ਉਸ ਵੇਲੇ ਉਹਨੇ ਉਂਜਲ ਮੂੰਹ ਦੇ ਵਿੱਚ ਪਾਣੀ ਦਾ ਪਾ ਲਿਆ ਤੇ ਉਹ ਕੁਰਲੀ ਭਰ ਕੇ ਪੰਡਿਤ ਦੇ ਉੱਤੇ ਸੁੱਟ ਦਿੱਤੀ। ਕਹਿਣ ਲੱਗਿਆ ਅਰੇ ਦੁਸ਼ਟ ਨੀਚ, ਇਹ ਕੀ ਕੰਮ ਕਰਿਆ, ਮੇਰੇ ਸਾਰੇ ਵਸਤਰ ਪਵਿੱਤਰ ਕਰ। ਕਹਿੰਦੇ ਪੰਡਿਤ ਜੀ ਮੈਂ ਤਾਂ ਸਵਾ ਮਣ ਮਿੱਟੀ ਮਲ ਕੇ ਮੂੰਹ ਪਵਿੱਤਰ ਕਰਿਆ, ਤੁਸੀਂ ਉਹ ਕਹਿੰਦੇ ਸੀ ਵੀ ਪਵਿੱਤਰ ਹੋ ਜਾਂਦਾ, ਸਰੀਰ ਤਾਂ ਕਦੇ ਪਵਿੱਤਰ ਨਹੀਂ ਹੁੰਦਾ, ਇਹ ਥੋੜ੍ਹੀ ਦੇਰ ਵਾਸਤੇ ਹੁੰਦਾ ਫਿਰ ਮੈਲਾ ਹੋ ਜਾਂਦਾ, ਕਿਉਂਕਿ ਇਹਦੇ ਅੰਦਰ ਮੈਲ ਪਈ ਹੈ, ਬੇਅੰਤ ਮੈਲ ਹੈ ਇਹਦੇ ਅੰਦਰ, ਮੈਲਾ ਸਰੀਰ ਹੈ। ਗਲਤੀ ਨਾਲ ਅਸੀਂ ਇਹਨੂੰ ਚੰਗਾ ਸਮਝਦੇ, ਇਹ ਚੰਗਾ ਤਾਂ ਹੀ ਹੈ, ਇੱਕ ਬਸ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਤੀਨ ਸਿਰ ਦਿਹਾੜੀ ਕਾ ਮਹਿਮਾਨ, ਇਸ ਉੱਪਰਲੇ ਰੱਖਿਓ ਗਵਾਨ, ਬਿਸ਼ਟਾ ਅਸਤ ਰਕਤ ਪਰੇਠੇ ਚਾਮ, ਇਸ ਉੱਪਰਲੇ ਰੱਖਿਓ ਗ੍ਰਾਮ। ਤੀਨ ਸਿਰ ਦਿਹਾੜੀ ਕਾ ਮਹਿਮਾਨ, ਅਬਰ ਵਸਤ ਜਪਾਏ ਮਾਨ, ਬਾਕੀ ਤਾਂ ਮਾਨਤਾ ਨੇ, ਬਿਸ਼ਟਾ ਤੇ ਗੰਦਮੰਦ ਦੇ ਨੂੰ ਪਲਾਸਟਿਕ ਦੇ ਥੈਲੇ ਚ ਰੱਖ ਕੇ ਇਹਨੂੰ ਪਵਿੱਤਰ ਬਣਾਈ ਫਿਰਦੇ, ਕਿਹੜੇ ਪਾਸਿਓਂ ਪਵਿੱਤਰ ਹੈ ਸਰੀਰ? ਥੋੜਾ ਜਿਹਾ ਗਰਮੀ ਆ ਜਾਵੇ ਸਰੀਰ ਨੂੰ ਥੋੜੀ ਜਿਹੀ, ਅੰਦਰੋਂ ਮੈਲ ਪੋਇਜ਼ਨ ਨਿਕਲਦੀ ਹੈ 3.5 ਕਰੋੜ ਰੋਂ ਚੋਂ, ਹਰ ਵਕਤ ਮੈਲਾ ਰਹਿੰਦਾ, ਕੱਪੜੇ ਮੈਲੇ ਰਹਿੰਦੇ ਨੇ, ਤੇ ਤਾਂ ਪਵਿੱਤਰ ਹੋ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਇਹਨੂੰ ਵੈਸੇ ਧੋਣਾ ਚਾਹੀਦਾ ਸਮੇਂ ਸਮੇਂ ਸਿਰ, ਤਾਂ ਕਿ ਮੈਲ ਸਰੀਰ ਦੀ ਜਿਹੜੀ ਸਕਿਨ ਹੈ ਉਹਨੂੰ ਨਾ ਖਰਾਬ ਕਰ ਦੇਵੇ ਤੇ ਕੋਈ ਬਿਮਾਰੀ ਨਾ ਪੈ ਦੇ, ਕਿਉਂਕਿ ਜ਼ਹਿਰ ਹੁੰਦੀ ਹੈ। ਇਹਦਾ ਸੁੱਚ ਨਾਲ ਸੰਬੰਧ ਨਹੀਂ ਹੈ, ਸੁੱਚ ਨਾਲ ਸੰਬੰਧ ਹੈ ਮਨ ਦਾ। ਮਨ ਵਿੱਚ ਜੇ ਹਉਮੈ ਦਾ ਭੰਡਾਰਾ ਪਹਾੜ ਪਿਆ, ਕਹਿੰਦੇ ਫਿਰ ਤਾਂ ਨਿਰਾ ਹੀ ਮੈਲ ਹੈ। ਹਉਮੈ ਦੇ ਵਿੱਚ ਇਹ ਕ੍ਰੋਧ ਹੈ, ਹਉਮੈ ਚ ਵਿਰੋਧ ਹੈ, ਹਉਮੈ ਚ ਲੋਭ ਹੈ, ਹਉਮੈ ਚ ਮੋਹ ਹੈ, ਅਹੰਕਾਰ ਹੈ, ਈਰਖਾ ਨਿੰਦਿਆ ਚੁਗਲੀ ਹੈ, ਸਭ ਹਉਮੈ ਦੀਆਂ ਕੀਤੀਆਂ ਹੋਈਆਂ ਚੀਜ਼ਾਂ ਨੇ। ਹਉਮੈ ਵਿੱਚ ਪਾਪ ਨੇ, ਹਉਮੈ ਵਿੱਚ ਪੁੰਨ ਹੈ, ਹਉਮੈ ਵਿੱਚ ਕੂੜਿਆਰ ਹੈ, ਹਉਮੈ ਵਿੱਚ ਸਚਿਆਰ ਹੈ। ਕਹਿੰਦੇ ਸਭ ਹਉਮੈ, ਜਿੰਨਾ ਚਿਰ ਇਹ ਚੀਜ਼ਾਂ ਆਦਮੀ ਦੇ ਅੰਦਰ ਨੇ ਉਨਾ ਚਿਰ ਮੈਲ ਹੈ। ਇਹ ਮੈਲ ਨੂੰ ਦੂਰ ਕਰਨ ਵਾਸਤੇ ਤੀਰਥਾਂ ਚ ਤਾਕਤ ਨਹੀਂ ਹੈ।
ਮੈਲ ਹਉਮੈ ਦੀ ਕਦੇ ਨਾ ਵੀ ਜਾਵੇ, ਤੀਰਥ ਭਾਵੇਂ ਨਾਲ ਸੈਂਕੜੇ, ਹਉਮੈ ਦੀ ਕਦੇ ਨਾ ਜਾਵੇ, ਤੀਰਥ ਭਾਵੇਂ ਨਾਲ ਸੈਂਕੜੇ। Thank you.
ਸਿੱਖਾਂ ਤੇ ਨਾਤਿਆਂ ਨਾਲ ਮਨ ਦੀ ਮੈਲ ਨੀ ਜਾਇਆ ਕਰਦੀ। ਮਨ ਜੇ ਮੈਲ ਹੈ, ਮਨ ਮੈਲ ਹੈ, ਸਭ ਕੁਛ ਮੈਲ ਆ। ਤਨ ਧੋਤੇ ਮਨ ਅੱਛਾ ਨਾ ਹੋਏ, ਤਨ ਦੇ ਧੋਣ ਨਾਲ ਮਨ ਅੱਛਾ ਨਹੀਂ ਹੁੰਦਾ। ਜਗ ਹਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ। ਜਿਹੜਾ ਦਵੈਤ ਹੈ ਨਾ ਸਾਡੇ ਅੰਦਰ, ਉਹ ਮਾੜਾ ਉਹ ਚੰਗਾ, ਉਹ ਮੇਰਾ ਉਹ ਬਗਾਨਾ, ਇਹ ਮੈਲ ਲੱਗੀ ਹੋਈ ਹੈ ਮਨ। ਦੂਜਾ ਭਾਵ ਹੈ ਇਹ, ਕਹਿੰਦੇ ਉਹਦੀ ਮੈਲ ਨਹੀਂ ਲੈਂਦੀ। ਜਬ ਲਗ ਧਾਰਾ ਵੈਰੀ ਮੀਤ, ਤਬ ਲਗ ਨੇਚਲ ਨਹੀਂ ਜੀ। ਜੇ ਵੈਰੀ ਹੈ ਜੀ ਇਹ ਸਾਡਾ, ਇਹ ਸਾਡਾ ਮਿੱਤਰ ਹੈ ਜੀ, ਕਹਿੰਦੇ ਨੇਚਲ ਹੀ ਨਹੀਂ ਚਿੱਤ। ਸੋ ਮੈਲ ਲੱਗੀ ਮਲ ਹਉਮੈ ਧੋਤੀ, ਕਿਵੇਂ ਨਾ ਉਤਰੇ ਜੇ ਸੌ ਤੀਰਥ ਨਾਏ। ਕਹਿੰਦੇ ਸੈਂਕੜੇ ਤੀਰਥ ਨਾ ਲੈ, ਕਿਸ ਕੋਈ ਤਰੀਕਾ ਨਹੀਂ ਵੀ ਹਉਮੈ ਨੂੰ ਦੂਰ ਕਰ ਦੇ। ਬਹੁਵਿਦ ਕਰਮ ਕਮਾਵ ਨੇ, ਕਮਾਵ ਦੇ ਦੂਣੀ ਮਲ ਲੱਗੀ ਹੈ। ਕਰਮ ਕਰਦਾ ਆਦਮੀ ਨੇਕ ਕਰਮ ਕਰਦਾ, ਨੇਕ ਕਰਮ ਹੁੰਦੇ ਤਾਂ ਚੰਗੇ ਨੇ, ਜਦ ਮੈਂ ਕਰਦਾ ਕਹਿੰਦਾ ਫਿਰ ਮੈਲ ਲੱਗ ਜਾਂਦੀ ਹੈ। ਤੇ ਕਿਤਾਬਾਂ ਬੜੇ ਅੰਤ ਪੜ੍ਹਦਾ, ਬੜੀ ਪੜ੍ਹਾਈ ਕਰਦਾ, ਬੜੇ ਪਾਠ ਕਰਦਾ। ਮਹਾਰਾਜ ਕਹਿੰਦੇ ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਜਿਨ੍ਹਾਂ ਦੀ ਮੈਲ ਉਤਰੀ ਹੋਈ ਹੈ ਉਹਨਾਂ ਨੂੰ ਪੁੱਛੋ ਜਾਏ। ਮਨ ਮੇਰੇ ਗੁਰੂ ਸ਼ਰਨ ਆਵੇ ਤਾਂ ਨਿਰਮਲ ਹੋਏ। ਗੁਰੂ ਦੀ ਸ਼ਰਨ ਚ ਜਦ ਇਹ ਆ ਜਾਂਦਾ, ਗੁਰੂ ਦਾ ਵਚਨ ਕਮਾਉਂਦਾ ਹੈ, ਫੇਰ ਇਹ ਨਿਰਮਲ ਹੁੰਦਾ। ਮਨਮੁਖ ਹਰ ਹਰ ਕਰ ਥੱਕੇ, ਜਿਨ੍ਹਾਂ ਦੇ ਗੁਰੂ ਦੇ ਨਾਲ ਜਿਨ੍ਹਾਂ ਦੀ ਬਣਦੀ ਨਹੀਂ ਹੈ, ਗੁਰੂ ਉੱਤੇ 100% ਭਰੋਸਾ ਨਹੀਂ ਜਿਨ੍ਹਾਂ ਦਾ ਆਇਆ। ਮਨ ਨੂੰ ਮੂਹਰੇ ਰੱਖਦੇ ਹਾਂ, ਸਾਰਾ ਸੰਸਾਰ ਰੱਖਦਾ। ਮਨ ਚ ਚਿੰਤਾ ਕਿਉਂ ਆਉਂਦੀ ਹੈ, ਮਨ ਚ ਘਬਰਾਹਟ ਕਿਉਂ ਆਉਂਦੀ ਹੈ? ਤਾਂ ਹੀ ਆਉਂਦੀ ਹੈ ਜੇ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਹੈ। ਜੇ ਗੁਰੂ ਤੇ ਵਿਸ਼ਵਾਸ ਹੋਵੇ, ਮਾੜੀ ਗੱਲ ਹੋ ਜਾਵੇ, ਗੁਰੂ ਕਹਿੰਦਾ ਭਾਈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਕਾਹਨੂੰ ਚਿੰਤਾ ਕਰਦਾ? ਇਹ ਅਕਾਲ ਪੁਰਖ ਦਾ ਹੁਕਮ ਹੀ ਐਸਾ। ਤੇ ਜਦ ਆਦਮੀ ਚੱਲਦਾ ਹੀ ਮਨ ਦੇ ਪਿੱਛੇ ਹੈ, ਦਿਨ ਰਾਤ ਸਾਰਾ ਸੰਸਾਰ, ਕੀ ਧਰਮੀ ਕੀ ਦੂਏ, ਸਭ ਮਨ ਦੇ ਪਿੱਛੇ ਲੱਗੇ ਹੋਏ। ਤੇ ਮਨ ਦੇ ਪਿੱਛੇ ਲੱਗਣ ਵਾਲੇ ਜੇ ਹਰ ਹਰ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਕਹਿੰਦੇ ਮਨ ਮੁੱਖ ਹਰ ਹਰ ਕਰ ਥੱਕੇ, ਮੈਲ ਨਾ ਸਕੀ ਧੋਏ, ਮੈਲ ਧੋਤੀ ਨਾ ਗਈ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਹੁਣ ਮਹਾਰਾਜ ਕਹਿੰਦੇ ਨਾ ਤਾਂ ਨਾਮ ਦੀ ਪ੍ਰਾਪਤੀ ਹੋਣੀ ਹੈ ਤੇ ਨਾ ਭਗਤੀ ਹੁੰਦੀ ਹੈ, ਨਾ ਉਹ ਕਿਸਮ ਦੀ ਭਗਤੀ ਹੈ। ਮਨਮੁਖ ਮੈਲੇ ਮੈਲੇ ਮੂਏ, ਜਾਸਨ ਪਤ ਗਵਾਏ। ਗੁਰ ਪ੍ਰਸ਼ਾਦੀ ਮਨ ਵਸੈ, ਮਲ ਹੋਮੈ ਜਾਏ ਸਮਾਏ। ਜਿਉਂ ਅੰਧੇਰੇ ਦੀਪ ਕਵਾਲੀਏ, ਤਿਉਂ ਗੁਰ ਗਿਆਨ ਅਗਿਆਨ ਜਾਏ। ਜੇ ਗੁਰੂ ਦੇ ਸ਼ਬਦ ਦੀ ਕਮਾਈ ਹੋ ਜਾਵੇ ਸਹੀ ਤਰੀਕੇ ਨਾਲ, ਤਾਂ ਜਿਵੇਂ ਹਨੇਰੇ ਚ ਦੀਵਾ ਬਾਲਦੇ ਨੇ, ਐ ਮੈਲ ਲੈ। ਬਾਕੀ ਹੋਰ ਜਿਹੜੇ ਤੀਰਥ ਨੇ, ਤੀਰਥ ਪਵਿੱਤਰ ਨੇ, ਠੀਕ ਹੈ, ਸ਼ੁੱਧ ਥਾਂ ਹੁੰਦਾ, ਮਹਾਂਪੁਰਸ਼ਾਂ ਦਾ ਉੱਥੇ ਚਰਨ ਪਏ ਹੁੰਦੇ ਨੇ, ਸ਼ਰਧਾ ਉਪਜਦੀ ਹੈ। ਪਰ ਵਿਧੀ ਨਾਲ ਜੇ ਤੀਰਥ ਨਾ ਕਰੇ, ਫਲ ਨਹੀਂ ਹੋਇਆ ਕਰ। ਤੇ ਜੇ ਐਵੇਂ ਹੀ ਕਹੇ ਵੀ ਜੇ ਅਸੀਂ ਗੰਗਾ ਦਾ ਪਾਣੀ ਪੀ ਜਾਈਏ, ਉਹਦੇ ਕੰਢੇ ਤੇ ਰਹਿ ਕੇ ਸਾਡੀ ਮੁਕਤੀ ਹੋਜੂ, ਮਹਾਰਾਜ ਕਹਿੰਦੇ ਇਹ ਗੱਲ ਤੂੰ ਸੋਚ ਨਾ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲ ਮੁਕਤੀ ਨਾ ਹੋਣੀ,
ਕਰੇ ਨਿਰਮਲ ਨੀਰ ਬਿਨ ਹਰ ਨਾਮ ਨਾ ਮੁਕਤ ਹੋਏ।
ਲੇਖਾ ਭਲੇਖਾ ਕਿ ਹਰਿਦੁਆਰ ਜਾ ਕੇ ਬਸ ਜਾਈਏ, ਫਲਾਣੇ ਤੀਰਥ ਦੇ ਬਸ ਜਾਈਏ, ਠਾਠ ਤੀਰਥ, ਬੇਅੰਤ ਤੀਰਥ ਨੇ ਬਈ। ਤੀਰਥ ਤੇ ਬਸੇ ਤੇ ਨਹੀਂ ਕੁਛ ਹੁੰਦਾ ਹੈ, ਜਦ ਥਾਈ ਅੰਦਰ ਨਾਮ ਦੀ ਰੌ ਨਾ ਚੱਲੇ, ਨਾਮ ਦੀ ਸਮਝ ਨਾ ਆਵੇ, ਨਾਮ ਦਾ ਨਿਵਾਸ ਨਾ ਹੋਵੇ, ਨਾਮ ਦੀ ਪ੍ਰਾਪਤੀ ਨਾ ਹੋਵੇ, ਨਾਮ ਦਾ ਪ੍ਰਕਾਸ਼ ਨਾ ਹੋਵੇ। ਸੋ ਬੇਨਤੀ ਕਰਨ ਲੱਗੇ ਕਿ ਪਾਤਸ਼ਾਹ ਇਹ ਤਾਂ ਗੱਲ ਅਸੀਂ ਕਦੇ ਸੋਚੀ ਨਹੀਂ, ਅਸੀਂ ਤਾਂ ਲਕੀਰ ਦੇ ਫਕੀਰ, ਸੈਂਕੜੇ ਮੀਲਾਂ ਤੋਂ ਲੰਕਾ ਤੱਕ ਦੇ ਬੰਦੇ ਇੱਥੇ ਆਏ ਹੋਏ ਨੇ, ਇੱਧਰ ਬਰਮਾ ਤੱਕ, ਇੱਧਰ ਅਫਗਾਨਿਸਤਾਨ, ਇੱਧਰ ਦੂਰ ਤੱਕ ਪਹਾੜਾਂ ਦੇ ਵਿੱਚੋਂ ਸਾਰੇ ਆ ਕੇ ਇੱਥੇ ਬੈਠੇ ਨੇ ਇਸ ਆਸ ਨਾਲ ਕਿ ਗੰਗਾ ਇਸ਼ਨਾਨ ਕਰਾਂਗੇ ਸਾਡੀ ਮੁਕਤੀ ਹੋਈ, ਮੈਲ ਲੈ ਜਾਏਗੀ। ਮਹਾਰਾਜ ਕਹਿਣ ਲੱਗੇ, ਕਹਿੰਦੇ ਇਸ ਤਰ੍ਹਾਂ ਤਾਂ ਮੈਲ ਨਹੀਂ ਰਿਹਾ ਕਰਦੀ, ਮੈਲ ਤਾਂ ਮਨ ਨੂੰ ਲੱਗੀ ਹੋਈ ਹੈ, ਸਰੀਰ ਦੀ ਮੈਲ ਲਾ ਕੇ ਤਾਂ ਜਦੇ ਮੈਲ ਆ। ਕਹਿਣ ਲੱਗੇ ਪਾਤਸ਼ਾਹ, ਇਹ ਜਿਹੜੀ ਪਾਪਾਂ ਦੀ ਮੈਲ ਸਾਨੂੰ ਲੱਗ ਗਈ, ਇਹਦਾ ਲੈਣ ਦਾ ਕੋਈ ਤਰੀਕਾ ਵੀ ਹੈ? ਮਹਾਰਾਜ ਕਹਿੰਦੇ ਹਾਂ, ਇੱਕ ਤਰੀਕਾ ਹੈ ਜਿਹੜਾ ਬੜਾ ਜ਼ਬਰਦਸਤ ਹੈ, ਕਰੋ ਪਿਆਰ।
ਜਨਮਾਂ ਜਨਮਾਂ ਦੇ ਪਾਪ ਲੈ ਜਾਂਦੇ, ਨੀਨਾ ਕੇ ਸਾਧੂਆਂ ਜਨਮਾਂ ਦੇ ਪਾਪ ਲੈ ਜਾਂਦੇ, ਨੀਨਾ ਕੇ ਸਾਧੂਆਂ
ਸਾਧੂਆਂ ਦੀ ਧੂੜੀ ਹੈ। ਦੋ ਤਰ੍ਹਾਂ ਦੀ ਧੂੜੀ ਹੁੰਦੀ ਹੈ, ਇੱਕ ਚਰਨਾਂ ਦੀ ਧੂੜੀ, ਇੱਕ ਮੁੱਖ ਦੀ ਧੂੜੀ। ਮੁੱਖ ਦੀ ਧੂੜੀ ਮਹਾਂਪੁਰਸ਼ਾਂ ਦੇ ਅਨੁਭਵ ਦੇ ਅਨੁਭਵੀ ਬਚਨ ਹੋਇਆ ਕਰਦੇ, ਉਹ ਜਦ ਕੰਨਾਂ ਦੇ ਰਾਹੀਂ ਹਿਰਦੇ ਚ ਪ੍ਰਵੇਸ਼ ਕਰਦੇ ਨੇ, ਉਸ ਵੇਲੇ ਪਾਪਾਂ ਦੇ ਪਹਾੜ ਢਹਿ ਜਾਇਆ ਕਰਦੇ, ਪਾਪ ਖਤਮ ਹੋ ਜਾਇਆ ਕਰਦੇ ਨੇ। ਜਨ ਕੀ ਟਹਿਲ ਸੰਭਾਖਣ, ਜਨ ਸਿਉਂ ਉਠਣ ਬੈਠਣ, ਜਨ ਕਹਿ ਸੰਘਾ, ਜਨ ਚਰ ਰਜ ਮੁਖ ਮਾਥੇ ਲਾਗੀ, ਆਸਾ ਪੂਰਨ ਅਨੰਤ ਤਰੰਗ। ਜਦੋਂ ਚਰਨਾਂ ਦੀ ਧੂੜੀ ਮੱਥੇ ਤੇ ਲਾਗੀ, ਉਸ ਵੇਲੇ ਸਾਰੀਆਂ ਆਸਾਂ ਪੂਰੀਆਂ, ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ, ਜਨ ਕੇ ਤੀਰਥ ਕੋਟ ਗੰਗਾ। ਜਨ ਦਾ ਜਿਹੜਾ ਤੀਰਥ ਹੈ ਜਿੱਥੇ ਚਰਨ ਧਰ ਦੇਵੇ, ਕਹਿੰਦੇ ਇੱਕ ਕਰੋੜ ਗੰਗਾ ਦਾ ਫਲ ਉੱਥੇ ਹੋ ਜਾਇਆ ਕਰ। ਜਨ ਕੀ ਧੂਰ ਕੀ ਉਹ ਮੱਜਣ, ਨਾਨਕ ਜਨਮ ਜਨਮ ਕੇ ਹਰੇਕ ਲੰਗਾ। ਕਰੋੜਾਂ ਜਨਮਾਂ ਦੇ ਜਿਹੜੇ ਪਾਪ ਸੀਗੇ ਉਹ ਦੂਰ ਹੋ ਜਾਂਦੇ ਆ। ਕਿਉਂ ਦੂਰ ਹੁੰਦੇ ਨੇ? ਕਿਉਂਕਿ ਪਰਮੇਸ਼ੁਰ ਦੇ ਪਿਆਰੇ ਵਿੱਚ ਤੇ ਪਰਮੇਸ਼ੁਰ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ, ਇੱਕੋ ਰੂਪ ਹੋਇਆ ਕਰਦੇ ਨੇ। ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇਹੇ ਆ, ਭੇਦ ਨਾ ਜਾਣੋ ਮੂਲ ਸਾਈ ਜੇ ਆ, ਉਹ ਵਾਹਿਗੁਰੂ ਵਰਗੇ ਹੀ ਹੁੰਦੇ ਨੇ। ਹਰਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰ੍ਹਾਂ ਗੁੱਠੇ ਬਹੁ ਪਾਤੀ, ਫਿਰ ਜਲ ਸਰਲਾ ਸਰਲ ਸਮਾਏ ਦਾ। ਪਾਣੀ ਵਿਚੋਂ ਲਹਿਰਾਂ ਉੱਠਦੀਆਂ, ਪਾਣੀ ਵਿਚ ਫੇਰ ਰਲ ਜਾਂਦੀਆਂ, ਐ ਸਾਧੂ ਹੋਇਆ ਕਰਦੇ ਨੇ। ਜਨਮ ਮਰਨ ਤੋਂ ਮੈਂ ਨਾ ਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲੈ। ਆਤਮਰਸ ਜੇ ਜਾਣੀ ਸੋ ਹੈ ਖਾਲਸ ਦੇਣ। ਕਹਿੰਦੇ ਖਾਲਸਾ ਕੌਣ ਹੈ? ਜਿਹਨੂੰ ਬ੍ਰਹਮ ਗਿਆਨ ਦਾ ਰਸ ਆ ਗਿਆ, ਆਤਮਾ ਦਾ ਰਸ ਆ ਗਿਆ। ਪਦਵੀ ਕਿੱਡੀ ਹੋ ਗਈ? ਕਹਿੰਦੇ ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰਾਂਚਕ ਨਹੀਂ ਪੇ। ਭੋਰਾ ਜਿੰਨਾ ਕਹਿੰਦੇ ਰਾਂਚਕ, ਜੀਰੋ ਜੀਰੋ ਕਹਿੰਦੇ, ਪਰਸੈਂਟ ਨਹੀਂ ਹੈ ਵੀ ਜੀਰੋ 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 ਸੌ ਵਾਰੀ ਲਿਖ ਕੇ ਬੰਨ ਲਾ ਦੀਏ, ਐ ਨਹੀਂ ਆਉਂਦਾ। ਕਹਿੰਦੇ ਕੋਈ ਵੀ ਭੇਤ ਨਹੀਂ ਹੋਇਆ ਕਰਦਾ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੋ ਇਹ ਤੀਰਥ ਜਿਹੜੇ ਨੇ, ਕਹਿਣ ਲੱਗੇ ਮਹਾਰਾਜ, ਕਹਿੰਦੇ ਇਹ ਹੋਰ ਚੀਜ਼ ਹੈ, ਇੱਥੇ ਸਾਧੂ ਆਉਂਦੇ ਨੇ। ਘਰ ਤੋਂ ਸ਼ਰਧਾ ਨਾਲ ਆਓ ਕਿ ਮਹਾਂਪੁਰਸ਼ਾਂ ਦੇ ਬਚਨ ਸੁਣਾ। ਇਸ਼ਨਾਨ ਕਰਨ ਨੂੰ ਇਸ਼ਨਾਨ ਠੀਕ ਹੈ, ਸਰੀਰ ਨੂੰ ਪਾਣੀ ਦੀ ਲੋੜ ਹੈ, ਇਸ਼ਨਾਨ ਕਰਨਾ, ਲੇਕਿਨ ਉਹ ਤੋਂ ਅੱਗੇ ਘਰ ਹੈ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ, ਸਿਮਰਨ ਕਰਨਾ, ਨਾਮ ਜਪਣਾ। ਬਾਕੀ ਜਿਹੜਾ ਇਸ ਤੋਂ ਬਿਨਾਂ ਹੈ, ਨਿਰਾ ਤੀਰਥਾਂ ਤੇ ਵੀ ਬੰਦਾ ਬਦਲ ਜੂ, ਬੰਦਾ ਨਹੀਂ ਬਦਲਿਆ ਕਰਨਾ। ਇੱਕ ਵਾਰੀ ਕਬੀਰ ਸਾਹਿਬ ਬੈਠੇ ਉੱਥੇ, ਉਹਨਾਂ ਦਾ ਇੱਕ ਚੇਲਾ ਸੀ ਥੋੜਾ ਕਰਮਕਾਂਡੀ, ਕਿਉਂਕਿ ਮਹਾਤਮਾ ਕੋਲ ਰਹਿ ਕੇ ਬਹੁਤ ਸਾਰੇ ਪ੍ਰੇਮੀਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਸੰਤਾਂ ਕੋਲ ਕੀ ਕਰਨਾ ਆ, ਨਾ ਉਹ ਪੁੱਛਣ ਨਾ ਉਹਨਾਂ ਨੂੰ ਪਤਾ ਹੁੰਦਾ। ਪ੍ਰਸ਼ਾਦ ਪਾਣੀ ਮਿਲ ਗਿਆ, ਛਕ ਲਿਆ, ਛਕਾ ਲਿਆ, ਇੱਧਰ ਨੂੰ ਨੱਠ ਗਏ, ਉੱਧਰ ਨੂੰ ਨੱਠ ਗਏ, ਉੱਧਰ ਕਿਤੇ ਪ੍ਰੋਗਰਾਮ, ਉੱਧਰ ਪ੍ਰੋਗਰਾਮ, ਅਸਲੀ ਗੱਲ ਦਾ ਨਹੀਂ ਪਤਾ ਹੁੰਦਾ। ਉਹਨਾਂ ਦੀ ਬਿਰਤੀ ਉਹੀ ਜਿਹੀ ਰਹਿੰਦੀ ਹੈ, ਜਿਹੇ ਜਿਹੇ ਆਏ ਹੁੰਦੇ ਨੇ ਉਹੋ ਜਿਹੇ ਵਾਪਸ ਚਲੇ ਜਾਂਦੇ, ਕਿਉਂਕਿ ਕੋਈ ਪਰਿਵਰਤਨ ਨਹੀਂ ਹੁੰਦਾ ਮਨ ਚ, ਧਾਰ ਕੇ ਨਹੀਂ ਆਉਂਦੇ ਕਿ ਮੈਂ ਬੰਦਗੀ ਕਰਨੀ ਹੈ, ਨਾਮ ਜਪਣਾ, ਤੇ ਮੈਂ ਤਾਂ ਬੜੀ ਮੁਸ਼ਕਲ ਨਾਲ ਮੈਨੂੰ ਚਾਂਸ ਮਿਲਿਆ, ਸ਼ੁਕਰ ਹੈ ਮੈਨੂੰ ਦੁਨੀਆਂ ਦੇ ਬੰਧਨ ਨਹੀਂ ਪਏ, ਸਾਰੇ ਬੰਧਨਾਂ ਤੋਂ ਰਹਿਤ ਹੋ ਕੇ ਪਰਮੇਸ਼ਰ ਦਾ ਨਾਮ ਜਪ ਕੇ ਮੈਂ ਪਰਮ ਪਦ ਦੀ ਪ੍ਰਾਪਤੀ ਕਰਨੀ ਹੈ, ਕੋਈ ਬਿਰਲਾ ਜਿਹਨੂੰ ਇਹ ਸੋਝੀ ਹੋ। ਸੋ ਬਾਕੀ ਬੇਅੰਤ ਕਿਸਮ ਦੇ ਮਹਾਤਮਾ ਦੇ ਕੋਲ ਬੰਦੇ ਰਹਿੰਦੇ ਨੇ, ਤਮੋ ਗੁਣ ਬਿਰਤੀ ਦੇ ਵੀ ਰਹਿੰਦੇ ਨੇ, ਰਜੋ ਗੁਣ ਦੇ ਵੀ ਰਹਿੰਦੇ ਆ, ਸਤੋ ਦੇ ਵੀ ਰਹਿੰਦੇ ਆ। ਮਹਾਤਮਾ ਨਿਰਲੇਪ ਹੁੰਦੇ ਆ, ਜਿਸ ਤਰ੍ਹਾਂ ਵਾਹਿਗੁਰੂ ਸਾਰਿਆਂ ਦੇ ਅੰਦਰ ਰਹਿੰਦਾ ਹੈ, ਪਰ ਸਾਰੇ ਤਾਂ ਨਹੀਂ ਸਾਧੂ ਹੋਇਆ ਕਰਦੇ, ਵਾਹਿਗੁਰੂ ਕੋਲ ਰਹਿੰਦਾ, ਨਾਲ ਰਹਿੰਦਾ ਹੈ, ਲੇਕਿਨ ਪਾਪੀ ਵੀ ਹੁੰਦੇ ਨੇ, ਮਾੜੇ ਬੰਦੇ ਵੀ ਹੁੰਦੇ ਨੇ, ਕਾਮੀ ਵੀ ਹੁੰਦੇ ਨੇ, ਕਪਟ ਕਰਨ ਵਾਲੇ ਵੀ ਹੁੰਦੇ ਆ, ਛਲ ਕਰਨ ਵਾਲੇ, ਧੋਖੇ ਦੇਣ ਵਾਲੇ, ਫਿੱਕਾ ਬੋਲਣ ਵਾਲੇ, ਵਾਹਿਗੁਰੂ ਤਾਂ ਨਾਲ ਰਹਿੰਦਾ, ਸਾਰੀ ਸੱਤਾ ਉਹਦੀ ਹੈ। ਇਸ ਤਰ੍ਹਾਂ ਮਹਾਤਮਾ ਦੇ ਕੋਲ ਰਹਿ ਕੇ ਜਦ ਤੱਕ ਰੁੱਖ ਨਹੀਂ ਬਣਦਾ, ਉਨੀ ਦੇਰ ਤੱਕ ਮਹਾਤਮਾ ਦਾ ਜਿਹੜਾ ਅਸਰ ਹੈ ਉਹ ਵੀ ਪੋਜ਼ਿਟਿਵ ਮਾਇੰਡ ਨਹੀਂ ਉਹਨਾਂ ਦਾ ਵੀ ਹੋਇਆ ਕਰਦਾ, ਫਾਇਦੀ ਅਵਸਥਾ ਨਹੀਂ ਆਉਂਦੀ, ਕੁਛ ਲੈਣ ਦੀ ਤੀਬਰ ਇੱਛਾ ਨਹੀਂ ਜਾਂਦੀ, ਤੇ ਉੱਥੇ ਹੀ ਰਹਿ ਜਾਂਦਾ, ਥੋੜਾ ਬਹੁਤਾ ਫਲ ਹੋ ਜਾਂਦਾ ਸੇਵਾ ਦਾ। ਉਹ ਕਬੀਰ ਸਾਹਿਬ ਨੂੰ ਕਹਿਣ ਲੱਗਿਆ ਕਿ ਮਹਾਰਾਜ, ਤੁਸੀਂ ਆਪ ਤਾਂ ਤੀਰਥਾਂ ਤੇ ਨਹਾਉਣ ਨਹੀਂ ਜਾਂਦੇ, ਤੇ ਨਾ ਤੁਸੀਂ ਮੈਨੂੰ ਨਹਾਉਣ ਜਾਣ ਦਿੰਦੇ। ਕਬੀਰ ਸਾਹਿਬ ਕਹਿੰਦੇ ਕੀ ਲੈਣਾ ਨਹਾ ਕੇ, ਐਵੇਂ ਖੇਚਲ ਤੇਰੇ ਸਿਰ ਕੋ, ਬਾਕੀ ਤਮੋ ਗੁਣ ਵੱਧ ਜਾਂਦਾ, ਥਕੇਵਾਂ ਵੱਧ ਜਾਂਦਾ, ਤਮੋ ਗੁਣ ਵੱਧ ਜਾਂਦਾ, ਰਸ ਨਾਮ ਦੀ ਚੀਜ਼ ਸਾਰੀ ਖਤਮ ਹੋ ਜਾਂਦੀ ਹੈ, ਮੀਨਾ ਭਰ ਆ ਕੇ ਮਨ ਨਹੀਂ ਲੱਗਦਾ। ਉਹੀ ਸੰਸਕਾਰ ਆਲੇ ਦੁਆਲੇ ਦੇ ਲੋੜਾਂ, ਘੱਟ ਵੱਧ ਕਿਸੇ ਨੇ ਕੌੜਾ ਬੋਲਤਾ, ਕਿਸੇ ਨੇ ਕੁਛ ਕਰਤਾ, ਉਹ ਸੰਸਕਾਰ ਲੈ ਕੇ ਆ ਜਾਂਦਾ ਬੰਦਾ, ਬਿਰਤੀ ਹਿਲ ਜਾਂਦੀ ਹੈ, ਰਹਿਣ ਬਹੁਤ ਹੱਟ ਕਰਿਆ। ਕਹਿੰਦੇ ਚੰਗਾ ਫਿਰ ਐਂ ਕਰੀ, ਫਿਰ ਸਾਡਾ ਵੀ ਇੱਕ ਕੰਮ ਕਰ ਲਿਆ, ਕੌੜ ਤੂੰ ਵੀ ਦੇ ਤੀ। ਕਹਿੰਦੇ ਇਹਨੂੰ ਚੰਗੀ ਤਰ੍ਹਾਂ ਇਸ਼ਨਾਨ ਕਰਾਈ ਜਿੱਥੇ ਤੂੰ ਕਰੇ। ਸੋ ਸਾਲ ਭਰ ਤੇ ਬਾਅਦ ਆਇਆ, ਜਿੱਥੇ ਜਾਵੇ ਸਾਧੂਆਂ ਦੀ ਜਮਾਤ ਨਾਲ ਰਲ ਗਿਆ, ਤੇ ਜਿੱਥੇ ਜਾਂਦਾ ਕਬੀਰ ਸਾਹਿਬ ਦੀ ਤੁੰਬੀ ਦਾ ਜ਼ਰੂਰ ਇਸ਼ਨਾਨ ਕਰਾਉਂਦਾ। ਉਹਦੇ ਬਾਅਦ ਜਦ ਕਬੀਰ ਸਾਹਿਬ ਦੇ ਕੋਲ ਆ ਗਏ, ਮਹਾਤਮਾ ਵੀ ਸਾਰੇ ਆ ਗਏ, ਕਹਿੰਦੇ ਕਿਉਂ ਭਾਈ ਕਰਿਆ ਤੀਰਥਾਂ ਤੇ ਇਸ਼ਨਾਨ? ਕਹਿੰਦੇ ਹਾਂ, ਨਿਰਮਲ ਜਲ ਪੀਤਾ ਹੈ, ਤੀਰਥਾਂ ਤੇ ਇਸ਼ਨਾਨ ਕਰਿਆ। ਤੇ ਕਹਿਣ ਲੱਗੇ ਤੁੰਬੀ ਨੂੰ ਵੀ ਇਸ਼ਨਾਨ ਕਰਾ ਲਿਆ? ਕਹਿੰਦੇ ਹਾਂ। ਕਹਿੰਦੇ ਤਾਂ ਹੁਣ ਫਿਰ ਮਹਾਂ ਪਵਿੱਤਰ ਹੋ ਗਈ, ਨਮਸਕਾਰ ਕਰਨ ਜੋਗੀ ਹੋ ਗਈ। ਲਾਂਗਰੀ ਨੂੰ ਬੁਲਾਇਆ, ਕਹਿੰਦੇ ਐਂ ਕਰ, ਇਹ ਉੱਤਮ ਪ੍ਰਸ਼ਾਦ ਬਣ ਗਿਆ ਤੀਰਥਾਂ ਤੇ ਇਸ਼ਨਾਨ ਕਰਕੇ, ਹੁਣ ਤੂੰ ਇਹਦੀ ਸਬਜ਼ੀ ਬਣਾ ਲਿਆ, ਲੰਗਰ ਚ ਚਮਚਾ ਚਮਚਾ ਵਰਤਾ ਦੀ ਸਾਰਿਆਂ। ਸੋ ਲੰਗਰ ਤਿਆਰ ਹੋ ਗਿਆ, ਤੇ ਜਿੱਥੇ ਹੋਰ ਪ੍ਰਸ਼ਾਦੇ ਦਿੱਤੇ ਉੱਥੇ ਨਾਲ ਚਟਣੀ ਵਾਂਗੂ, ਉਹ ਵੀ ਮਾੜੀ ਮਾੜੀ ਸਾਰਿਆਂ ਨੂੰ ਵਰਤਾ ਦੀ। ਜਦੋਂ ਵਰਤਾਈ, ਉਸ ਵੇਲੇ ਜਿਹਦੇ ਮੂੰਹ ਚ ਜਾਂਦਾ ਹੈ ਪ੍ਰਸ਼ਾਦ, ਉਹ ਉੱਠ ਕੇ ਨੱਠਦਾ, ਥੁੱਕ ਥੂ ਥੂ ਹੋਣ ਲੱਗ ਗਈ। ਕਹਿੰਦੇ ਕਿਉਂ ਬਈ ਪ੍ਰੇਮੀਓ ਇਹ ਕੀ ਕਰਨ ਲੱਗ ਗਏ ਤੁਸੀਂ, ਇਹ ਤਾਂ 68 ਤੀਰਥਾਂ ਦਾ ਇਸ਼ਨਾਨ ਕਰਕੇ ਆਈ, ਇਹ ਤਾਂ ਬਦਲ ਜਾਣੀ ਚਾਹੀਦੀ ਸੀ। ਕਹਿੰਦੇ ਮਹਾਰਾਜ ਇਹ ਤਾਂ ਕੌੜੀ ਦੀ ਕੌੜੀ ਪਈ ਹੈ। ਉਸ ਵੇਲੇ ਆਪਨੇ ਇਸ ਤਰ੍ਹਾਂ ਫਰਮਾਨ ਕਰਿਆ,
68 ਤੀਰਥ ਲਾ ਕੇ ਕੂਦੀਏ ਅਜੇ ਵੀ ਰਹੇਗੀ ਕੌੜੀ, 68 ਤੀਰਥ ਲਾ ਕੇ ਕੂਦੀਏ ਅਜੇ ਵੀ ਰਹੇਗੀ
ਚੱਲੇ। ਕਹਿੰਦੇ ਮਨ ਦੇ ਖੋਟੇ, ਮਨ ਖੋਟੇ ਤਨ ਚੋਰ, ਤਨ ਦੀ ਚੋਰੀ ਕਰਦੇ ਨੇ ਮਨ ਦੇ ਖੋਟੇ। ਇੱਕ ਭਾਵ ਲੱਥੀ ਨਾਤਿਆਂ ਦੋਏ ਭਾ ਚੜਿਆ ਸੋਰ, ਇੱਕ ਲੈ ਗਿਆ ਤੇ ਦੁਗਣੀ ਮਾਇਲ ਹੋਰ ਲਾ ਲਈ। ਬਾਹਰ ਧੋਤੀ ਤੋਂਬੜੀ ਅੰਦਰ ਬਿਸ਼ਨਕੋਰ, ਸਾਧ ਭਲੇ ਨਾਤਿਆਂ ਚੋਰ ਸੇ ਚੋਰ ਚ ਕਾਇਆ ਮਾਂਜਸ ਕੌਣ ਗੁਨਾ ਜੋ ਘੱਟ ਪੀਤਰ ਹੈ ਮਲਨਾ। ਜਦੋਂ ਅੰਦਰੋਂ ਮੈਲ ਹੈ, ਕਹਿੰਦੇ ਕਾਇਆ ਧੋ ਕੇ ਕੀ ਕਰਦਾ। ਲੋਕੀ 68 ਤੀਰਥ ਨਾਈ ਕੌਰਾਪਨ ਤਊ ਨਾ ਜਾਈ। ਤੀਰਥ ਨਾਵੈ ਤੂੰਬੜੀ ਤਰ ਤਰ ਤਨ ਧੋਵੈ ਕਰ ਨੰਗਾ। ਕਹਿੰਦੇ ਤਨ ਨੂੰ ਨੰਗਾ ਕਰ ਕਰਕੇ ਖੂਬ ਚੰਗੀ ਤਰ੍ਹਾਂ ਮਲ ਮਲ ਕੇ ਧੋਂਦਾ, ਐਵੇਂ ਤੀਰਥ ਨਹਾਉਂਦੀ ਹੈ ਤੂੰਬੜੀ। ਮਨ ਵਿੱਚ ਵਸੈ ਕਾਲ ਕੂਟ ਭਰਮ ਨਾ ਉਤਰੈ ਕਰਮ ਕੁਟੰਗਾ। ਸੋ ਮਹਾਰਾਜ ਜੀ ਨੇ ਜਦੋਂ ਐਸੇ ਬਚਨ ਸੁਣਾਏ, ਸਾਰਿਆਂ ਨੇ ਨਮਸਕਾਰ ਕਰੀ। ਕਹਿੰਦੇ ਪਾਤਸ਼ਾਹ, ਤੁਸੀਂ ਤਾਂ ਸਾਨੂੰ ਸੁੱਤਿਆਂ ਪਿਆਂ ਨੂੰ ਜਗਾ ਦਿੱਤਾ, ਵਿੱਚੇ ਸੰਨਿਆਸੀ, ਵਿੱਚੇ ਪੰਡਿਤ, ਵਿੱਚੇ ਜੋਗੀ, ਸਾਰੇ ਮਤਾਂ ਦੇ ਸਾਧੂ। ਉੱਤੇ ਉੱਤੇ ਸੋਚਦੇ ਸੀ, ਅੰਦਰਲੀ ਗੱਲ ਨਹੀਂ ਸੀ ਕਿਸੇ ਨੇ ਸੋਚੀ। ਉਸ ਵੇਲੇ ਲੰਗਰ ਤਿਆਰ ਹੋ ਰਿਹਾ ਸੀ ਤੇ ਮਹਾਰਾਜ ਜੀ ਨੂੰ ਜਿਹੜੇ ਚੰਗੇ ਮੁਖੀ ਪੰਡਿਤ ਸੀਗੇ, ਕਰਮ ਕਾਂਡ ਵਾਲੇ ਸ਼ੁੱਧ, ਉਹਨਾਂ ਨੇ ਆ ਕੇ ਬੇਨਤੀ ਕਰੀ ਕਿ ਪਾਤਸ਼ਾਹ ਪ੍ਰਸ਼ਾਦਾ ਤਿਆਰ ਹੈ, ਆਪ ਲੰਗਰ ਛਕੋ ਚੱਲ ਕੇ ਤੇ ਲੰਗਰ ਸੁੱਚਾ ਅਸੀਂ ਬਣਾਇਆ। ਉਸ ਵੇਲੇ ਮਹਾਰਾਜ ਕਹਿੰਦੇ ਕਿਵੇਂ ਸੁੱਚਾ ਕਰ ਲਿਆ ਭਾਈ? ਕਹਿੰਦੇ ਸੱਚੇ ਪਾਤਸ਼ਾਹ, ਪਹਿਲਾਂ ਤਾਂ ਅਸੀਂ ਧਰਤੀ ਪੱਟੀ ਹੈ ਗੋਡੇ ਗੋਡੇ, ਬਈ ਥੱਲੇ ਕੋਈ ਮਾੜੀ ਚੀਜ਼ ਨਾ ਨਿਕਲ ਆਵੇ। ਫਿਰ ਅਸੀਂ ਉਹ ਮਿੱਟੀ ਉਸੇ ਟੋਏ ਚ ਭਰੀ ਹੈ, ਫਿਰ ਉਹਨੂੰ ਪਾਣੀ ਨਾਲ ਅਸੀਂ ਲਿਪਿਆ, ਗੋਬਰ ਨਾਲ ਲਿਪਿਆ, ਚੌਂਕਾ ਬਣਾਇਆ ਤੇ ਲੱਕੜੀਆਂ ਅਸੀਂ ਧੋਤੀਆਂ ਨੇ ਵੀ ਕੋਈ ਮੈਲ ਹੱਥ ਨੂੰ ਨਾ ਲੱਗ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਪੂਰੀ ਵਿਧੀ ਦੇ ਨਾਲ ਚੌਂਕਾ ਤਿਆਰ ਕਰਿਆ ਤੇ ਤੁਸੀਂ ਆਓ, ਆ ਕੇ ਪ੍ਰਸ਼ਾਦਾ ਛਕੋ। ਮਹਾਰਾਜ ਜੀ ਉੱਥੋਂ ਉੱਠਦੇ ਨੇ ਤੇ ਪ੍ਰਸ਼ਾਦਾ ਛਕਣ ਵਾਸਤੇ ਜਾਂਦੇ ਨੇ ਤੇ ਇਹ ਪੰਡਿਤ ਜਦੋਂ ਜਾ ਕੇ ਪ੍ਰਸ਼ਾਦੇ ਉਹਦੇ ਚੌਂਕੇ ਚ ਦਾਖਲ ਹੁੰਦੇ ਨੇ, ਮਹਾਰਾਜ ਬਾਹਰ ਖੜੇ ਰਹਿ ਗਏ। ਉਸ ਵੇਲੇ ਕਹਿੰਦੇ ਪਾਤਸ਼ਾਹ ਤੁਸੀਂ ਆ ਜਾਓ, ਆਹ ਆਸਣ ਵਿਛਾਤਾ, ਤੁਸੀਂ ਇਹ ਚੌਂਕੇ ਦੇ ਅੰਦਰ ਆ ਕੇ ਪ੍ਰਸ਼ਾਦਾ ਛਕੋ। ਤਾਂ ਉਸ ਵੇਲੇ ਮਹਾਰਾਜ ਜੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ,
ਤੇਰੇ ਨਾਲ ਚੰਡਾਲ ਆ ਕੇ ਬਹਿ ਗਿਆ, ਚੌਂਕਾ ਸਾਡਾ ਫਿੱਟ ਆ ਗਿਆ, ਨਾਲ ਚੰਡਾਲ ਆ ਕੇ ਬਹਿ ਗਿਆ, ਚੌਂਕਾ ਸਾਡਾ ਫਿੱਟ ਆ ਗਿਆ।
ਮਹਾਰਾਜ ਅੰਦਰ ਲੰਘਿਆ, ਧਰਤੀ ਪੱਟ ਕੇ ਅਸੀਂ ਚੁੱਲ੍ਹਾ ਬਣਾਇਆ, ਬਰਤਨ ਸਾਰੇ ਗੰਗਾ ਜਲ ਨਾਲ ਧੋਤੇ ਨੇ, ਮਾਂਜੇ ਨੇ, ਕਈ ਕਈ ਵਾਰੀ ਮਾਂਜੇ ਨੇ, ਇੱਕ ਦੋ ਵਾਰੀ ਨਹੀਂ। ਲੱਕੜੀਆਂ ਅਸੀਂ ਧੋ ਕੇ ਲਿਆਂਦੀਆਂ, ਦਾਣੇ ਧੋ ਕੇ ਸੁਕਾ ਕੇ ਰੱਖੇ ਨੇ, ਤਾਂ ਕਿ ਕੋਈ ਪਿੱਟ ਨਾ ਰਹਿ ਜਾਵੇ। ਤੇ ਤੁਸੀਂ ਅੰਦਰ ਆ ਜਾਓ ਮਹਾਰਾਜ। ਕਹਿੰਦੇ ਕਿਵੇਂ ਆ ਜਾਈਏ, ਤਾਂ ਸਾਰਾ ਚੌਂਕਾ ਪਿੱਟਿਆ ਗਿਆ ਜਿੰਨਾ ਵੀ ਸੀ। ਕਹਿੰਦੇ ਮਹਾਰਾਜ ਕਾਹਦੇ ਨਾਲ ਪਿੱਟਿਆ ਗਿਆ? ਤੇ ਮਹਾਰਾਜ ਕਹਿੰਦੇ ਤੁਹਾਡੇ ਵੜਨ ਤੋਂ ਪਹਿਲਾਂ ਤਾਂ ਸੱਚਾ ਸੀਗਾ ਇਹ, ਪਰ ਜਦ ਤੁਸੀਂ ਵੜ ਗਏ ਨਾ ਇਹ ਪਿੱਟਿਆ ਗਿਆ। ਕਹਿੰਦੇ ਮਹਾਰਾਜ ਅਸੀਂ ਉੱਤਮ ਜਾਤ ਦੇ ਬ੍ਰਾਹਮਣ ਆ, ਪੂਜਾ ਪਾਠ ਕਰਦੇ ਹਾਂ, ਕਰਮ ਧਰਮ ਦੇ ਵਿੱਚ ਪੱਕੇ ਹਾਂ, ਗੰਗਾ 'ਚ ਇਸ਼ਨਾਨ ਕਰਨ ਵਾਲੇ ਹਾਂ, ਸਾਡੀ ਤਾਂ ਪਿੱਟ ਨਹੀਂ ਲੱਗਦੀ। ਪਿੱਟ ਤਾਂ ਹਮੇਸ਼ਾ ਜੇ ਕੋਈ ਛੋਟੀ ਜਾਤ ਵਾਲਾ ਆ ਕੇ ਬੈਠ ਜਾਵੇ ਤਾਂ ਪਿੱਟੀ ਜਾਂਦੀ ਹੈ। ਮਹਾਰਾਜ ਕਹਿੰਦੇ ਛੋਟੀ ਜਾਤ ਵਾਲੇ ਹੀ ਬੈਠ ਗਏ ਨੇ। ਕਹਿੰਦੇ ਮਹਾਰਾਜ ਸਾਨੂੰ ਤਾਂ ਨਜ਼ਰ ਨਹੀਂ ਆਉਂਦਾ। ਮਹਾਰਾਜ ਕਹਿੰਦੇ ਤੁਹਾਡੇ ਅੰਦਰ ਹੈ ਕਬੁੱਧ ਨੂਮਣੀ, ਕੁਦਇਆ ਕਸਾਇਣ, ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਗਾ। ਜਿਹੜੀ ਕਬੁੱਧੀ ਹੈ ਨਾ, ਇੱਕ ਸਬੁੱਧੀ ਹੁੰਦੀ ਹੈ, ਉਹ ਤਾਂ ਪਰਮੇਸ਼ਰ ਨੂੰ ਹਰ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਦੇਖਦੀ ਹੈ। ਉਹ ਸਭ ਦੇ ਅੰਦਰ ਪਰਮੇਸ਼ਰ ਦੀ ਜੋਤ ਨਜ਼ਰ ਆਉਂਦੀ ਹੈ ਉਹਨੂੰ। ਜਿਹੜੀ ਕਬੁੱਧੀ ਹੈ, ਪਹਿਲੀ ਕਬੁੱਧੀ ਇਹੀ ਹੈ ਕਿ ਮਨੁੱਖ ਨੂੰ ਵੰਡਣਾ ਜਾਤਾਂ ਪਾਤਾਂ 'ਚ। ਮਨੁੱਖ ਕਰਮ ਨਾਲ ਤਾਂ ਵੰਡਿਆ ਜਾਂਦਾ, ਇੱਕ ਮਾੜੇ ਕਰਮ ਕਰਨ ਵਾਲਾ, ਇੱਕ ਚੰਗੇ ਕਰਨ ਵਾਲਾ। ਜੇ ਵਾਲਮੀਕ ਨੇ ਨਾਮ ਜਪਿਆ ਤਾਂ ਸਭ ਦੁਨੀਆਂ ਪੂਜਦੀ ਹੈ, ਜੇ ਰਵਿਦਾਸ ਜੀ ਨੇ ਨਾਮ ਜਪਿਆ ਤਾਂ ਸਾਰੀ ਦੁਨੀਆਂ ਪੂਜਦੀ ਹੈ, ਜੇ ਨਾਮਦੇਵ ਜੀ ਨੇ ਨਾਮ ਜਪਿਆ ਸਾਰੇ ਹੀ ਪੂਜਦੇ ਨੇ, ਕਬੀਰ ਸਾਹਿਬ ਨੇ ਨਾਮ ਜਪਿਆ ਸਭ ਆਦਰ ਕਰਦੇ ਨੇ। ਤੇ ਬੰਦਗੀ ਕਰਨ ਵਾਲਾ ਤਾਂ ਹੁੰਦਾ ਪਵਿੱਤਰ। ਕਹਿਣ ਲੱਗੇ ਪੰਡਿਤ ਜੀ ਤੁਹਾਡੇ ਵਸਤਰ ਵੀ ਸਾਫ਼ ਨੇ, ਤੁਸੀਂ ਇਸ਼ਨਾਨ ਵੀ ਕਰਿਆ ਹੋਇਆ, ਸੋਹਣੇ ਸੁਨੱਖੇ, ਸਭ ਕੁਛ ਕਰ ਲਿਆ, ਪਰ ਅੰਦਰ ਕਬੁੱਧੀ ਹੈ ਤੁਹਾਡੇ ਤੇ ਕੁਦਿਆ ਹੈ, ਦੂਜੇ ਤੇ ਦਿਆ ਨਹੀਂ ਕਰਦੇ, ਛੋਟੀਆਂ ਜਾਤਾਂ ਦੇ ਉੱਤੇ ਜ਼ੁਲਮ ਕਰਦੇ ਹੋ, ਨਾਮ ਜਪਣ ਨਹੀਂ ਦਿੰਦੇ ਉਹਨਾਂ ਨੂੰ। ਇਹ ਫਿਰ ਕਸਾਈ ਆ ਗਿਆ। ਜਿਹੜੀ ਨਿੰਦਿਆ ਕਰਦੇ ਹੋ ਤੁਸੀਂ ਦੂਸਰਿਆਂ ਦੀ, ਕਹਿੰਦੇ ਚੂੜੀ ਆ ਗਈ। ਜਿਹੜਾ ਕ੍ਰੋਧ ਕਰਦੇ ਹੋ ਇਹ ਕਹਿੰਦੇ ਚੰਡਾਲ ਹੈ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ? ਚਾਰੇ ਤਾਂ ਨਾਲ ਬੈਠੀਆਂ ਨੇ, ਤੇ ਕਾਰਾਂ ਕੱਢਣ ਨਾਲ ਕੀ ਹੁੰਦਾ? ਮਹਾਰਾਜ ਕਹਿੰਦੇ ਕਿਸੇ ਬੰਦੇ ਦੀ ਪਿੱਟ ਨਾ ਮੰਨੋ, ਲੇਕਿਨ ਪਿੱਟ ਤਾਂ ਅਸੀਂ ਦੱਸ ਦਿੰਦੇ ਹਾਂ ਵੀ ਕਿਹੜਾ ਬੰਦਾ ਜਿਹੜਾ ਪਿੱਟ ਪਾਉਣ। ਕਹਿੰਦੇ ਜਿਹਦੇ ਅੰਦਰ ਕ੍ਰੋਧ ਹੋਵੇ ਨਾ ਉਹਨਾਂ ਪਾਸ ਦੁਆਸ ਨਾ ਪਿੱਟੀਏ ਜਿਹਨਾਂ ਅੰਦਰ ਕ੍ਰੋਧ ਚ ਨਾਲ, ਨੇੜੇ ਦੀ ਵੀ ਨਾ ਲੰਘੋ ਉਹਦੀ ਪਿੱਟ ਲੱਗ ਜਾਂਦੀ ਹੈ ਜਿਹਦੇ ਅੰਦਰ ਕ੍ਰੋਧ ਚ ਨਾਲ ਵੱਸਦਾ, ਚਾਹੇ ਕਿੰਨਾ ਹੀ ਸੁੱਚਾ ਹੈ ਕਿੰਨਾ ਹੀ ਨਹਾਉਂਦਾ ਕਿੰਨੀ ਉਹ ਜਾਤੀ ਉੱਚੀ ਹੈ, ਉਹ ਤਾਂ ਸਾਰਾ ਲੰਗਰ ਭ੍ਰਿਸ਼ਟ ਕਰ ਦੂ ਜੇ ਕ੍ਰੋਧੀ ਲੰਘ ਰਹੀ ਹੋਵੇ। ਸੋ ਮਹਾਰਾਜ ਖਬਰਦਾਰ ਕਰਦੇ ਨੇ ਸਾਨੂੰ ਹਰ ਪੁਆਇੰਟ ਤੇ ਵੀ ਬਾਹਰ ਬਾਹਰ ਕਿਉਂ ਕਰਦੇ ਹੋ, ਨਾਤੇ ਤੇ ਨਹੀਂ ਸਾਨੂੰ ਸੁੱਚਾ ਹੁੰਦਾ, ਕਿਉਂ ਮਨ ਮੈਲ ਹੈ। ਪੂਜਾ ਸਿਲਾ ਤੀਰਥ ਬਨਵਾਸਾ, ਪਰਮਤ ਡੋਲਤ ਭਏ ਉਦਾਸਾ, ਮਨ ਮੈਲੇ ਸੁੱਚਾ ਕਿਉਂ ਹੋਏ, ਸਾਚ ਮਿਲਾ ਪਾਵੇ ਪਤ। ਸੁੱਚਾ ਦਾ ਤਾਂ ਹੁੰਦਾ ਜੇ ਵਾਹਿਗੁਰੂ ਦਾ ਨਾਮ। ਅੰਤਰ ਜੂਠਾ ਕਿਉਂ ਸੁੱਚ ਹੋਏ, ਅੰਦਰੋਂ ਤਾਂ ਜੂਠਾ ਚੱਲ ਰਿਹਾ ਤੇ ਸੁੱਚ ਕਹਿੰਦੇ ਕਿਵੇਂ ਹੋਵੇ, ਸ਼ਬਦੀ ਧੋਵੈ ਬਿਰਲਾ ਕੋਏ। ਉਸ ਵੇਲੇ ਹੱਥ ਬੰਨਦੇ ਸਾਰਿਆਂ ਨੇ ਨਮਸ ਕਹਿੰਦੇ ਪਾਤਸ਼ਾਹ ਇਹ ਗੱਲਾਂ ਦਾ ਸਾਨੂੰ ਨਹੀਂ ਸੀ ਪਰ ਹੁਣ ਆਪ ਕਿਰਪਾ ਕਰਕੇ ਦੱਸ ਦਿਓ ਬਈ ਬੰਦੇ ਝੂਠੇ ਨੇ ਜਿਨ੍ਹਾਂ ਦੇ ਅੰਦਰ ਕਾਮ ਚੱਲਦਾ, ਕ੍ਰੋਧ ਦੀ ਲਹਿਰ ਚੱਲਦੀ ਹੈ, ਲੋਭ ਦੀ, ਮੋਹ ਦੀ, ਹੰਕਾਰ ਦੀ, ਈਰਖਾ, ਨਿੰਦਿਆ, ਚੁਗਲੀ, ਵਕੀਲੀ, ਕਾਪਟ, ਛਲ ਚੱਲਦਾ, ਸਭ ਬੰਦੇ ਝੂਠੇ ਝੂਠੇ। ਉਹਨਾਂ ਦੇ ਹੱਥ ਵੀ ਝੂਠੇ, ਉਹਨਾਂ ਦਾ ਤਨ ਵੀ ਝੂਠਾ, ਉਹਨਾਂ ਦਾ ਮਨ ਵੀ ਝੂਠਾ। ਤੇ ਮਹਾਰਾਜ ਸੁੱਚਾ ਕਿਵੇਂ ਹੋਵੇ, ਫਿਰ ਆਪ ਕਿਰਪਾ ਕਰਕੇ ਦੱਸੋ। ਉਸ ਵੇਲੇ ਮਹਾਰਾਜ ਜੀ ਨੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ।
ਜਿਨ ਮਨ ਬਸਿਆ ਹਰ ਜੀ ਸੁੱਚੇ ਸੇਈ, ਸੁੱਚੇ ਸੇਈ, ਜਿਨ ਮਨ ਬਸਿਆ ਹਰ ਜੀ ਸੁੱਚੇ ਸੇਈ, ਸੁੱਚੇ ਸੇਈ।
ਸੁੱਚੇ ਨਾ ਆਖੀਏ ਬਹਿਨ ਜੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਹਿਣ ਲੱਗੇ ਸੰਤੋ ਸੁੱਚਾ ਤਾਂ ਉਹ ਹੈ ਜਿਹਦੇ ਮਨ ਵਿੱਚ ਹਰ ਵਕਤ ਵਾਹਿਗੁਰੂ ਵਸਦਾ, ਜਿਹਦੇ ਨੇਤਰ ਹਰ ਥਾਂ ਦੇ ਉੱਤੇ ਪਰਮੇਸ਼ਰ ਨੂੰ ਦੇਖਦੇ ਆ, ਜਿਹਦੇ ਕੰਨ ਹਰ ਸ਼ਬਦ ਦੇ ਵਿੱਚੋਂ ਨਾਮ ਦੀ ਧੁਨ ਸੁਣਦੇ ਆ। ਕਹਿੰਦੇ ਉਹ ਸੁੱਚਾ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਵਾਂ, ਜੋ ਬੋਲਦ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਸੁੱਚੇ ਨੇ, ਬਾਕੀ ਤਾਂ ਸਾਰਾ ਝੂਠਾ ਹੈ ਸੰਸਾਰ, ਮਾਂ ਵੀ ਝੂਠੀ, ਪਿਓ ਵੀ ਝੂਠਾ, ਭਰਾ ਵੀ ਝੂਠੇ, ਦੁਨੀਆਂ ਵੀ ਝੂਠੀ, ਝੂਠਿਆਂ ਵਿੱਚ ਝੂਠਾ ਰਹਿੰਦਾ, ਇਹਦਾ ਮਨ ਵੀ ਝੂਠਾ ਰਹਿੰਦਾ। ਸੋ ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇਹੀ, ਨਾਨਕ ਅੱਗੇ ਉੱਤਮ ਸਹੀ, ਜੇ ਪਾਪਾਂ ਪੰਧਨਾ ਦੇ। ਸੋ ਇਸ ਤਰ੍ਹਾਂ ਦੇ ਨਾਲ ਖੀਰ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਗੁਰਮਤ ਮਾਰਗ ਦੇ ਉੱਤੇ ਪ੍ਰਕਾਸ਼ ਪਾਓ। ਮਹਾਰਾਜ ਕਹਿਣ ਲੱਗੇ ਦੇਖੋ ਪਿਆਰਿਓ, ਹਰ ਬੰਦੇ ਦੇ ਅੰਦਰ ਸ਼ਬਦ ਦੀ ਧੁਨ ਚੱਲਦੀ ਹੈ, ਕਿਉਂਕਿ ਸ਼ਬਦ ਤੋਂ ਸਾਰੀ ਸ੍ਰਿਸ਼ਟੀ ਦਾ ਪਛਤਾਰਾ ਹੋਇਆ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਆ, ਪ੍ਰਥਮ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੋਰ। ਉਹ ਸ਼ਬਦ ਦੀ ਧੁਨ ਦੀ ਸ਼ਕਤੀ ਜਿਹੜੀ ਹੈ ਉਹ ਸਾਰੇ ਸੰਸਾਰ ਚ ਪਰਿਪੂਰਨ ਹੈ। ਹੁਣ ਇੱਥੇ ਸਾਨੂੰ ਐਂ ਨਹੀਂ ਪਤਾ ਲੱਗਦਾ ਵੀ ਉਹ ਸ਼ਬਦ ਜਿਹੜਾ ਪ੍ਰਕਿਰਤਕ ਹੈ ਜਾਂ ਪ੍ਰਕਿਰਤੀ ਤੋਂ ਬਾਹਰ ਹੈ। ਜੇ ਤਾਂ ਪ੍ਰਕਿਰਤੀ ਤੋਂ ਬਾਹਰ ਹੈ ਫੇਰ ਤਾਂ ਉਹਦੀ ਕੋਈ ਆਵਾਜ਼ ਨਹੀਂ ਹੈ। ਉਹ ਅਸੀਂ ਉਸੇ ਮੰਡਲ ਚ ਜਾ ਕੇ ਜਦ ਸਾਨੂੰ ਦੇਵਕਾਨਾ ਦੀ ਪ੍ਰਾਪਤੀ ਹੋ ਜਾਵੇ ਫੇਰ ਉਹ ਸਾਨੂੰ ਸ਼ਬਦ ਸੁਣਦਾ। ਜਦ ਦੇਵ ਨੇਤਰਾਂ ਦੀ ਪ੍ਰਾਪਤੀ ਹੋ ਜਾਵੇ ਫੇਰ ਸਾਡੇ ਸਾਨੂੰ ਪ੍ਰਕਾਸ਼ ਦਿਸਦਾ। ਮਹਾਰਾਜ ਕਹਿੰਦੇ ਉਹ ਸ਼ਬਦ ਤੋਂ ਬਗੈਰ ਹਨੇਰਾ ਛਾਇਆ ਪਿਆ ਸੰਸਾਰ ਦੇ ਅੰਦਰ, ਕਿਉਂਕਿ ਨਿਰੰਕਾਰ ਨੇ ਉਤਪਤੀ ਸ਼ਬਦ ਤੋਂ ਕੀਤੀ ਹੈ। ਨਿਰੰਕਾਰ ਆਕਾਰ ਕਰ ਏਕ ਅੰਕਾਰ ਅਪਾਰ ਸਦਾਇਆ। ਏਕ ਅੰਕਾਰ ਨਾ ਹੋਇਆ ਜਦ ਉਹਨੇ ਸ੍ਰਿਸ਼ਟੀ ਦੀ ਰਚਨਾ ਆਰੰਭੀ। ਏਕ ਅੰਕਾਰੋਂ ਸ਼ਬਦ ਤੋਂ, ਏਕ ਅੰਕਾਰ ਤੋਂ ਸ਼ਬਦ ਦੀ ਧੁਨੀ ਹੋਈ, ਜਿਹਨੂੰ ਸ਼ਬਦ ਦਾ ਨਾਂ ਰੱਖਿਆ ਓਂਕਾਰ। ਓਂਕਾਰ ਦੀ ਧੁਨੀ ਹੋਈ, ਏਕ ਅੰਕਾਰੋਂ ਸ਼ਬਦ ਤਨ ਓਂਕਾਰ ਆਕਾਰ ਪਾਇਆ। ਜਿੰਨੇ ਆਕਾਰ ਨਜ਼ਰ ਆਉਂਦੇ ਨੇ, ਧਰਤੀ ਵਗੈਰਾ, ਸੂਰਜ, ਚੰਦ, ਤਾਰੇ, ਪਾਣੀ, ਜੋ ਕੁਛ ਵੀ ਨਜ਼ਰ ਆਉਂਦਾ ਸਭ ਸ਼ਬਦ ਤੋਂ ਹੋਇਆ, ਸਭ ਕੁਛ ਓਂਕਾਰ ਤੋਂ ਹੋਇਆ। ਓਂਕਾਰ ਬਰਮਾ ਉਤਪੁੱਤ, ਓਂਕਾਰ ਕੀ ਆ ਜਿਹਨੇ ਚਿੱਤ, ਜਿਹੜੀ ਅਵੇਅਰਨੈਸ ਆਈ ਹੈ ਨਾ, ਸੰਸਾਰ ਜਾਗਰਤ ਆਈ ਹੈ, ਜੇ ਨਿਕਲ ਜਾਵੇ ਆਦਮੀ ਨੂੰ ਅਸੀਂ ਕਹਿੰਦੇ ਹਾਂ ਮੁਰਦਾ। ਆ ਜਿਹੜੀ ਮੁਰਦੇ ਤੋਂ ਬਚਾਉਣ ਵਾਸਤੇ ਸਾਡੇ ਅੰਦਰ ਜਾਗਦੀ ਹੈ, ਸੋਝੀ ਦੀ ਹੈ, ਮਹਾਰਾਜ ਕਹਿੰਦੇ ਇਹਨੂੰ ਚਿੱਤ ਕਹਿੰਦੇ ਨੇ, ਚੇਤਨਾ ਕਹਿੰਦੇ ਨੇ। ਚੇਤਨਾ ਜਿਹੜੀ ਹੈ ਇਹ ਓਂਕਾਰ ਸ਼ਬਦ ਤੋਂ ਹੋਈ ਹੈ। ਓਂਕਾਰ ਤੋਂ ਹੀ ਗਿਆਨ ਸ੍ਰਿਸ਼ਟੀ ਨੂੰ ਰਚਣ ਵਾਲਾ ਬਰਮਾ ਹੋਇਆ। ਓਂਕਾਰ ਸੈਲ ਯੁਗ ਪਏ, ਟਾਈਮ ਐਂਡ ਸਪੇਸ ਦੋਏ ਚੀਜ਼ਾਂ, ਇਹ ਸਾਰੀਆਂ ਓਂਕਾਰ ਸ਼ਬਦ ਤੋਂ ਹੋਈਆਂ। ਓਂਕਾਰ ਵੇਦ ਨਿਰਮੇ, ਜਿੰਨਾ ਗਿਆਨ ਸੰਸਾਰ ਚ ਆਇਆ ਸਾਰਾ ਓਂਕਾਰ ਸ਼ਬਦ ਤੋਂ ਆਇਆ, ਤੇ ਓਂਕਾਰ ਸ਼ਬਦ ਨੇ ਤਿਰ ਭਵਨਾਂ ਨੂੰ ਧਾਰਨ ਕੀਤਾ ਹੋਇਆ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਉਹ ਨਾਮ ਤੱਕ ਜੇ ਸਾਡੀ ਸੁਰਤੀ ਨਹੀਂ ਜਾਂਦੀ, ਉਹ ਸ਼ਬਦ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ, ਤਾਂ ਕਹਿੰਦੇ ਅੰਦਰ ਹਨੇਰਾ ਰਹਿੰਦਾ। ਤੇ ਹਨੇਰਾ ਇਸ ਤਰ੍ਹਾਂ ਸਮਝ ਲਓ ਕਿ ਸਾਡੇ ਅੰਦਰ ਬੱਜਰ ਕਪਾਟ ਜੁੜੇ ਹੋਏ ਰਹਿੰਦੇ ਨੇ, ਹਨੇਰਾ ਰਹਿੰਦਾ ਉਹਨਾਂ ਦਾ, ਤੇ ਜਿੰਨਾ ਚਿਰ ਕੁੰਜੀ ਨਹੀਂ ਮਿਲਦੀ ਉਨੀ ਦੇਰ ਤੱਕ ਉਹਦਾ ਪ੍ਰਕਾਸ਼ ਨਹੀਂ ਹੁੰਦਾ। ਬਿਨ ਸ਼ਬਦਾ ਅੰਤਰ ਹਨੇਰਾ, ਨਾ ਵਸਤ ਚੁੱਕੇ ਨਾ ਵਸਤ ਲਏ ਨਾ ਚੁੱਕੇ ਫੇਰਾ, ਨਾ ਤਾਂ ਆਤਮ ਵਸਤੂ ਦੀ ਪ੍ਰਾਪਤੀ ਹੁੰਦੀ ਹੈ, ਨਾ ਜੰਮਣ ਮਰਨ ਦਾ ਸਾਡਾ ਚੱਕਰ ਛੁੱਟਦਾ, ਕਿਉਂਕਿ ਆਤਮ ਵਸਤ ਦੀ ਪ੍ਰਾਪਤੀ ਹੋਏਗੀ ਉਸ ਵੇਲੇ ਸਾਡਾ ਜੰਮਣਾ ਮਰਨਾ ਖਤਮ ਹੋਊਗਾ। ਨਹੀਂ ਤਾਂ ਸਾਧ ਸਿੰਘ ਜੀ ਖਬਰਦਾਰ ਰਹਿਣਾ ਚਾਹੀਦਾ, ਆਪਾਂ ਜੰਮਦੇ ਰਹਿਣਾ ਮਰਦੇ ਰਹਿਣਾ, ਪਤਾ ਨਹੀਂ ਵਾਹਿਗੁਰੂ ਕਿੱਥੇ ਭੇਜੇ ਕੀ ਸਾਡਾ ਹਾਲ ਹੋਏ। ਮਹਾਰਾਜ ਕਹਿੰਦੇ ਐ ਨਾ ਘਬਰਾਓ, ਤੁਸੀਂ ਪੂਰੇ ਸਤਿਗੁਰੂ ਦੀ ਸ਼ਰਨ ਲਓ। ਸਤਿਗੁਰੂ ਦੀ ਸ਼ਰਨ ਲੈ ਕੇ ਇਹ ਜਿਹੜਾ ਗੋਰਖ ਧੰਦਾ ਇਹ ਹੱਲ ਹੋ ਜਾਂਦਾ। ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾ, ਕੁੰਜੀ ਸਤਿਗੁਰੂ ਕੋਲ ਹੈ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ, ਅਨਕ ਪਾਪ ਕਰੇ ਨਹੀਂ ਪਾਵੇ ਬਿਨ ਸਤਿਗੁਰ ਸ਼ਰਨਾਈ। ਜਦ ਗੁਰੂ ਦੀ ਸ਼ਰਨ ਆਵਾਂਗੇ ਉਥੋਂ ਕੁੰਜੀ ਮਿਲ ਜਾਂਦੀ ਹੈ। ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜੈ। ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜੈ, ਚਾਬੀ ਮਿਲ ਗਈ ਗੁਰੂ ਦੇ ਸ਼ਬਦ ਦੀ। ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ। ਫੇਰ ਕੀ ਹੁੰਦਾ, ਜਦ ਚੱਬ ਖੁੱਲ ਗਿਆ ਤਾਲਾ, ਫੇਰ ਨਿਸ਼ਾਨੀਆਂ ਨੇ ਉੱਥੇ। ਕਹਿੰਦੇ ਅਨਹਦ ਵਾਜਿਆਂ ਦੀ ਧੁਨ ਵੱਜਦੀ ਹੈ, ਇਹ ਜਿਹੜਾ ਇਹ ਧੁਨ ਤੱਕ ਪਹੁੰਚਾ ਦੇ, ਕਰਮੇ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸਜਾਣ। ਉਹ ਸਤਿਗੁਰੂ ਹੋਇਆ ਕਰਦਾ ਜਿਹੜਾ ਇਹ ਘਰ ਦੇ ਵਿੱਚ ਅਸਲੀ ਘਰ ਦਿਖਾ ਦੇ, ਅਬੋਡ ਆਫ ਦਾ ਗੋਡ ਦਿਖਾ ਦੇਵੇ। ਵਾਹਿਗੁਰੂ ਇਹ ਘਰ 'ਚ ਰਹਿੰਦਾ ਆਪਣੇ ਘਰ, ਇਹਦੇ ਵਿੱਚ ਜਿਹੜਾ ਮੈਂ ਬੋਲਦਾ ਨਾ, ਮੈਂ ਇਹ ਹੈ ਨਹੀਂ, ਇਹ ਇੱਕ ਪਰਛਾਵਾਂ ਹੈ, ਵਾਧੂ ਦਾ ਮਨੌਤ ਹੈ। ਇਹ ਜਦ ਮਿਟ ਜਾਂਦਾ ਤਾਂ ਪਰਮੇਸ਼ਰ ਹੀ ਹੁੰਦਾ, ਦੂਆ ਨਹੀਂ ਹੁੰਦਾ। ਧਰਮੇ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸਜਾਣ। ਪੰਜ ਸ਼ਬਦ ਤੁਨਕਾਰ ਤੁਨ ਬਾਜਾ ਸ਼ਬਦ ਨਿਸ਼ਾਨ, ਕਹਿੰਦੇ ਸ਼ਬਦਾਂ ਦੀ ਤੁਨਕਾਰ ਹੋ ਰਹੀ ਹੈ। ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ, ਤਾਰ ਘੋਰ ਬਜੰਤਰ ਤੇ ਸਾਜ ਤਖ਼ਤ ਸੁਲਤਾਨ। ਅੰਦਰੇ ਵੱਜਦੇ ਨੇ ਤੇ ਸੱਚੇ ਤਖ਼ਤ ਦੇ ਉੱਤੇ ਵਾਹਿਗੁਰੂ ਵੀ ਅੰਦਰ ਨੇ। ਸੁਖਮਨ ਕੇ ਕਾ ਰਾਗ ਸੁਣ ਸੁਣ ਮੰਡਲ ਲਿਵ ਲਾਏ, ਦਸਵੇਂ ਦੁਆਰ ਅਫੁਰ ਅਵਸਥਾ ਦੇ ਵਿੱਚ ਮੰਡਲ ਲਾ ਕੇ ਲਿਵ। ਕੌਸਮਿਕ ਮਿਊਜ਼ਿਕ ਆਤਮਿਕ ਸੰਗੀਤ ਨੂੰ ਸੁਣ ਤੂੰ। ਕਥ ਕਥਾ ਵਿਚਾਰੀਏ ਮਨਸਾ ਮਨੇ ਸਮਾਏ, ਜਦੋਂ ਇਹ ਕਥ ਕਥਾ ਦਾ ਗਿਆਨ ਪ੍ਰਗਟ ਹੋਏਗਾ ਅੰਦਰ, ਜਿਹੜੀ ਕਹੀ ਨਹੀਂ ਜਾਂਦੀ ਉਹ ਗੱਲ ਨੂੰ ਅਸੀਂ ਵਿਚਾਰਨ ਲੱਗਾਂਗੇ, ਤਾਂ ਜਿਹੜਾ ਮਨ ਹੈ ਇਹਦੀਆਂ ਵਾਸ਼ਨਾਵਾਂ ਖਤਮ ਹੋ ਕੇ ਅਮਨ ਬਣ ਜਾਏਗਾ, ਆਲਾ ਅੱਗੇ ਲੱਗ ਜਾਏ। ਇੱਕ ਮਨ ਹੈ ਮਨ ਜੇ ਹੈਗਾ ਤਾਂ ਸੰਸਾਰ ਹੈ, ਜਦ ਅਮਨ ਹੋ ਜਾਂਦਾ ਫਿਰ ਵਾਹਿਗੁਰੂ ਹੋ ਜਾਂਦਾ, ਆਹੀ ਸੰਸਾਰ ਫਿਰ ਕੇ ਵਾਹਿਗੁਰੂ ਦਾ ਰੂਪ ਬਣ ਜਾਂਦਾ, ਕਿਉਂਕਿ ਮਨ ਦਾ ਫਤੂਰ ਅੰਦਰੋਂ ਨਿਕਲ ਕੇ ਅਮਨ ਦੀ ਅਵਸਥਾ ਆ ਗਈ। ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ, ਤਿੱਥਾ ਘੜੀਐ ਸੁਰਤ ਮਤ ਮਨ ਬੁੱਧ, ਤਿੱਥਾ ਘੜੀਐ ਸੁਰਾ ਸਿੱਧਾ ਕੀ ਵਾਹਿਗੁਰੂ ਨੂੰ ਦੇਖਣ ਵਾਲੀ ਅੱਖ ਘੱਟ ਜਾਂਦੀ। ਕਹਿੰਦੇ ਉਹ ਹੋ ਜਾਂਦਾ ਉਲਟ ਕਮਲ ਅੰਮ੍ਰਿਤ ਭਰਿਆ, ਇਹ ਮਨ ਕਤੇ ਨਾ ਜਾਏ। ਫਿਰ ਕਮਲ ਜਿਹੜਾ ਉਲਟਾ ਸੀ ਉਹ ਸਿੱਧਾ ਹੋ ਗਿਆ, ਫਿਰ ਅੰਮ੍ਰਿਤ ਨਾਮ ਨਾਲ ਭਰ ਗਿਆ। ਅਜਾਪਾ ਜਾਪ ਨਾ ਵਿਸਰੈ, ਫਿਰ ਨਹੀਂ ਵਿਸਰਦਾ ਵਾਹਿਗੁਰੂ। ਆਦਿ ਜਗਾ ਸਮਾਏ, ਜਿੱਥੋਂ ਅਸੀਂ ਆਏ ਸੀ ਜਿਹਦੇ ਨਾਲੋਂ ਵਿਛੜੇ ਸੀ ਉਹਦੇ ਸਮਾ ਜਾਵਾਂਗੇ। ਤੇ ਜਿਹੜੇ ਇਹਦੇ ਵਿੱਚ ਪੰਜ ਸਖੀਆਂ ਪੰਚੇ ਮਿਲੇ, ਗੁਰਮੁਖ ਨਿਜ ਘਰ ਵਾਸ, ਨਿਜ ਘਰ ਜਿਹੜਾ ਸਾਡਾ ਹੈ ਨਾ, ਜਿੱਥੇ ਅਸੀਂ ਜਾ ਕੇ ਅਸਲੀ ਰਹਿਣਾ, ਘਰ ਨੂੰ ਭੁੱਲੇ ਹੋਏ ਕਰੋੜਾਂ ਅਰਬਾਂ ਖਰਬਾਂ ਸਾਲਾਂ ਦੇ ਭਟਕਦੇ ਫਿਰਦੇ ਹਾਂ, ਉਹਦੇ ਵਿੱਚ ਸਾਡਾ ਵਾਸਾ ਹੋ ਜਾਂਦਾ। ਮਹਾਰਾਜ ਕਹਿੰਦੇ ਸ਼ਬਦ ਖੋਜ ਇਹ ਕਰ ਲੈ ਨਾਨਕ ਤਾਕਾ ਦਾਸ, ਲੇਕਿਨ ਸ਼ਬਦ ਦੀ ਖੋਜ ਕਰਨੀ ਪੈਂਦੀ ਹੈ। ਸ਼ਬਦ ਦੀ ਖੋਜ ਕਰਕੇ ਫਿਰ ਇਹਦੇ ਵਿੱਚ ਇਹ ਪ੍ਰਾਪਤੀ ਹੁੰਦੀ ਹੈ। ਮਹਾਰਾਜ ਕਹਿੰਦੇ ਮੈਂ ਉਹਦਾ ਦਾਸ ਹਾਂ ਜਿਹੜਾ ਸ਼ਬਦ ਦੀ ਖੋਜ ਕਰ ਲੈ। ਸੋ ਮਹਾਰਾਜ ਕਹਿੰਦੇ ਇਹ ਗੱਲ ਨੂੰ ਪਛਾਣੋ, ਤੁਸੀਂ ਕਿਹੜਿਆਂ ਚੱਕਰਾਂ ਚ ਪੈ ਗਏ, ਤੀਰਥਾਂ ਤੇ ਨਾਉਣ ਚ, ਸੁੱਚ ਸੱਚ ਸੁਆਖੇ, ਤੁਸੀਂ ਪਤਾ ਨਹੀਂ ਕਿੰਨਾ ਕੁ ਚਵੇੜ ਲਿਆ ਆਪਣੇ ਆਪ ਨੂੰ। ਸਮਾਂ ਸੀ ਪਰਮੇਸ਼ਰ ਦੇ ਨਾਮ ਜਪਣ, ਗੁਰੂ ਤੋਂ ਗਿਆਨ ਹਾਸਲ ਕਰਨ ਦਾ, ਗੁਰੂ ਦੇ ਬਚਨ ਨੂੰ ਕਮਾਉਣ ਦਾ। ਇਹ ਬੱਜਰ ਕਪਾਟ ਨੀ ਪਿਆਰਿਓ ਖੁੱਲਣੇ ਜਦ ਤੱਕ ਚਾਬੀ ਨੀ ਮਿਲਦੀ,
ਨਹੀਂ ਉਹ ਖੁੱਲਣੇ ਜਗਾਲੇ ਹੋਏ ਜਿੰਦੇ ਰੇ, ਕੁੰਜੀ ਹੱਥ ਸੱਚੇ
ਚੁੱਕੇ ਫੇਰ ਜਦ ਤੱਕ ਆਤਮ ਵਸਤ ਦੀ ਪ੍ਰਾਪਤੀ ਨਹੀਂ ਹੁੰਦੀ ਜੰਮਣ ਮਰਨਾ ਨਹੀਂ ਖਤਮ ਹੋਇਆ ਕਰ ਤੇ ਹੁਣ ਕੁੰਜੀ ਹੈਗੀ ਸਤਿਗੁਰ ਹੱਥ ਕੁੰਜੀ ਹੋਰ ਤਾਂ ਕਿਸੇ ਕੋਲ ਨਹੀਂ ਪੂਰੇ ਸਤਿਗੁਰੂ ਕੋਲ ਕੁੰਜੀ ਹੈ ਜਦ ਤੱਕ ਪੂਰੇ ਸਤਿਗੁਰੂ ਦਾ ਮਿਲਾਪ ਨਹੀਂ ਹੁੰਦਾ ਚਾਬੀ ਨਹੀਂ ਮਿਲਦੀ ਚਾਬੀ ਨਹੀਂ ਮਿਲਦੀ ਤਾਲਾ ਨਹੀਂ ਖੁੱਲਦਾ ਤੇ ਹਨੇਰੇ ਦੇ ਵਿੱਚ ਇਹ ਜੰਮਦਾ ਹਨੇਰੇ ਚ ਮਰ ਜਾਂਦਾ ਖਰਬਾਂ ਖਰਬਾਂ ਸਾਲ ਹੋਏ ਮਹਾਰਾਜ ਕਹਿੰਦੇ ਰੱਬ ਨੂੰ ਟੋਲਦਾ ਫਿਰਦਾ ਕਾਹੇ ਰੇ ਮਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ ਪੋਪ ਮਤ ਜਿਉਂ ਵਾਸ ਵਸਦਾ ਜਿਵੇਂ ਫੁੱਲ ਚ ਵਾਸ਼ਨਾ ਐ ਤੇਰੇ ਅੰਦਰ ਵਹਿਗੁਰੂ ਮੁਕਰਮੈ ਜੈਸੇ ਛਾਈ ਜਿਵੇਂ ਸ਼ੀਸ਼ੇ ਚ ਪਰਛਾਵਾਂ ਹੁੰਦਾ ਤੈਸੇ ਹੀ ਅਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ ਖੋਜ ਕਰੋ ਸਿੱਖੋ ਵੀ ਕਿਵੇਂ ਖੋਜ ਕਰੀ ਪੰਜ ਵੱਡੇ ਵੱਡੇ ਸਮਝ ਲਓ ਵੀ ਹਨੇਰੇ ਦੇ ਮੰਡਲ ਨੇ ਜੀ ਜਿਹਨਾਂ ਨੇ ਆਤਮ ਜੋਤ ਨੂੰ ਅੰਦਰ ਢਕਿਆ ਪਿਆ ਪਹਿਲਾਂ ਤਾਂ ਇਹਦੇ ਅੰਦਰ ਮੈਂ ਜਦ ਇਹਨੇ ਆਪਣੇ ਆਪ ਨੂੰ ਗਿਣਿਆ ਨਾ ਪ੍ਰਕਿਰਤੀ ਦੇ ਨਾਲ ਪ੍ਰਕਾਸ਼ ਜੋਤ ਦਾ ਸੰਪਰਕ ਹੋਇਆ ਉਸ ਵੇਲੇ ਇਹਦੇ ਅੰਦਰ ਅਵੇਅਰਨੈਸ ਆਈ ਅਵੇਅਰਨੈਸ ਆਉਂਦੀ ਸਾਰ ਮਾਇਆ ਦਾ ਸਰਕਲ ਦੁਆਲੇ ਪੈ ਗਿਆ ਜਿਵੇਂ ਗਲੋਬ ਦੇ ਉੱਤੇ ਕਾਗਜ਼ ਚਾੜਦੀ ਏ ਲਾਈਟ ਚੱਲਦੀ ਹੈ ਤੇ ਉੱਪਰ ਗਲੋਬ ਦੇ ਦਈਏ ਐਂ ਇੱਕਦਮ ਮਾਇਆ ਦਾ ਗਲੋਬ ਸਾਡੇ ਉੱਤੇ ਆ ਗਿਆ ਦੋ ਕਿਸਮ ਦੀ ਮਾਇਆ ਆ ਗਈ ਇੱਕ ਤਾਂ ਮਾਇਆ ਆ ਗਈ ਸ਼ੁੱਧ ਜਿਹੜੀ ਸਤੋ ਗੁਣ ਦੇ ਵਿੱਚੋਂ ਪੈਦਾ ਹੋਈ ਸੀ ਦੂਸਰੀ ਮਾਇਆ ਆ ਗਈ ਤਮੋ ਗੁਣ ਤੇ ਸਤੋ ਗੁਣ ਦੇ ਮਿਲਾਪ ਦੇ ਨਾਲ ਉਹਨੂੰ ਅਵਿਦਿਆ ਕਹਿੰਦੇ ਨੇ ਇਗਨੋਰੈਂਸ ਭੁੱਲ ਅਗਿਆਨ ਇਹ ਦੋ ਸਰਕਲ ਇਕਦਮ ਚੜ ਗਏ ਜੋਤ ਦੇ ਉੱਤੇ ਹਨੇਰਾ ਛਾ ਗਿਆ ਤੇ ਅੱਡ ਹੋ ਗਈ ਉਹ ਅੱਡ ਹੋਣ ਨਾਲ ਆਪਣਾ ਆਪ ਉਹਨੂੰ ਮਹਿਸੂਸ ਹੋਇਆ ਉਹਦੇ ਬਾਅਦ ਉਹਦੇ ਅੰਦਰ ਪਾਵਰ ਡਿਸਟਿੰਕਸ਼ਨ ਦੀ ਆਈ ਗਿਆਨ ਦੀ ਆ ਗਈ ਆਪਣੀ ਹੋਣ ਦਾ ਪਤਾ ਲੱਗ ਗਿਆ ਮੈਂ ਆ ਉਹ ਮੈਂ ਆਇਆ ਤਾਂ ਇਹਦੇ ਉੱਤੇ ਵਿਗਿਆਨ ਦਾ ਪਰਦਾ ਪੈ ਗਿਆ ਪਹਿਲਾਂ ਆਨੰਦ ਦਾ ਪਿਆ ਦੂਜਾ ਵਿਗਿਆਨ ਦਾ ਪੈ ਗਿਆ ਇਹ ਵਿਗਿਆਨ ਦਾ ਬੁੱਧੀ ਦਾ ਪਰਦਾ ਪੈਣ ਦੇ ਨਾਲ ਫਿਰ ਇਹਦੇ ਅੰਦਰ ਹਰਕਤ ਹੋਈ ਮਨ ਦੀ ਵੀ ਮੈਂ ਕੁਛ ਕਰਾਂ ਆਹ ਕਰਾਂ ਉਹ ਕਰਾਂ ਆਹ ਕਰਾਂ ਉਹ ਮਨ ਦਾ ਪਰਦਾ ਪੈ ਗਿਆ ਸਰੀਰ ਬਦਲ ਗਿਆ ਪਹਿਲਾਂ ਸਰੀਰ ਕਾਰਨ ਸੀ ਜਦ ਇਹ ਪਰਦਾ ਸ਼ੁਰੂ ਹੋਇਆ ਉਸ ਵੇਲੇ ਸੂਕਸ਼ਮ ਸਰੀਰ ਹੋ ਗਿਆ ਉਹਦੇ ਬਾਅਦ ਸ਼ਕਤੀ ਆਈ ਹਿੱਲਣ ਜੁਲਣ ਦੀ ਸ਼ਕਤੀ ਆਈ ਤੇ ਉਹਦੇ ਨਾਲ ਪ੍ਰਾਣਾ ਦਾ ਪਰਦਾ ਪੈ ਗਿਆ ਬ੍ਰਿਟਲ ਫੋਰਸਿਸ ਦਾ ਇਹ ਸੂਕਸ਼ਮ ਸਰੀਰ ਬਣ ਗਿਆ ਇਹਨਾਂ ਦੇ ਨਾਲ ਤਿੰਨ ਪਰਦੇ ਸੂਕਸ਼ਮ ਸਰੀਰ ਚ ਇੱਕ ਕਾਰਨ ਸਰੀਰ ਚ ਫਿਰ ਆ ਜਿਹੜੀ ਦੇਹ ਹੈ ਪੰਜਾਂ ਤੱਤਾਂ ਦੀ ਇਹ ਮਿਲ ਗਈ ਸਾਨੂੰ ਤੇ ਇਹ ਐਂ ਸਮਝ ਲਓ ਵੀ ਅੰਨ ਦਾ ਪਰਦਾ ਪੈ ਗਿਆ ਹੁਣ ਪੰਜ ਪਰਦੇ ਪੈ ਗਏ ਉਹਨਾਂ ਦੇ ਨਾਂ ਸਿਆਣੇ ਬੰਦਿਆਂ ਨੇ ਅੰਨਮਈ ਕੋਸ਼ ਪ੍ਰਾਣਮਈ ਕੋਸ਼ ਮਨੋਮਈ ਕੋਸ਼ ਵਿਗਿਆਨਮਈ ਕੋਸ਼ ਤੇ ਆਨੰਦਮਈ ਕੋਸ਼ ਪੰਜ ਕੋਸ਼ ਕਹਿੰਦੇ ਨੇ ਢੱਕਣ ਦੇ ਦਿੱਤੇ ਗਏ ਅਖੀਰ ਦੇ ਉੱਤੇ ਆ ਗਏ ਤਾਂ ਐਂ ਸਮਝ ਲਓ ਵੀ ਲੋਹੇ ਦਾ ਕੜਾਹ ਮੂਧਾ ਮਾਰਤਾ ਹੁਣ ਜੋਤ ਨਜ਼ਰ ਨਹੀਂ ਆਉਂਦੀ ਹੈਗੀ ਵਿੱਚ ਹਨੇਰਾ ਛਾ ਗਿਆ ਜੋਤ ਖਤਮ ਹੋਣ ਨਾਲ ਸੋ ਕਹਿੰਦੇ ਇਹ ਸ਼ਬਦ ਜਿੰਨਾ ਚਿਰ ਸ਼ਬਦ ਨਹੀਂ ਹੁੰਦਾ ਬਿਨ ਸ਼ਬਦ ਦੇ ਅੰਤਰ ਹਨੇਰਾ ਜਦ ਤਾਈਂ ਸ਼ਬਦ ਤੱਕ ਨਹੀਂ ਅਸੀਂ ਪਹੁੰਚਦੇ ਹਨੇਰਾ ਰਹਿੰਦਾ ਨਾ ਵਸ ਲਏ ਨਾ ਚੁੱਕੇ ਫੇਰ ਸਾਨੂੰ ਆਤਮ ਵਸਤੂ ਦੀ ਸੋਝ ਹੀ ਨਹੀਂ ਆਉਂਦੀ ਮਹਾਰਾਜ ਕਹਿੰਦੇ ਤੇਰੇ ਅੰਦਰ ਵਸ ਰਿਹਾ ਵਾਹਿਗੁਰੂ ਤੈਨੂੰ ਨਹੀਂ ਵਿਸ਼ਵਾਸ ਹੈ ਵੀ ਮੇਰੇ ਅੰਦਰ ਵਸਦਾ ਜੇ ਅੰਦਰ ਵਸਦੇ ਤਾਂ ਵਿਸ਼ਵਾਸ ਹੋਵੇ ਤਾਂ ਫਿਰ ਘਬਰਾਹਟ ਕਿਹੜੀ ਗੱਲ ਦੀ ਜਦ ਸਾਰਿਆਂ ਨੂੰ ਵੱਡੀ ਸ਼ਕਤੀਸ਼ਾਲ ਸਾਡੇ ਅੰਦਰ ਵਸਦਾ ਹੈ ਫਿਰ ਕਿਹਦੇ ਉੱਤੇ ਗੁੱਸਾ ਕਿਹਦੇ ਉੱਤੇ ਕ੍ਰੋਧ ਕਿਹਦੇ ਨਾਲ ਵੈਰ ਕਿਹਦੇ ਨਾਲ ਜਾਏਗੀ ਫਿਰ ਤਾਂ ਉਹ ਸਾਰਿਆਂ ਦੇ ਅੰਦਰ ਦਿਸਦਾ ਹੈ ਬਾਹਰ ਭੀਤਰ ਇੱਕ ਉਹ ਜਾਣਾ ਇਹ ਗੁਰਗਿਆਨ ਬਤਾਈ ਗੁਰੂ ਨੇ ਦੱਸ ਦਿੱਤਾ ਵੀ ਅੰਦਰ ਵੀ ਬਾਹਰ ਵੀ ਉਹੀ ਹੈ ਇੱਕੋ ਹੀ ਜੋਤ ਜਨ ਨਾਨਕ ਬਿਨ ਆਪਾਂ ਚੀਨੇ ਮਿਟੇ ਨਾ ਭਰਮ ਕੀ ਗਾਈ ਪਰ ਆਪਾਂ ਚੀਨਣਾ ਪੈਂਦਾ ਚਾਬੀ ਲੈਣੀ ਪੈਂਦੀ ਹੈ ਗੁਰੂ ਤੋਂ ਆਪਾਂ ਚੀਨਣ ਦੀ ਤਾਂ ਜਾ ਕੇ ਮਿਲ ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਜਦ ਤੱਕ ਗੁਰੂ ਨਹੀਂ ਹੁੰਦਾ ਗੁਰੂ ਨਹੀਂ ਮੰਨਦੇ ਕਿਸੇ ਨੂੰ ਉਹਨਾਂ ਚਿਰ ਰੋਸ਼ਨੀ ਨਹੀਂ ਆਇਆ ਕਰ ਸਾਰਾ ਜਿੰਨਾ ਮੇਲਾ ਸੀ ਪਿੰਨ ਡਰੋਪ ਸਾਇਲੈਂਸ ਹੋਈ ਹੋਈ ਹੈ ਕੋਈ ਬੰਦਾ ਸਾਹ ਨਹੀਂ ਲੈਂਦਾ ਕਿਤੇ ਬਚਨ ਨਾ ਗੁਰੂ ਨਾਨਕ ਦਾ ਲੰਘ ਜੇ ਨਹਾਉਣਾ ਬੰਦ ਹੋ ਗਿਆ ਪੌੜ ਸੁਣੇ ਪਏ ਨੇ ਗੁਰੂ ਨਾਨਕ ਦੇ ਦੁਆਲੇ ਹਜ਼ਾਰਾਂ ਬੰਦਿਆਂ ਦੀ ਭੀੜ ਲੱਗੀ ਹੋਈ ਬਚਨ ਸੁਣ ਰਹੇ ਨੇ ਪੂਰੇ ਧਿਆਨ ਦੇ ਨਾਲ ਉਸ ਵੇਲੇ ਉੱਠ ਗਏ ਬੰਦੇ ਖੜੇ ਹੋ ਗਏ ਕਹਿਣ ਲੱਗੇ ਪਾਤਸ਼ਾਹ ਸਾਨੂੰ ਆਪਣੀ ਸਿੱਖੀ ਚ ਲੈ ਲੈ ਅਸੀਂ ਸਿੱਖੀ ਧਾਰਨ ਕਰਨੀ ਕਿਰਪਾ ਕਰ ਸਾਡੇ ਉੱਤੇ ਰਹਿਮ ਕਰ ਸਾਨੂੰ ਤਾਂ ਅਸੀਂ ਤਾਂ ਅੰਨੇ ਹੋਏ ਜਾਂਦੇ ਸੀ ਭਰਮਾਂ ਚ ਪਏ ਹੋਏ ਬੜੇ ਸਾਡੇ ਵਿੱਚ ਜਾਤਾਂ ਪਾਤਾਂ ਦੇ ਭਰਨ, ਤੀਰਥਾਂ ਦੇ ਭਰਨ, ਸੁੱਚ ਜੂਠ ਦੇ ਭਰਨ, ਅਸੀਂ ਤਾਂ ਭਰਮਾਂ ਨੇ ਹੀ ਘੇਰ ਲਏ ਸੀ। ਮਹਾਰਾਜ ਕਹਿੰਦੇ ਭਰਮ ਤਾਂ ਪੰਜ ਪਏ ਹੋਏ ਨੇ ਬੰਦੇ ਨੂੰ, ਜੇ ਪੰਜੇ ਬਾਕੀ ਭਰਮਾਂ ਨੂੰ ਤਾਂ ਛੱਡੋ, ਜਿਹੜੇ ਸੋਝੀਵਾਨ ਨੇ ਉਹਨਾਂ ਨੂੰ ਵੀ ਪੰਜ ਭਰਮ ਜਿਹੜੇ ਨੇ ਦੁੱਖ ਦੇ ਰਹੇ ਨੇ। ਭੇਦ ਭਰਮ ਹੈ, ਸੰਗ ਭਰਮ ਹੈ, ਕਰਤੱਤਵ ਭਰਮ ਹੈ, ਵਿਕਾਰ ਭਰਮ ਹੈ, ਵਾਹਿਗੁਰੂ ਹੋਰ ਤੇ ਸੰਸਾਰ ਹੋਰ, ਇਹ ਭਰਮ ਪਿਆ ਹੋਇਆ ਜ਼ਬਰਦਸਤ। ਇਹ ਜਦ ਭਰਮ ਨਹੀਂ ਦੂਰ ਹੁੰਦੇ, ਕਹੋ ਨਾ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਜਿੰਨਾ ਚਿਰ ਭਰਮ ਦਾ ਹਨੇਰਾ ਦੂਰ ਨਹੀਂ ਹੁੰਦਾ, ਵਾਹਿਗੁਰੂ ਨਹੀਂ ਦਿਸਦਾ, ਅੰਦਰ ਰਹਿੰਦਾ, ਕੋਲ ਰਹਿੰਦਾ। ਦੁੱਖ ਦਰਵਾਜ਼ਾ ਰੋਹ ਰਖਵਾਲਾ, ਆਸ ਅੰਦੇਸ਼ਾ ਪੱਟ ਜੜੇ, ਆਸਾ ਤੇ ਅੰਦੇਸ਼ਾ ਦੇ ਦਰਵਾਜ਼ੇ ਲੱਗੇ ਹੋਏ। ਮਾਇਆ ਜਲ ਖਾਈ ਪਾਣੀ ਘਰ ਬੰਨਿਆ, ਸਤ ਕੇ ਆਸਣ ਪੁਰਖ ਰਹੇ। ਇਹਦੇ ਵਿੱਚ ਪੁਰਖ ਵੱਸਦਾ, ਬਾਹਰ ਵੀ ਵਾਹਿਗੁਰੂ ਵੱਸਦਾ। ਸੋ ਉਸ ਵੇਲੇ ਗੁਰੂ ਨਾਨਕ ਨੇ ਕਿਰਪਾ ਕੀਤੀ, ਸਾਰਿਆਂ ਨੂੰ ਨਾਮ ਤਰੀਕ ਸਿੱਖੀ ਦਾ ਦਾਨ ਦਿੱਤਾ ਤੇ ਨਾਲ ਦੱਸਿਆ ਕਿ ਦੇਖੋ ਪਿਆਰਿਓ, ਕਹੋ ਸਾਰੇ ਵਾਹਿਗੁਰੂ, ਸਾਰਿਆਂ ਤੇ ਵਾਹਿਗੁਰੂ ਕਹਾਇਆ। ਕਹਿੰਦੇ ਇਹ ਵਾਹਿਗੁਰੂ ਹੈ, ਵਿਸ਼ਵਾਸ ਚਾਹੋ ਵੀ ਤੁਹਾਡੇ ਅੰਦਰ ਬਾਹਰ ਇੱਕੋ ਹੀ ਜੋਤ ਹੈ। ਵਾਹਿਗੁਰੂ ਜਦ ਕਹਿਣਾ ਉਹਦੇ ਉੱਤੇ ਧਿਆਨ ਰੱਖਣਾ, ਸ਼ੇਰ ਵਾਲੀ ਦ੍ਰਿਸ਼ਟੀ ਰੱਖਣੀ ਹੈ, ਕੁੱਤੇ ਵਾਲੀ ਨਹੀਂ ਰੱਖਣੀ। ਕੁੱਤਾ ਦ੍ਰਿਸ਼ਟੀ ਓਬਜੈਕਟਸ ਨੂੰ ਦੇਖਦੀ ਹੈ, ਸ਼ੇਰ ਦ੍ਰਿਸ਼ਟੀ ਅਖੀਰ ਨੂੰ ਦੇਖਦੀ ਹੈ। ਗੋਲੀ ਚੱਲਦੀ ਹੈ ਦਰਖਤ ਤੋਂ, ਸ਼ੇਰ ਉੱਥੇ ਦੇਖਦਾ, ਹੇਠਾਂ ਨਹੀਂ ਦੇਖਦਾ। ਕੋਈ ਤੀਰ ਮਾਰਦਾ, ਵਰਸ਼ਾ ਮਾਰਦਾ, ਭਗਾ ਕੇ ਵਰਸ਼ੇ ਵੱਲ ਨੂੰ ਨਹੀਂ ਸ਼ੇਰ ਜਾਂਦਾ, ਮਾਰਨ ਵਾਲੇ ਵੱਲ ਨੂੰ ਜਾਂਦਾ। ਕੁੱਤਾ ਜਿਹੜਾ ਇੱਟ ਮਾਰੋ ਨਟਕ ਜਾ ਕੇ ਇੱਟ ਨੂੰ ਪਊਗਾ, ਡੰਡਾ ਸੁੱਟ ਦੋ ਕੁੱਤੇ ਨੂੰ, ਡੰਡੇ ਨੂੰ ਨਟ ਕੇ ਚੱਕ ਮਾਰੇ। ਜਿਹੜਾ ਸੰਸਾਰ ਦਿਸਦਾ ਹੈ, ਇਹ ਦਿਸਦੇ ਦੇ ਉੱਤੇ ਦ੍ਰਿਸ਼ਟੀ ਲਿਆਉਣੀ ਹੈ, ਕੁੱਤਾ ਦ੍ਰਿਸ਼ਟੀ ਹੋਇਆ ਕਰਦੀ ਹੈ। ਇਹਦੇ ਪਿੱਛੇ ਜਿਹੜਾ ਵਾਹਿਗੁਰੂ ਜੀ ਹੈ, ਸਾਰੇ ਕੰਮ ਕਰਦਾ ਪਰਦੇ ਦੇ ਉਹਲੇ, ਤਿਰਗੁਣੀ ਮਾਇਆ ਦਾ ਉਹਲਾ ਪਾ ਕੇ ਪਿੱਛੇ ਪਰਮ ਜੋਤ ਜਗ ਰਹੀ ਹੈ। ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾੜ ਹੈ, ਨਾ ਬਾੜ ਘਾਟ ਹੋਤਾ ਹੈ। ਕਹਿੰਦੇ ਉਹਦੇ ਉੱਤੇ ਜਿਹੜਾ ਧਿਆਨ ਰੱਖ ਕੇ ਵਾਹਿਗੁਰੂ ਕਹਿੰਦਾ, ਉਹ ਸਿੱਧਾ ਹੀ ਗੁਲਜ਼ਰੀ ਚ ਮਾਰਦਾ ਗੋਲੀ। ਕਾਰੋਬਾਰ ਕਰੋ, ਕੰਮ ਨਹੀਂ ਛੱਡਣੇ, ਬੱਚਿਆਂ ਨੂੰ ਸੰਭਾਲੋ, ਪਿਆਰ ਕਰੋ, ਇਹਨਾਂ ਨੂੰ ਮਾਇਆ ਨਹੀਂ ਕਹਿਣਾ, ਮਿਥਿਆ ਨਹੀਂ ਕਹਿਣਾ, ਇਹ ਧੀਆਂ ਪੂਤ ਸਭ ਹਰ ਕੇ ਕੀ ਹੈ, ਵਾਹਿਗੁਰੂ ਨੇ ਤੁਹਾਨੂੰ ਦਿੱਤੇ ਨੇ, ਆਪਣੀ ਓਬਲੀਗੇਸ਼ਨ ਪੂਰੀਆਂ ਕਰੋ, ਇਹਨਾਂ ਨੂੰ ਸੋਹਣੇ ਸ਼ਹਿਰੀ ਬਣਾਓ, ਸੁੱਖ ਦੇਣ ਵਾਲੇ ਬਣਾਓ, ਗਿਆਨਵਾਨ ਬਣਾਓ, ਸਮਾਜ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੋ। ਖੇਤੀ ਕਰਨ ਵਾਲਾ ਪੂਰੀ ਤਰ੍ਹਾਂ ਖੇਤੀ ਕਰੇ, ਵਪਾਰ ਕਰਨ ਵਾਲਾ ਸੁੱਚਾ ਵਪਾਰ ਕਰੇ, ਨੌਕਰੀ ਕਰਨ ਵਾਲਾ ਪੂਰੀ ਤਰ੍ਹਾਂ ਦੇ ਨਾਲ ਡਿਊਟੀ ਦੇਵੇ, ਤੇ ਜਾਚ ਸਿੱਖੋ ਵੀ ਭਜਨ ਕਿਵੇਂ ਹੁੰਦਾ। ਪਹਿਲਾਂ ਡਿਊਟੀ ਕਰੋ, ਆਪਣਾ ਕਰਮ ਕਰੋ, ਕਰਮ ਕਰਦੇ ਹੋਏ ਨਿਗਾਹ ਪਰਮੇਸ਼ਰ ਤੇ ਰੱਖੋ, ਤੇ ਰਸਨਾ ਦੇ ਨਾਲ ਕਹਿੰਦੇ ਰਹੋ ਵਾਹਿਗੁਰੂ 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 ਵਾਹਿਗੁਰੂ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤੇ ਮਨ ਤੰਤਰ, ਰਸਨਾ ਥਾਕੀ ਸਵਾਸ ਨਾਲ ਜਪੋ, ਮਨ ਦੇ ਨਾਲ ਜਪੋ, ਆਗਿਆ ਚੱਕਰ ਚ ਜਪੋ, ਤ੍ਰਿਪਟੀ ਚ ਜਪੋ, ਸਿੱਖ ਲੋ ਜੋਗਤ ਕਿਵੇਂ ਜਪੀਦਾ ਸਵਾਸ ਦੇ ਨਾਲ। ਨਿਗਾਹ ਰੱਖੋ ਉਸ ਤੇ ਕੰਮ ਕਰੋ ਸਾਰੇ, ਕੰਮ ਤੋਂ ਪਿੱਠ ਨਹੀਂ ਮੋੜਨੀ ਇਸ ਤਰ੍ਹਾਂ ਪਾਲੋ।
ਚਿਤਾਰੀ ਦੇ ਨਾਮ ਨਾਲ ਲਾਈਏ, ਅੱਖੀ ਪੈਰੀ ਕੰਮ ਕਰੀਏ, ਹਰੀ ਦੇ ਨਾਮ ਨਾਲ ਲਾਈਏ, ਅੱਖੀ ਪੈਰੀ ਕੰਮ ਕਰੀਏ।
ਦੁਨੀਆਂ ਛੱਡ ਕੇ ਨਹੀਂ ਨੱਠ ਜਾਣਾ, ਦੁਨੀਆਂ ਦੇ ਵਿੱਚ ਰਹਿਣਾ। ਦੁਨੀਆਂ ਦੇ ਵਿੱਚ ਰਹਿ ਕੇ ਮਾਣ ਅਪਮਾਨ ਦੀਆਂ ਲਹਿਰਾਂ ਨੂੰ ਸਹਿ ਕੇ, ਜਿਵੇਂ ਪਹਿਲਵਾਨ ਭਲਵਾਨ ਤਕੜਾ ਹੁੰਦਾ ਹੈ, ਕਦੇ ਢਹਿ ਜਾਂਦਾ ਕਦੇ ਢਾ ਲੈਂਦਾ, ਐਂ ਦੁਨੀਆਂ ਦੇ ਅੰਦਰ ਇਹਨਾਂ ਲਹਿਰਾਂ ਨੂੰ, ਦੁੱਖ ਨੂੰ, ਸੁੱਖ ਨੂੰ, ਮਿਲਾਪ ਨੂੰ, ਵਿਛੋੜੇ ਨੂੰ, ਮਾਣ ਨੂੰ, ਅਪਮਾਨ ਨੂੰ, ਆਦਰ ਨੂੰ, ਨਿਰਾਦਰ ਨੂੰ, ਸਭ ਨੂੰ ਇੱਕ ਕਰਕੇ, ਬੈਰੀ ਮਿੱਤਰ ਨੂੰ ਇੱਕ ਜੋਤ ਸਮਝ ਕੇ ਕਹਿੰਦੇ, ਜਦ ਤੁਸੀਂ ਇਹ ਸੰਸਾਰ ਦੇ ਅੰਦਰ ਘੋਲ ਕਰੋਗੇ ਤਾਂ ਫਿਰ ਪਰਮੇਸ਼ਰ ਨਾਲ ਬਿਰਤੀ ਲੱਗੇਗੀ। ਸੋ ਨਾਮ ਇਸ ਤਰ੍ਹਾਂ ਤੁਸੀਂ ਜਪਣਾ। ਸੋ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਤਨ ਤਨ ਹੋ ਗਈ ਸਾਰੇ ਮੇਲੇ ਦੇ ਅੰਦਰ, ਬਾਰ ਬਾਰ ਆ ਰਹੇ ਨੇ ਗੁਰੂ ਦੇ ਦਰਸ਼ਨ ਕਰ। ਵੱਡੇ ਵੱਡੇ ਵਿਦਵਾਨ, ਸੰਨਿਆਸੀ, ਜੋਗੀ, ਉਦਾਸ, ਬੇਅੰਤ ਭੇਖਾਂ ਦੇ ਸੰਤ ਆ ਰਹੇ ਨੇ ਤੇ ਗੁਰੂ ਨਾਨਕ ਤੋਂ ਲਾਭ ਲੈ ਕੇ ਤੁਰੇ ਜਾਂਦੇ ਨੇ। ਸ਼ਾਮ ਹੋ ਗਈ, ਅੰਮ੍ਰਿਤ ਉਸ ਵੇਲੇ ਹਰੀ ਦਾ ਜਸ ਮਰਦਾਨੇ ਨੇ ਕਰਿਆ, ਸਾਰੇ ਵਿਰਾਜ ਕੇ ਅੰਮ੍ਰਿਤ ਵੇਲਾ ਹੋਇਆ। ਚੌਥੇ ਪਹਿਰ ਸੁਬਹਾ ਕੇ ਸੁਰਤਿਆਂ ਉਪਦੇਸ਼ ਚਾਹ, ਉਸ ਵੇਲੇ ਚਾਉ ਜਾਗਦਾ ਜਿਨ੍ਹਾਂ ਦੀ ਸੁਰਤਾਂ ਪਰਮੇਸ਼ਰ ਨਾਲ ਜੁੜਦੀਆਂ। ਪਿੰਨੀ ਰਹਿਣ ਲਈਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਉਸ ਵੇਲੇ ਸੰਤ ਪਿਆਰਿਆਂ ਦੇ ਮਨ ਦੇ ਅੰਦਰ ਉਤਸ਼ਾਹ ਉੱਠਦਾ ਹੈ ਬਈ ਪਰਮੇਸ਼ਰ ਦੇ ਨਾਲ ਜੁੜੀਏ, ਜਾਗਦੇ ਨੇ। ਗੁਰੂ ਨਾਨਕ ਪਾਤਸ਼ਾਹ ਉੱਠੇ, ਇਸ਼ਨਾਨ ਕਰਿਆ ਤੇ ਆਸਣ ਤੇ ਆ ਕੇ ਬਿਰਾਜਮਾਨ ਹੋ ਰਹੇ ਨੇ ਤੇ ਇਹਨੇ ਨੂੰ ਕੀ ਦੇਖਦੇ ਨੇ ਕਿ ਗੰਗਾ ਦਰਿਆ ਦੇ ਅੰਦਰ ਇੱਕ ਪ੍ਰਕਾਸ਼ ਹੋਇਆ ਤੇ ਦੇਖਦੇ ਦੇਖਦੇ ਜਲ ਦੇ ਅੰਦਰੋਂ ਇੱਕ ਮੂਰਤੀ ਬਾਹਰ ਆਈ, ਬਹੁਤ ਸੁੰਦਰ ਤੇ ਹੱਥ ਦੇ ਉੱਤੇ ਸੋਨੇ ਦਾ ਥਾਲ ਰੱਖਿਆ ਹੋਇਆ। ਕੰਚਨ ਥਾਰ ਲੀਏ ਨਿਜ ਹਾਥਾ, ਭਰਿਓ ਨਿਰਕ ਮੁਕਤਾ ਕੇ ਸਾਥਾ। ਕਹਿੰਦੇ ਹੀਰੇ ਜਵਾਹਰਾਤ ਚਿਲਮਿਲ ਚਿਲਮਿਲ ਕਰਦੇ ਨੇ, ਰਾਤ ਦੀ ਰੋਸ਼ਨੀ ਚ ਵੀ, ਹਨੇਰੇ ਚ ਵੀ ਰੋਸ਼ਨੀ ਦੇ ਰਹੇ ਨੇ। ਉਹ ਹੱਥ ਤੇ ਥਾਲ, ਸੋਨੇ ਦਾ ਥਾਲ ਹੱਥ ਤੇ ਧਰਿਆ ਹੋਇਆ। ਧਰੀ ਪੇਟ ਸੁਰ ਸ੍ਰੀ ਗੁਰੂ ਅਗਾਰੀ, ਕਰ ਪਦ ਬੰਧਨ ਗਿਰਾ ਵਿਚਾਰੀ। ਆ ਕੇ ਗੁਰੂ ਮਹਾਰਾਜ ਦੇ ਚਰਨਾਂ ਚ ਭੇਟਾ ਰੱਖ ਦਿੱਤੀ ਥਾਲ ਦੀ ਤੇ ਦੋਏ ਹੱਥ ਜੋੜ ਕੇ ਵੰਦਨਾ ਕਰਕੇ ਬੇਨਤੀ ਕੀਤੀ। ਮਹਾਰਾਜ ਨੇ ਪੁੱਛਿਆ, ਆਪਣਾ ਪਰਿਚੈ ਮਹਾਰਾਜ, ਤੁਸੀਂ ਤਾਂ ਘੱਟ ਘੱਟ ਦੇ ਅੰਤਰ ਜਾਣੀ ਹੋ, ਸਭ ਕੁਛ ਜਾਣਦੇ ਹੋ, ਪਰ ਫੇਰ ਵੀ ਮੈਂ ਬੇਨਤੀ ਕਰਦੀ ਹਾਂ ਕਿ ਮੈਂ ਇਸ ਦਰਿਆ ਦਾ, ਇਸ ਤੀਰਥ ਦਾ ਅਭਿਮਾਨੀ ਦੇਵਤਾ, ਅਭਿਮਾਨੀ ਦੇਵੀ ਮੈਂ ਗੰਗਾ, ਤੇ ਅੱਜ ਮੇਰੇ ਭਾਗ ਜਾਗ ਪਏ ਕਿ ਕਲਯੁਗ ਦੇ ਅੰਦਰ ਆਪ ਨਿਰੰਕਾਰ ਮਨੁੱਖ ਦਾ ਜਾਮਾ ਧਾਰ ਕੇ ਮੇਰੇ ਕੰਢੇ ਤੇ ਆ ਕੇ ਬਿਰਾਜਮਾਨ ਹੋਏ ਨੇ ਤੇ ਲੱਖਾਂ ਭੁੱਲੜਾਂ ਨੂੰ ਆ ਕੇ ਤੁਸੀਂ ਸਿੱਧੇ ਰਾਹ ਪਾ ਕੇ ਪਰਮੇਸ਼ਰ ਦੇ ਨਾਮ ਦੀ ਦਾਤ ਦਿੱਤੀ ਹੈ ਤੇ ਹੁਣ ਮੇਰੀ ਕਲਿਆਣ ਕਰੋ, ਕਿਉਂਕਿ ਮੇਰੇ ਵਿੱਚ ਇੰਨੇ ਪਾਪ ਭਰ ਗਏ ਨੇ ਕਿ ਮੈਂ ਹੁਣ ਸਹਿ ਨਹੀਂ ਸਕਦੀ, ਮੇਰੀ ਤਾਕਤ ਤੋਂ ਬਾਹਰ ਹੋ ਗਏ ਨੇ ਪਾਪ ਤੇ ਮੇਰੇ ਤੇ ਝੱਲੇ ਨਹੀਂ ਜਾਂਦੇ, ਤੇ ਆਪ ਕਿਰਪਾ ਕਰੋ ਤੇ ਕੋਈ ਯੁਗ ਦੱਸੋ। ਕਲਯੁਗ ਦੇ ਅੰਦਰ ਪਾਪੀ ਬੰਦੇ ਵੱਧ ਗਏ ਨੇ, ਇਹਨਾਂ ਪਾਪੀਆਂ ਨੇ ਭੇਖ ਧਾਰ ਕੇ ਰਸਮ ਕਰਕੇ ਮੇਰੇ ਵਿੱਚ ਇਸ਼ਨਾਨ ਕਰਨਾ ਹੈ ਤੇ ਇੰਨੀ ਮੈਲ ਇਹਨਾਂ ਦੀ ਕੌਣ ਸਾਂਭੇਗਾ, ਕਿਸ ਤਰ੍ਹਾਂ ਨਾਲ ਇਹ ਤੀਰਥ ਦਾ ਪ੍ਰਤਾਪ ਕਾਇਮ ਰਹੇਗਾ, ਆਪ ਕਿਰਪਾ ਕਰੋ ਤੇ ਆਪ ਦੇ ਮੈਂ ਦਰ ਆ ਗਈ। ਉਸ ਵੇਲੇ ਮਹਾਰਾਜ ਇਹ ਸਾਰੇ ਜੋ ਇਹ ਹੈ ਸਮਾਂ, ਉਸ ਵੇਲੇ ਮਹਾਰਾਜ ਜੀ ਫਰਮਾਨ ਇਸ ਤਰ੍ਹਾਂ ਨਾਲ ਕਰਦੇ ਹਾਂ, ਪੜੋ ਪਿਆਰ।
ਤੀਰਥ ਵੀ ਲੋਚ ਦੇ ਸੰਤਾਂ ਦੀ ਚੂੜੀ ਲਾਈ, ਤੀਰਥ ਵੀ ਲੋਚ ਦੇ ਸੰਤਾਂ ਦੀ ਚੂੜੀ ਲਾਈ। ਸੰਤਾਂ ਦੀ ਚੂੜੀ ਤਾਈ।
ਆਪ ਦੀ ਸਰੁਸਤੀ ਤੇ ਕਰੇ ਉਦਮ ਧੂੜ ਸਾਧੂ ਕੀਤਾ ਹੀ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗੁਆਈ। ਪਾਤਸ਼ਾਹ ਆਪ ਨਿਰੰਕਾਰ ਸਾਕਸ਼ਾਤ ਆਪ ਨਿਰੰਕਾਰ ਕਲਾ ਧਾਰ ਜਗ ਮੈਂ ਪਰਵਰਿਓ। ਤੁਸੀਂ ਆਪ ਸੰਸਾਰ ਦੇ ਅੰਦਰ ਕਲਯੁਗ ਨੂੰ ਤਾਰਨ ਵਾਸਤੇ ਮਨੁੱਖ ਦੇ ਜਾਮੇ ਚ ਪ੍ਰਵੇਸ਼ ਕੀਤਾ ਹੈ। ਸਤਿਗੁਰੂ ਗੁਰੂ ਪਰਮੇਸ਼ਰ ਹੋ ਕੇ ਆਪ ਸੰਸਾਰ ਦਾ ਉਧਾਰ ਕਰਨ ਵਾਸਤੇ ਆਏ ਹੋ। ਆਪ ਕਿਰਪਾ ਕਰੋ ਤੇ ਮੇਰੀ ਭੇਟਾ ਅੰਗੀਕਾਰ ਕਰੋ ਤੇ ਮੇਰੇ ਤੇ ਕਿਰਪਾ ਕਰੋ। ਜਿਸ ਵਕਤ ਚਰਨ ਸਪਰਸ਼ ਕਰੇ ਕੀ ਕੌਤਕ ਵਰਤਿਆ ਕਿ ਜੋ ਕਾਲਾ ਰੰਗ ਹੋਇਆ ਹੋਇਆ ਸੀ ਸਿਆਹ ਇਕਦਮ ਪ੍ਰਕਾਸ਼ ਵਾਲਾ ਰੰਗ ਹੋ ਗਿਆ। ਕਹਿਣ ਲੱਗੀ ਮਹਾਰਾਜ ਮੈਂ ਭਗਤ ਰਵਿਦਾਸ ਜੀ ਨੂੰ ਤਾਂ ਇੱਕ ਕੰਗਣ ਭੇਜਿਆ ਸੀ ਪਰ ਅੱਜ ਤੁਹਾਡੀ ਚਰਨ ਸ਼ਰਨ ਚ ਮੈਂ ਸਾਕਸ਼ਾਤ ਰੂਪ ਧਾਰ ਕੇ ਤੁਹਾਡੇ ਦਰ ਤੇ ਹਾਜ਼ਰ ਹੋਈ ਹਾਂ। ਆਦਿ ਸ਼ਕਤੀ ਜਿਨ੍ਹਾਂ ਨੂੰ ਦੇਵੀਆਂ ਕਹਿੰਦੇ ਨੇ ਉਹ ਤੁਹਾਡੇ ਦਰ ਤੇ ਝਾੜੂ ਬਰਦਾਰ ਨੇ। ਮੇਰੇ ਧੰਨ ਭਾਗ ਤੁਸੀਂ ਆ ਕੇ ਦਰਸ਼ਨ ਦਿੱਤੇ, ਹੁਣ ਕਿਰਪਾ ਕਰੋ ਕਿਉਂਕਿ ਗੁਰੂ ਤੇ ਗੋਬਿੰਦ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ। ਸਮੁੰਦ ਬਰੋਲ ਸਰੀਰ ਅਮ ਦੇਖਿਆ ਇੱਕ ਬਸਤ ਰੂਪ ਦਿਖਾਈ ਗੁਰ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਐਸੇ ਮਹਾਂਵਾਕਾਂ ਦੇ ਹੁੰਦਿਆਂ ਕੋਈ ਕਿੰਤੂ ਨਹੀਂ ਹੋ ਸਕਿਆ ਕਰਦਾ, ਅਣਜਾਣ ਪਿੰਦਾਪਣਾ ਹੁੰਦਾ। ਉਸ ਵੇਲੇ ਮਹਾਰਾਜ ਕਹਿਣ ਲੱਗੇ ਦੇਖੋ ਮਾਇਆ ਤਾਂ ਸਾਡੇ ਕਿਸੇ ਕੰਮ ਨਹੀਂ ਤੇ ਨਾ ਸਾਨੂੰ ਚਾਹੀਦੀ ਹੈ। ਇੱਕ ਕੰਮ ਇਹ ਕਰੋ ਕਿ ਇਸ ਮਾਇਆ ਦੇ ਨਾਲ ਕੱਲ ਨੂੰ ਵੱਡਾ ਲੰਗਰ ਚਲਾਓ, ਸਾਰਾ ਮੇਲਾ ਇੱਥੇ ਪ੍ਰਸ਼ਾਦ ਛਕੇ। ਸੋ ਹੁਕਮ ਦੀ ਤਾਮੀਰ ਹੋ ਗਈ। ਦੂਸਰਾ ਦਿਨ ਸਾਰੇ ਮੇਲੇ ਚ ਹੋ ਗਿਆ ਕਿ ਭੰਡਾਰਾ ਹੋਏਗਾ, ਕਿਸੇ ਨੇ ਆਪਣੇ ਲੰਗਰਾਂ ਚੋਂ ਪ੍ਰਸ਼ਾਦ ਨਹੀਂ ਛਕਣਾ। ਉਸ ਵੇਲੇ ਭੰਡਾਰਾ ਹੋਣਾ ਸ਼ੁਰੂ ਹੋ ਗਿਆ। ਵੱਡੇ ਦੇਵਤੇ ਜੋ ਵੈਕੁੰਠ ਵਾਸੀ ਵਿਸ਼ਨੂੰ ਜੀ, ਵਰਮਾ ਜੀ, ਸ਼ਿਵ ਜੀ ਮਹਾਰਾਜ, ਸਾਰੇ ਸਵਰਗਾਂ ਦੇ ਵੱਡੇ ਦੇਵਤੇ ਇੰਦਰ ਸਮੇਤ ਵਰਨ ਕੁਬੇਰ ਜਿੰਨੇ ਵੀ ਦੇਵਤੇ ਸੀ ਉਹ ਸਾਰੇ ਦੇ ਸਾਰੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਚ ਹਾਜ਼ਰ ਹੋ ਕੇ ਬੇਨਤੀ ਕਰਨ ਲੱਗੇ ਕਿ ਮਹਾਰਾਜ ਆਪ ਸੇਵਾ ਦੀ ਵੰਡ ਕਰੋ। ਉਸ ਵੇਲੇ ਗਰੀਬ ਨਿਵਾਜ ਨੇ ਸਾਨੂੰ ਸੇਵਾ ਦਾ ਮਹਾਤਮ ਦੱਸਣ ਵਾਸਤੇ ਇੱਕ ਐਸਾ ਕੌਤਕ ਵਰਤਾਇਆ ਕਿ ਕਹਿਣ ਲੱਗੇ ਤੁਸੀਂ ਆਹ ਸੇਵਾ ਕਰਨੀ ਹੈ, ਤੁਸੀਂ ਆਹ ਕਰਨੀ ਹੈ, ਸਾਰੇ ਦੇਵਤਿਆਂ ਨੂੰ ਸੇਵਾ ਲਾਤੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਾਹਦੀ ਸੇਵਾ ਲਈ। ਗੁਰੂ ਨਾਨਕ ਕਹਿਣ ਲੱਗੇ ਦੇਖੋ ਜਿੰਨੇ ਅਥਿਤੀ ਆਉਣਗੇ, ਸਾਧੂ ਮਹਾਤਮਾ ਆਉਣਗੇ, ਅਸੀਂ ਉਹਨਾਂ ਦੇ ਚਰਨ ਧੋਵਾਂਗੇ ਤੇ ਨਾਲੇ ਅਸੀਂ ਜਿੰਨੀਆਂ ਜੂਠੀਆਂ ਪੱਤਲਾਂ ਹੋਵਾਂਗੇ ਅਸੀਂ ਆਪਣੇ ਹੱਥ ਨਾਲ ਚੱਕਾਂਗੇ, ਕਿਉਂਕਿ ਵਾਹਿਗੁਰੂ ਨੂੰ ਆਪਣੇ ਪਿਆਰੇ ਜਿਹੜੇ ਨੇ ਹੱਦ ਤੋਂ ਜ਼ਿਆਦਾ ਪਿਆਰੇ ਹੋਇਆ ਕਰਦੇ। ਭਗਤ ਪਿਆਰੇ ਹੁੰਦੇ ਨੇ ਜਿਵੇਂ ਮਾਂ ਨੂੰ ਪੁੱਤਰ ਪਿਆਰਾ ਹੁੰਦਾ। ਸੋ ਉਸ ਵੇਲੇ ਗੁਰੂ ਨਾਨਕ ਦਾ ਜਸ ਗਾ ਰਹੇ ਨੇ ਐ ਪਲ
ਤੇਰਾ ਅੰਤ ਨਾ ਕਿਸੇ ਨੇ ਵਈ ਪਾਇਆ
ਨਾਥ ਜਤੀ ਸਿੱਧ ਪੀਰ ਕਿਨੇ ਅੰਤ ਨਾ ਪਾਇਆ। ਸਾਰੇ ਜਸ ਗਾਉਂਦੇ ਨੇ ਗੁਣ ਗਾਵੇ ਪਾਇਆਲ ਭਗਤ ਨਾਗਾਦ ਭਿਅੰਗਮ। ਸ਼ੇਸ਼ ਨਾਗ ਵੀ ਜਸ ਗਾ ਰਿਹਾ, ਪਤਾਲ ਦੇ ਪਾਸੇ ਵੀ ਜਸ ਗਾ ਰਹੇ ਨੇ। ਮਹਾਂਦਿਓ ਗੁਣ ਰਵੈ ਸਦਾ ਜੋਗੀ ਜਤ ਜੰਗਮ। ਜੋਗੀ ਜਤੀ ਜੰਗਮ ਮਹਾਂਦੇਵ ਸ਼ਿਵ ਜੀ ਸਾਰੇ ਗੁਰੂ ਨਾਨਕ ਦਾ ਜਸ ਗਾ ਰਹੇ। ਗੁਣ ਗਾਵੇ ਮਨ ਮਨ ਬਿਆਸ ਰਿਸ਼ੀ ਜਿਹੜਾ ਹੋਇਆ ਕਹਿੰਦੇ ਉਹ ਵੀ ਜਸ ਗਾ ਰਿਹਾ। ਗੁਣ ਗਾਵੈ ਮੁਨ ਬਿਆਸ ਜਿਨ ਵੇਦ ਵਿਆਹ ਕਰਨ ਵਿਚਾਰਿਓ। ਬਰਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰਿਆ ਸਵਾਰੀਆ। ਬਰਮਾ ਵੀ ਗੁਣ ਗਾਉਂਦਾ ਜਿਹਨੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਕੇ ਸ੍ਰਿਸ਼ਟੀ ਨੂੰ ਸਵਾਰਿਆ। ਬ੍ਰਹਮੰਡ ਖੰਡ ਪੂਰਨ ਬਰਮ ਗੁਣ ਨਿਰਗੁਣ ਸਮਝਾਣਿਓ। ਜਪ ਕੁਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣੇ। ਕਹਿੰਦੇ ਸਾਰੇ ਦੇਵਤੇ ਗੁਰੂ ਨਾਨਕ ਦਾ ਜਸ ਕਰ ਰਹੇ ਨੇ। ਪੂਰੇ ਦਾ ਪੂਰਾ ਜਿੰਨਾ ਕੁੰਭ ਦਾ ਮੇਲਾ ਸੀ ਉਸ ਭੰਡਾਰੇ ਦੇ ਵਿੱਚ, ਜਿਸ ਵਿੱਚ ਅਣਗਿਣਤ ਕਿਸਮ ਦੀਆਂ 36 ਪ੍ਰਕਾਰ ਦੇ ਭੋਜਨ ਖੁੱਲ੍ਹੇ ਵਰਤ ਰਹੇ ਸੀ। ਦਸ਼ਣਾ ਵਾਲਿਆਂ ਨੂੰ ਦਸ਼ਣਾ ਮਿਲ ਰਹੀਆਂ ਸੀ, ਵਸਤਰ ਵਾਲਿਆਂ ਨੂੰ ਵਸਤਰ ਮਿਲ ਰਹੇ ਸੀ, ਲੋੜਵੰਦਾਂ ਦੀ ਲੋੜ ਪੂਰੀ ਹੋ ਰਹੀ ਸੀ। ਬੜਾ ਭਾਰਾ ਯੱਗ ਹੋਣ ਤੋਂ ਬਾਅਦ ਜਦੋਂ ਸਮਾਪਤੀ ਹੋਈ ਸਾਰੇ ਹੈਰਾਨ ਹੋ ਗਏ ਵੀ ਆਹ ਥੋੜੀ ਦੇਰ ਪਹਿਲਾਂ ਜਿਹੜਾ ਜੱਗ ਹੋ ਰਿਹਾ ਸੀ, ਬੇਅੰਤ ਪਸਾਰਾ ਸੀ, ਤੰਬੂ ਲੱਗੇ ਹੋਏ ਸੀ, ਬਰਤਨ ਆਏ ਹੋਏ ਸੀ, ਉਹ ਚਲੇ ਕਿੱਥੇ ਗਏ? ਅੱਖ ਦੇ ਫੋਰੇ ਚ ਸਾਰੇ ਲੋਕ ਹੋ ਗਏ, ਕਿਸੇ ਨੂੰ ਸੋਚੀ ਨਹੀਂ ਪਈ। ਸੋ ਇਹ ਗੁਰੂ ਨਾਨਕ ਦਾ ਪ੍ਰਤਾਪ ਕਿਵੇਂ ਭਰਮਾਂ ਚ ਪਈ ਹੋਈ ਦੁਨੀਆਂ, ਕਿਵੇਂ ਗਲਤ ਧਾਰਨਾਵਾਂ ਮਨਾਂ ਵਿੱਚ ਧਾਰੀਆਂ ਹੋਈਆਂ, ਹਨੇਰੇ ਦੇ ਵਿੱਚ ਸੰਸਾਰ ਟੱਕਰਾਂ ਮਾਰਦੇ ਨੂੰ ਰੋਸ਼ਨੀ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ। ਸਾਡੇ ਕੋਲ ਏਡਾ ਬੜਾ ਖਜ਼ਾਨਾ ਹੈ ਗੁਰਬਾਣੀ ਦਾ। ਸਾਧ ਸਿੰਘ ਜੀ, ਬਾਣੀ ਨੂੰ ਵਿਚਾਰੋ, ਬਾਣੀ ਦੇ ਵਿੱਚੋਂ ਹੀ ਸਭ ਕੁਝ ਨਿਕਲਣਾ ਹੈ। ਜਿਹੜੇ ਤਾਂ ਸਬੁੱਧੀ ਹੁੰਦੇ ਨੇ, ਬਹੁਤ ਉੱਚੀ ਬੁੱਧੀ ਵਾਲੇ ਹੁੰਦੇ ਨੇ, ਉਹਨਾਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਪੈ ਜਾਇਆ ਕਰਦੀ ਹੈ, ਕਿਸੇ ਕਿਸੇ ਨੂੰ, ਸਾਰਿਆਂ ਨੂੰ ਨਹੀਂ ਪੈਂਦੀ। ਉਹ ਐ ਨਹੀਂ ਪੈਂਦੀ। ਇਹ ਸਾਡੇ ਅੰਦਰ ਦੋ ਲੈਵਲਾਂ ਨੇ, ਇੱਕ ਬੁੱਧੀ ਮੰਡਲ ਦੀ ਲੈਵਲ ਹੈ, ਇੱਕ ਆਤਮ ਮੰਡਲ ਦੀ ਲੈਵਲ ਹੈ। ਬੁੱਧੀ ਮੰਡਲ ਦੇ ਵਿੱਚ ਜਾਣੀ ਹੋਈ ਗੱਲ ਕੋਈ ਫਾਇਦਾ ਨਹੀਂ ਦਿੰਦੀ। ਜੇ ਬੁੱਧੀ ਮੰਡਲ ਨੇ ਜਾਣ ਲਿਆ ਕਿ ਧਰਤੀ ਵਿੱਚ ਪਾਣੀ ਹੈ ਤੇ ਪਿਆਸੇ ਮਰ ਰਹੇ ਹਾਂ, ਉਹ ਪਾਣੀ ਸਾਡੇ ਕੋਈ ਮਤਲਬ ਦਾ ਨਹੀਂ ਹੈ। ਜੇ ਖੂਹ ਦੇ ਵਿੱਚੋਂ ਕੱਢ ਲਿਆ ਤਾਂ ਯਤਨ ਕਰਨਾ ਪੈਂਦਾ। ਜੇ ਚਸ਼ਮਾ ਹੋਵੇ ਤਾਂ ਆਪੇ ਹੀ ਫੁੱਟ ਫੁੱਟ ਨਿਕਲਦਾ। ਬ੍ਰਹਮ ਗਿਆਨੀਆਂ ਦੇ ਹਿਰਦੇ ਚ ਪਰਮੇਸ਼ਰ ਚਸ਼ਮੇ ਵਾਂਗ ਹੁੰਦਾ। ਤੇ ਜਿਹੜੇ ਮਿਹਨਤਾਂ ਕਰਦੇ ਨੇ, ਕਰਮ ਕਾਂਡੀ ਨੇ, ਉਹਨਾਂ ਦੇ ਕੋਲ ਪਰਮੇਸ਼ਰ ਖੂਹ ਮੰਗਣ ਪਾਣੀ ਕੱਢਣਾ ਪੈਂਦਾ। ਡੋਲ ਹੋਵੇ, ਸਭ ਕੁਛ ਹੋਵੇ ਤਾਂ ਖੂਹ ਚੋਂ ਕੋਈ ਮਾੜਾ ਮੋਟਾ ਕੱਢ ਲਿਆ ਤਾਂ ਕੱਢ ਲਿਆ, ਪਿਆਸ ਬੁਝਾ ਲੈਂਦਾ ਥੋੜੀ ਦੇਰ ਵਾਸਤੇ, ਸਦਾ ਵਾਸਤੇ ਨਹੀਂ ਉਹਦੀ ਪਾਣੀ ਨਾਲ ਪ੍ਰਾਪਤੀ ਹੁੰਦੀ। ਇੱਕ ਮਨਮੁੱਖ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਪਾਣੀ ਤਾਂ ਧਰਤੀ 'ਚ ਹੈਗਾ। ਇਹ ਬੁੱਧੀ ਮੰਡਲ ਦਾ ਗਿਆਨ ਹੋਇਆ ਕਰਦਾ। ਸੋ ਗੁਰੂ ਨਾਨਕ ਪਾਤਸ਼ਾਹ ਜਿੱਥੇ ਸਾਨੂੰ ਲਿਜਾਣਾ ਚਾਹੁੰਦੇ ਹੈ ਪਹੁੰਚਣ ਦਾ ਯਤਨ ਕਰੋ। ਸਾਧ ਸਿੰਘ ਜੀ, ਕੋਈ ਪਤਾ ਨਹੀਂ ਕਿਹੜੇ ਵੇਲੇ ਕਾਲ ਦਾ ਗਲੇਲਾ ਕਿਤੇ ਵੱਜ ਜਾਵੇ, ਸਮਾਂ ਬੜਾ ਮਾੜਾ ਚੱਲ ਰਿਹਾ। ਸੋ ਇਸ ਕਰਕੇ ਛੇਤੀ ਤੋਂ ਛੇਤੀ ਆਪਣੇ ਜਿਸ ਆਤਮ ਪਦਾਰਥ ਨੂੰ ਲੈਣ ਵਾਸਤੇ ਅਸੀਂ ਸੰਸਾਰ 'ਤੇ ਆਏ ਹਾਂ, ਉਹਦੇ ਵੱਲ ਸਾਨੂੰ ਤਰੱਕੀ ਕਰਨੀ ਚਾਹੀਦੀ ਹੈ। ਗੱਲ ਸਮਝੋ, ਸਮਝ ਕੇ ਕਮਾਓ। ਮਿੱਟੀ ਨਾਲ ਪਿਆਰ ਨਾ ਕਰੋ, ਮਿੱਟੀ 'ਚ ਵਸੋ ਨਾ, ਮਿੱਟੀ ਨੂੰ ਕਮਾਓ ਨਾ, ਮਿੱਟੀ ਨਾਲ ਨਾ ਖੇਡੋ। ਇਹਦੇ ਅੰਦਰ ਜਿਹੜੀ ਜੋਤ ਹੈ, ਇਹ ਸਰੀਰ ਆ ਮੇਰਿਆ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗਮਾਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮਾਇਆ। ਆਪਣੇ ਆਪ ਨੂੰ ਜੋਤ ਸਮਝੋ। ਜੋਤ ਦਾ ਵਾਸਾ ਜੋਤ 'ਚ ਹੋਇਆ ਕਰਦਾ, ਮਿੱਟੀ 'ਚ ਨਹੀਂ ਹੋਇਆ ਕਰਦਾ। ਸੋ ਪਰਮ ਜੋਤੀ ਜੋ ਘੱਟ ਘੱਟ ਵਿੱਚ ਵਿਆਪਕ ਹੈ, ਉਹਦੇ ਵਿੱਚ ਅਸੀਂ ਜਦ ਤੱਕ ਭੇਦ ਨਹੀਂ ਹੁੰਦੇ, ਸਾਡਾ ਆਉਣਾ ਜਾਣਾ ਨਹੀਂ ਮਿਟਦਾ ਤੇ ਸਾਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ, ਵਾਹਿਗੁਰੂ ਨਾਲ ਸਾਡਾ ਮੇਲ ਨਹੀਂ ਹੁੰਦਾ। ਇਹ ਗੱਲਾਂ ਬਹੁਤ ਗਹਿਰੀਆਂ ਨੇ ਤੇ ਬਹੁਤ ਵਿਚਾਰ ਵਾਲੀਆਂ। ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਮੈਂ ਇੱਥੇ ਹੀ ਸਮਾਪਤ ਕਰ।
Oh,
ਵੱਡੇ ਭੈਣ ਜੀ ਆਏ ਹੋਏ ਨੇ, ਇਹਨਾਂ ਦੀ ਮੈਨੂੰ ਖਬਰ ਮਿਲੀ ਸੀ ਵੀ ਚੜਾਈ ਕਰਕੇ। ਬੜਾ ਮਨ ਵਿਚ ਖੇਦ ਹੋਇਆ ਬਈ ਮਿਲੇ ਬਿਨਾਂ, ਜਾਣਾ ਤਾਂ ਇੱਥੋਂ ਸਭ ਨੇ ਹੀ ਹੈ, ਕੋਈ ਸੰਸਾਰ ਚ ਰਹਿਣ ਵਾਲਾ ਨਹੀਂ ਹੋਇਆ ਕਦ। ਤੇ ਉੱਥੇ ਮੈਂ ਜਦ ਗਿਆ ਤਾਂ ਇਹ ਇਹਨਾਂ ਦਾ ਸਰੀਰ ਕਾਇਮ, ਸੋ ਇਹ ਸ਼ਬਦ ਇੱਕ ਪੜਨਗੇ। ਬਚਪਨ ਤੋਂ ਹੀ ਸੋਝੀ ਹੈ, ਮੈਂ ਜਦ ਇਹਨਾਂ ਕੋਲ ਸੀ ਜਾਂ ਮੈਨੂੰ ਭਜਨ ਦੀ ਲਗਨ ਲੱਗੀ ਹੈ। ਸੋ ਸੰਸਾਰ ਦਾ ਯਾਤਰਾ ਕਰੀ ਹੈ, ਯਾਤਰਾ ਦੇ ਵਿੱਚ ਬੜੀਆਂ ਗੱਲਾਂ ਹੁੰਦੀਆਂ, ਕਈ ਥਾਂ ਤੇ ਕਲੈਸ਼ ਹੋ ਜਾਂਦੇ ਨੇ, ਕਈ ਥਾਂ ਤੇ ਮੇਲ ਹੋ ਜਾਂਦਾ, ਪਰ ਬਿਰਤੀ ਜਿਹੜੀ ਸੁਪਰੀਮ ਬਿਰਤੀ ਹੋਇਆ ਕਰਦੀ ਹੈ, ਜਿੱਥੇ ਗਿਆਨ ਹੋ ਜਾਵੇ ਉੱਥੇ ਕੋਈ ਭੁੱਲਿਆ ਹੋਇਆ ਨਜ਼ਰ ਨਹੀਂ ਆਉਂਦਾ, ਸਾਰੇ ਮਿੱਤਰ ਹੁੰਦੇ ਨੇ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਦੇ ਪਾਣੀ ਕੋਈ ਨਾ ਭੁੱਲਾ, ਜਿਨ ਸਗਲੋ ਬਰਮ ਪਛਾਣ। ਸੋ ਸੰਸਾਰ ਦੇ ਵਿੱਚੋਂ ਅਸੀਂ ਜਾਣਾ ਥੋੜੀ ਦੇਰ ਖੁਸ਼ਬੂ ਖਿਲਾਰ ਕੇ, ਕਬੀਰ ਜਾ ਤੂੰ ਆਇਆ ਜਗਤ ਮੈਂ, ਜਗ ਹੱਸੇ ਤੂੰ ਰੋਏ, ਐਸੀ ਕਰਨੀ ਕਰ ਚਲੋ ਪਿਆਰੇ, ਤੂੰ ਹੱਸੇ ਜਗ ਰੋਏ। ਸੋ ਇਸ ਤਰ੍ਹਾਂ ਦੇ ਨਾਲ ਸੰਸਾਰ ਤੋਂ ਜਾਣਾ ਸਭ ਨੇ ਹੈ, ਪਰ ਕਰਨੀ ਤੇ ਕਮਾਈ ਨੂੰ ਦੁਨੀਆਂ ਨੇ ਗਿਣਨਾ। ਕਿੰਨੀ ਦੁਨੀਆਂ ਰਸਤੇ ਪਈ, ਕਿੰਨੀ ਦੁਨੀਆਂ ਦਾ ਭਲਾ ਹੋਇਆ, ਉਹ ਕਰਦਾ ਨਹੀਂ ਕੋਈ ਵੀ, ਉਹ ਤਾਂ ਆਪਣਾ ਭਲਾ ਕਰਦਾ। ਜੇ ਕੋਈ ਕਹੇ ਬਾਬਾ ਜੀ ਭਲਾ ਕਰੇ, ਮੈਂ ਤਾਂ ਆਪਣੇ ਭਲੇ ਵਾਸਤੇ ਤੁਰਿਆ ਫਿਰਦਾ। ਲੱਗਦਾ ਨਾਲ ਹੱਥ, ਲੱਗਦੇ ਹੱਥ ਕਿਸੇ ਦਾ, ਕਿਸੇ ਨੂੰ ਸੋਝੀ ਆ ਜਾਵੇ ਆ ਜਾਵੇ, ਮੈਂ ਕੀਰਤਨ ਕਰਦਾ, ਮੈਂ ਸੁਣਦਾ ਵੀ ਹਾਂ, ਮੈਂ ਕਰਦਾ ਹੀ ਨਹੀਂ ਸੁਣਦਾ ਵੀ ਹਾਂ, ਉਹਦੇ ਬਾਅਦ ਜਾ ਕੇ ਫੇਰ ਮੈਂ ਸੁਣਦਾ। ਸੋ ਇਸ ਤਰ੍ਹਾਂ ਰਲ ਮਿਲ ਕੇ ਜਿਸ ਕੰਮ ਨੂੰ ਆਇਆ ਉਹ ਪੂਰਾ ਹੋ ਜਾਵੇ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ, ਫਿਰ ਗੁਰੂ ਸਤੋਤਰ ਚ ਬੋਲਣਾ, ਉਹਦੇ ਬਾਅਦ ਬੀਬੀ ਸ਼ਬਦ ਪੜੇਗੀ, ਸੋਣਾ ਸਵਾਲ ਫਿਰ ਮਨਾ ਲਾਏ, ਕਿੰਨੇ ਮਿੰਟ ਰਹਿੰਦੇ ਆ।